ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪੜਿਆ ਤਾਂ ਸਰਨਾਏ, ਨਾਨਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੋ ਜੀ।
ਵਾਹਿਗੁਰੂ ਜੀ। ਸਿਰ ਤਲਵਾਇਆ ਜੰਮਿਆ, ਹੋਏ ਅਚਲ ਨਾ ਚੱਲਿਆ।
ਅਚਾਲੇ ਪੜ੍ਹਨੇ ਨੂੰ ਵੀ ਅਚਲ ਪੜ੍ਹ ਲਓ ਦੁਬਾਰੇ।
ਸਿਰ ਤਲਵਾਇਆ ਜੰਮਿਆ, ਹੋਏ ਅਚਲ ਨਾ ਚੱਲਿਆ।
ਹਾਂ, ਬ੍ਰਿਕਸ਼ ਦਾ ਪ੍ਰਮਾਣ ਦੇ ਰਹੇ ਨੇ ਦਰਖਤ ਦਾ। ਕਹਿੰਦੇ ਵੇਖੋ, ਦਰਖਤ ਜਿਹੜਾ ਸਿਰ ਤਲਵਾਇਆ, ਉਹਦੀਆਂ ਜੜ੍ਹਾਂ ਸਿਰ ਹੇਠਾਂ ਨੂੰ ਹੈ, ਅਤੇ ਸਿਰ ਹੇਠਾਂ ਹੋ ਕਰਕੇ ਉੱਗਿਆ, ਜੰਮਿਆ, ਹੋਏ ਚੱਲ ਨਾ ਚੱਲਿਆ। ਫਿਰ ਚੱਲ ਹੋ ਕੇ ਰਹਿੰਦਾ, ਚਲਾਇਮਾਨ ਨਹੀਂ ਹੁੰਦਾ, ਸਥਿਰਤਾ ਵਿੱਚ ਰਹਿੰਦਾ। ਇਸ ਤਰ੍ਹਾਂ ਕੀ ਹੋਰ ਕਰਦਾ ਉਹ?
ਪਾਣੀ ਪਾਲਾ ਧੁੱਪ ਸਹਿ, ਉਹ ਤਪਹੋ ਨਾ ਟਲਿਆ।
ਹਾਂ, ਪਾਣੀ ਵੀ ਭਾਈ ਸਹਿ ਲੈਂਦਾ ਹੈ, ਹੜਾਤ ਕਹਿੰਦੇ ਪਾਣੀ ਨੂੰ ਵੀ ਝੱਲ ਲੈਂਦਾ ਹੈ, ਪਾਣੀ ਦੀ ਬਹੁਤਾਤ ਨੂੰ ਝੱਲ ਲੈਂਦਾ ਹੈ, ਪਾਲਾ ਵੀ ਸਹਾਰ ਲੈਂਦਾ ਹੈ, ਧੁੱਪ ਵੀ ਸਹਿੰਦਾ ਹੈ। ਇਹੋ ਜਿਹਾ ਤਪ ਕਰਨ ਤੋਂ ਟਲਦਾ ਨਹੀਂ, ਉਹ ਤਪੀ ਆ। ਸੇਵੇਂ ਹੀ ਗੁਰੂ ਦਾ ਸਿੱਖ ਜਿਹੜਾ ਹੈ, ਸਿਰ ਨੀਵਾਂ ਹੋ ਕੇ ਰੱਖਦਾ, ਭਾਵ ਹੰਕਾਰ 'ਚ ਨਹੀਂ ਰੱਖਦਾ ਆਪਣੇ ਆਪ ਨੂੰ। ਅਤੇ ਜਿਵੇਂ ਦਰਖਤ ਜਿਹੜਾ ਹੈ ਪਾਣੀ ਪਾਲਾ ਧੁੱਪ ਸਹਿੰਦਾ ਹੈ, ਇਵੇਂ ਗੁਰੂ ਦਾ ਸਿੱਖ ਵੀ ਗੁਰੂ ਦੀ ਤਿਤਿਕਸ਼ਾ ਵਿੱਚ ਗਰਮੀ ਧੁੱਪ ਸਾਰੀ ਸਹਾਰ ਲੈਂਦਾ, ਜਾਂ ਪਾਣੀ ਪਦਾਰਥਾਂ ਰੂਪੀ ਪਾਣੀ ਦੇ ਆਏ 'ਤੇ ਆਪਣਾ ਤਿਆਗ ਨਹੀਂ ਕਰਦਾ ਤਪੱਸਿਆ ਦਾ, ਭਗਤੀ ਦਾ। ਪਾਲਾ ਪਾਪਾਂ ਰੂਪੀ ਪਾਲਾ ਜਿਹੜਾ ਹੈ ਉਹਨੂੰ ਪੋਹ ਨਹੀਂ ਸਕਦਾ, ਅਤੇ ਧੁੱਪ ਜਿਹੜੀ ਹੈ ਲੋਕਾਂ ਦੀਆਂ ਤਰਕਾਂ ਵਿਤਰਕਾਂ ਰੂਪੀ ਧੁੱਪ, ਉਹਨੂੰ ਭਾਈ ਜਿਹੜੀ ਹੈ ਆਪਣੇ ਤਪ ਤੋਂ ਟਾਲ ਨਹੀਂ ਸਕਦੀ, ਟਲਦਾ ਨਹੀਂ ਸਕ, ਸਥਿਰ ਰਹਿੰਦਾ ਦਰਖਤ ਵਾਂਗੂ ਆਪਣੇ ਮਾਰਗ ਦੇ ਉੱਤੇ, ਆਪਣੇ ਤਪ ਦੇ ਉੱਤੇ, ਪਣੀ ਭਗਤੀ ਦੇ ਉੱਤੇ। ਜਿਵੇਂ ਦਰਖਤ ਸਥਿਰ ਰਹਿ ਰਿਹਾ, ਸਿੱਖ ਵੀ ਗੁਰੂ ਦਾ ਇਉਂ ਭਾਈ ਆਪਣੀ ਭਗਤੀ ਵੱਲੋਂ ਹਟਦਾ ਨਹੀਂ। ਇਹ ਨਹੀਂ ਕਿ ਲੋਕਾਂ ਦੀਆਂ ਤਰਕਾਂ ਸੁਣ ਕੇ ਅੰਮ੍ਰਿਤ ਦਾ ਤਿਆਗ ਕਰ ਦੇਵੇ, ਜਾਂ ਆਪਣੇ ਜਿਹੜਾ ਚਿੰਤਨ ਕਰਦਾ ਵਾਹਿਗੁਰੂ ਦਾ ਉਹਦਾ ਕੋਈ ਤਿਆਗ ਕਰ ਦੇਵੇ, ਮੋਹ ਮਾਇਆ 'ਚ ਨਹੀਂ ਫਿਰ ਪੈਂਦਾ ਉਹਨਾਂ ਦੀ ਮਗਨ ਲੱਗ ਕੇ।
ਸਫਲਿਓ ਬਿਰਖ ਸੁਹਾਵੜਾ, ਫਲ ਸੁਫਲ ਸੁਫਲਿਆ।
ਹਾਂ, ਸੁਫਲ ਸੁਫਲਿਆ, ਪੜ੍ਹੋ ਫਿਰ ਸਾਰੇ।
ਸਫਲਿਓ ਬਿਰਖ ਸੁਹਾਵੜਾ, ਫਲ ਸੁਫਲ ਸੁਫਲਿਆ।
ਸਫਲਿਓ ਬਿਰਖ ਸੁਹਾਵੜਾ, ਇਹ ਬਿਰਖ ਫਿਰ ਜਿਹੜਾ ਹੈ ਸਹਿਤ ਫਲਾਂ ਦੇ ਹੋਣ ਕਰਕੇ ਬਹੁਤਾ ਹੀ ਸੋਭਾ ਵਾਲਾ ਹੋ ਜਾਂਦਾ। ਫਲ ਲੱਗੇ ਨੇ ਉਹਨੂੰ, ਫਲ ਲੱਗੇ ਅਤੇ ਨਾਲ ਫਲ ਲੱਗਣ ਦਾ ਕੋਈ ਫਰਕ ਹੈ? ਜਿਹਨੂੰ ਦਰਖਤ ਨੂੰ ਫਲ ਲੱਗੇ ਨੇ ਉਹਦੀ ਹੋਰ ਜ਼ਿਆਦਾ ਜਿਹੜੀ ਆ ਮਾਣ ਸਤਿਕਾਰ ਵੱਧਦਾ ਉਹਦਾ, ਹਰ ਕੋਈ ਉਹਨੂੰ ਫਲਾਂ ਵਾਲਾ ਜਾਣ ਕੇ ਪਿਆਰ ਕਰਦਾ। ਇਸ ਲਈ ਇਹ ਸਹਿਤ ਫਲਾਂ ਦੇ ਹੈ ਬਿਰਖ, ਜਿਸ ਕਰਕੇ ਸੁਹਾਵੜਾ ਹੈ, ਸੋਹਣਾ ਲੱਗਦਾ, ਸੋਭਨੀਕ ਹੈ। ਫਲ ਸੁਫਲ ਸੁਫਲਿਆ, ਕਿਉਂ ਜਿਹੜਾ ਅਸੀਂ ਸਫਲ ਸਹਿਤ ਫਲਾਂ ਦੇ ਹੋ ਕਰਕੇ ਫਲਿਆ ਹੋਇਆ, ਇਹ ਫਲਾਂ ਨਾਲ ਪੂਰਤ ਹੈ। ਇਵੇਂ ਵੀ ਗੁਰੂ ਦਾ ਸਿੱਖ ਜਿਹੜਾ ਹੈ, ਫਲ ਕੀ ਹੈ? ਬ੍ਰਹਮ ਗਿਆਨ। ਬ੍ਰਹਮ ਗਿਆਨੀ ਹੋ ਕਰਕੇ ਬਿਆਨ, ਬ੍ਰਹਮ ਗਿਆਨ ਨੂੰ ਫਲ ਦੇ ਨਾਲ ਸੋਹਣਾ ਲੱਗਦਾ, ਫਿਰ ਇਹ ਗੁਰੂ ਦਾ ਸਿੱਖ, ਇਹ ਫਲ ਇਹਨੂੰ ਪ੍ਰਾਪਤ ਹੈ, ਇਹਨਾਂ ਫਲਾਂ ਨਾਲ ਸਹਿਤ ਫਲ ਦੇ ਫਲਿਆ ਹੋਇਆ ਹੈ।
ਫਲ ਦੇ ਵੱਟ ਵਗਾਈਏ, ਕਰਵਤ ਨਾ ਹਲਿਆ।
ਕਰਵਤ ਪੜ੍ਹ ਦਿਓ, ਪੜ੍ਹੋ ਸਾਰੇ।
ਫੁੱਲ ਦੇ ਵੱਟ ਵਗਾਈਏ, ਕਰਵਤ ਨਾ ਹਲਿਆ।
ਕਰਵਤ ਨਾ ਹਲਿਆ,
ਕਰਵਤ ਨਾ ਹਲਿਆ,
ਕਰਵਤ ਨਾ ਮਾਰੇ ਦਾ। ਫਿਰ ਇਹਦੀ ਹੋਰ ਦੇਖੋ ਨਿਮਰਤਾ ਇਸ ਦਰਖਤ ਦੀ। ਵੱਟ ਵਗਾਈਏ, ਲੋਕ ਵੱਟੇ ਮਾਰਦੇ ਨੂੰ ਫਲ ਵਾਲੇ ਨੂੰ, ਪਰ ਅੱਗੋਂ ਕੀ ਸ਼ਰਾਬ ਤਾਂ ਨਹੀਂ ਨਾ ਕੋਈ ਦਿੰਦਾ, ਦਿੰਦਾ ਕੀ ਹੈ? ਫਲ ਦੇ ਦਿੰਦਾ ਫਲ, ਵੱਟੇ ਖਾ ਕੇ ਵੀ ਫਲ ਭਾਈ ਦਿੰਦਾ ਹੈ, ਕਰਵੱਤ ਨਾ ਹੱਲਿਆ, ਫਿਰ ਇਹਨੂੰ ਵਿਚਾਰੇ ਨੂੰ ਆਰੇ ਨਾ ਚੀਰਦੇ ਨੇ, ਫਿਰ ਕਿਹੜਾ ਹਿੱਲਦਾ, ਆਰਾ ਵੀ ਸਹਾਰਦਾ ਆਪਣੇ ਆਪ 'ਤੇ। ਸੋ ਇੰਨਾ ਇਹ ਜਿਹੜਾ ਅਡੋਲ ਹੈ, ਇੰਨਾ ਪਰਪੱਕ ਹੈ, ਸੋ ਇਸ ਲਈ ਫਲ ਦੇ ਦਿੰਦਾ, ਸਗੋਂ ਕੋਈ ਸ਼ਰਾਫ ਨਹੀਂ ਦਿੰਦਾ। ਇਹਦੇ 'ਤੇ ਇੱਕ ਵਾਰੀ ਬੁੱਢਣ ਪਿੰਡ ਹੈ ਪਾਕਿਸਤਾਨ 'ਚ, ਉੱਥੇ ਇੱਕ ਵਾਰੀ ਮਹਾਰਾਜ ਰਣਜੀਤ ਸਿੰਘ ਦੀ ਸਵਾਰੀ ਗਈ ਇਸ ਪਿੰਡ ਵਿੱਚ, ਬੁੱਢਣ ਪਿੰਡ ਵਿੱਚ ਇੱਥੇ ਸਵਾਰੀ ਗਈ ਹੈ, ਅਤੇ ਸਵਾਰੀ ਆ ਰਹੀ ਹੈ, ਅਹਿਲਕਾਰ ਨਾਲ ਨੇ, ਬੱਚੇ ਜਿਹੜੇ ਨੇ ਇੱਕ ਬੇੜੀ ਦੇ ਦਰਖਤ ਨੂੰ ਪੱਥਰ ਮਾਰ ਰਹੇ ਨੇ, ਅਤੇ ਪੱਥਰ ਬੇੜੀ ਨੂੰ ਮਾਰ ਰਹੇ ਨੇ, ਅਤੇ ਕਿਤੇ ਉਹ ਪੱਥਰ ਇੱਕ ਜਾ ਕੇ ਮਹਾਰਾਜੇ ਦੇ ਜਹਾਜ਼ ਵੱਜਿਆ ਰਣਜੀਤ ਸਿੰਘ ਦੇ, ਖੂਨ ਵੱਗ ਗਿਆ। ਸਿਪਾਹੀਆਂ ਨੇ ਆ ਕੇ ਬੱਚੇ ਫੜ ਲਏ ਭਾਈ, ਘਰਦਿਆਂ ਨੂੰ ਲੱਗਿਆ ਪਤਾ ਵੀ ਸਾਡੇ ਬੱਚਿਆਂ ਨੇ ਅੱਜ ਕਿਸੇ ਆਮ ਸਧਾਰਨ ਬੰਦੇ ਨੂੰ ਇੱਟ ਨਹੀਂ ਮਾਰੀ, ਸਿਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਇੱਟ ਵੱਜੀ ਹੈ, ਅੱਜ ਖੈਰ ਨਹੀਂ, ਪਤਾ ਨਹੀਂ ਕੀ ਸਜ਼ਾ ਮਿਲੇਗੀ। ਅਤੇ ਜਦੋਂ ਬੱਚੇ ਨੇੜੇ ਲਿਆਂਦੇ, ਆਖਣ ਲੱਗੇ ਬੱਚਿਓ ਤੁਸੀਂ ਪੱਥਰ ਮਿਲ ਕਿਉਂ ਮਾਰਿਆ, ਕਹਿਣ ਲੱਗੇ ਤੁਹਾਨੂੰ ਤਾਂ ਨਹੀਂ ਚੀਜ਼ ਮਾਰਿਆ, ਮਾਰਿਆ ਤਾਂ ਅਸੀਂ ਬੇਰੀ ਨੂੰ, ਅਸੀਂ ਵੱਜ ਗਿਆ ਤੁਹਾਨੂੰ, ਅਸੀਂ ਬੇਰੀ ਨੂੰ ਮਾਰਿਆ ਸੀ, ਕਿਉਂ ਬੇਰੀ ਨੂੰ ਕਿਉਂ ਮਾਰਿਆ ਸੀ, ਉਹ ਬੇਰ ਲੈਣ ਵਾਸਤੇ ਉਹਨੂੰ ਬੇਰ ਮਿਲੇ ਉੱਥੋਂ ਸਾਨੂੰ ਪੱਥਰ ਮਾਰਿਆ। ਅਤੇ ਮਹਾਰਾਜ ਕਹਿਣ ਲੱਗਾ ਉਹ ਮੇਰੀ ਇੱਕ ਅੱਖ ਪਹਿਲਾਂ ਹੀ ਕਾਲੀ ਆ, ਦੂਜੀ ਤੁਸੀਂ ਕਰ ਦੇਣੀ ਸੀ। ਕਹਿਣ ਲੱਗੇ ਆਪਣੇ ਅਹਿਲਕਾਰਾਂ ਨੂੰ ਲਿਆ ਵੀ ਮੋਹਰਾਂ ਲਿਆਓ। ਅਹਿਲਕਾਰ ਸੋਚਦੇ ਆ ਵੀ ਸਜ਼ਾ ਕੋਈ ਦੇਣੀ ਸੀ, ਮਹਾਰਾਜਾ ਮੋਹਰਾਂ ਮੰਗਾਉਂਦਾ, ਕਿਉਂ ਜੀ ਮੋਹਰਾਂ ਕਿਉਂ ਦੇਣੀਆਂ ਨੇ। ਮੋਹਰਾਂ ਕਹਿੰਦੇ ਉਹ ਮੈਂ ਇਹ ਬੇਰੀ ਪੱਥਰ ਖਾ ਕੇ ਇਹਨਾਂ ਨੂੰ ਬੇਰ ਦੇ ਰਹੀ ਆ, ਮੈਂ ਬੇਰੀ ਨੌਵੀਂ ਨਗਾਉਣਾ ਵਾਂ, ਅਤੇ ਮੈਨੂੰ ਵੀ ਕੋਈ ਦੇਣਾ ਪਊਗਾ ਨਾ, ਇਸ ਲਈ ਮੋਹਰਾਂ ਦਿੱਤੀਆਂ। ਸਿਉਂ ਭਾਈ ਪੱਥਰ ਖਾ ਕੇ ਵੀ ਜਿਵੇਂ ਫਲ ਦਿੰਦਾ, ਇਵੇਂ ਜਿਹੜੀਆਂ ਲੋਕਾਂ ਦੇ ਪੱਥਰਾਂ ਵਾਂਗੂ ਲੋਕਾਂ ਦੀਆਂ ਇੰਨੀਆਂ ਭੈੜੀਆਂ ਦਲੀਲਾਂ ਰੂਪੀ ਪੱਥਰ ਸੁਣ ਕੇ ਗੁਰੂ ਦਾ ਸਿੱਖ ਜਿਹੜਾ ਹੈ ਬਦਲਾਓ ਨਹੀਂ ਕਰਦਾ ਆਪਣੀ ਪ੍ਰਵਿਰਤੀ ਵਿੱਚ, ਆਪਣੇ ਸੁਭਾਅ ਵਿੱਚ। ਹਾਂ, ਜਿਵੇਂ ਕਰਵੱਤ ਨਾ ਹੱਲਿਆ, ਆਰਾ ਜਿਵੇਂ ਚੀਰ ਦਿੰਦਾ ਹੈ ਦਰਖਤ ਨੂੰ, ਇਹ ਹਿੱਲਦਾ ਨਹੀਂ, ਅਡੋਲ ਰਹਿੰਦਾ, ਵਿਸ਼ਵਾਸ ਵਿੱਚ ਅਟਲ ਹੈ। ਗੁਰੂ ਦੇ ਸਿੱਖਾਂ ਨੇ ਵੀ ਆਪਣੇ ਆਪ ਨੂੰ ਦਰਖਤ ਵਾਂਗੂ ਆਰੇ ਥੱਲੇ ਬੈਠ ਕੇ ਦਿਖਾ ਦਿੱਤਾ, ਭਾਈ ਮਤੀ ਦਾਸ ਜੀ ਨੇ ਚਰਵਾ ਲਿਆ ਆਪਣੇ ਆਪ ਨੂੰ। ਇਉਂ ਭਾਈ ਸੁਭਾਅ ਦਰਖਤ ਵਰਗਾ ਹੈ ਜਿਨ੍ਹਾਂ ਗੁਰਸਿੱਖਾਂ ਦਾ, ਪਰਪਕਾਰ ਵਾਲਾ। ਅੱਗੇ
ਬੁਰੇ ਕਾਰਨ ਬੁਰਿਆਈਆਂ ਭਲਿਆਈ ਭਲਿਆ।
ਹਾਂ, ਬੁਰੇ ਕਾਰਨ ਬੁਰਿਆਈਆਂ, ਲੋਕ ਬੁਰਿਆਂ ਨਾਲ ਤਾਂ ਬੁਰਿਆਈ ਕਰਦੇ ਹੀ ਹਨ, ਪਰ ਇਹ ਦਰਖਤ ਦੇਖੋ ਇਹਨਾਂ ਨਾਲ ਬੁਰਾਈ ਕਰਦਾ, ਕੋਈ ਚੀਰਦਾ ਉਹ ਤਾਂ ਨਹੀਂ ਨਾ ਬੁਰਿਆਈ ਕਰਦਾ, ਇੱਟਾਂ ਮਾਰਦਾ ਨਹੀਂ ਨਾ ਬੁਰਿਆਈ ਕਰਦਾ। ਜਿਵੇਂ ਹੀ ਗੁਰੂ ਦੇ ਸਿੱਖ ਜਿਹੜੇ ਨੇ ਬੁਰਿਆਂ ਦੇ ਨਾਲ ਵੀ ਭਾਈ ਨੇਕੀ ਉਹ ਕਰਦੇ ਨੇ, ਭਲੇ ਨਾਲ ਭਲਿਆਈ ਕਰਨੀ ਆਉਂਦਾ ਨਾ, ਮਾਫ਼ ਕਰਨ ਕਈ ਸਿਆਣੇ, ਬੁਰੇ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ, ਇਹ ਗੁਰੂ ਨਾਨਕ ਸਾਹਿਬ ਦਾ ਮਤ ਹੈ ਭਾਈ, ਬੁਰਿਆਂ ਨਾਲ ਵੀ ਨੇਕੀ ਕਰਨੀ। ਭਲੇ ਨਾਲ ਤਾਂ ਹਰ ਕੋਈ ਭਲਾਈ ਵਾਲਾ ਕੰਮ, ਚਲ ਭਲਾਈ ਨਾਲ ਪੇਸ਼ ਹੁੰਦਾ, ਮੇਰਾ ਭਲਾ ਕਰਦਾ ਹੈ, ਉਹਦੇ ਨਾਲ ਉਸ ਰੂਪ 'ਚ ਪੇਸ਼ ਹੁੰਦਾ ਹੈ, ਕੋਈ ਚਲੋ ਮਾਫ਼ ਕਰਨ ਵਾਲੇ ਵੀ ਸੁਭਾਅ ਹੁੰਦੇ ਨੇ ਕਿਸੇ ਦੇ, ਪਰ ਜਿਹੜੀ ਬੁਰੇ ਨਾਲ ਨੇਕੀ ਕਰਨੀ ਹੈ ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਹੀ ਹੈ ਭਾਈ। ਤਦੇ ਕਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲੇ। ਹਾਂਜੀ,
ਆਵਗੁਣ ਕੀਤੇ ਗੁਣ ਕਾਰਨ ਜਗ ਸਾਧ ਵਿਰਲਿਆ।
ਹਾਂ, ਇੱਦਾਂ ਭਾਈ ਜਿਹੜੇ ਗੁਣਾਂ ਵਾਲੇ ਨੂੰ ਤਾਂ ਹਰ ਕੋਈ ਗੁਣ ਸਾਂਝ ਪਾਉਂਦਾ ਹੈ, ਪਰ ਜਿਹੜਾ ਕੋਈ ਅਵਗਣੀ ਵੀ ਹੋਵੇ, ਅਵਗਣ ਹਾਰਾ ਕੋਈ ਹੋਵੇ, ਉਹਦੇ ਨਾਲ ਗੁਣ ਕਰ ਦੇਣਾ ਇਹ ਕਿਸੇ ਬਿਰਲੇ ਸਾਧ ਦੇ ਜੱਗ ਵਿੱਚ ਹਿੱਸੇ ਆਇਆ, ਬੁਰੇ ਨਾਲ ਵੀ ਔਗਣ ਨਾਲ ਔਗਣੇ ਨੂੰ ਵੀ ਤਾਰ ਦੇਣਾ। ਔਗਣ ਵਾਲੇ ਕੋਲ ਆਪ ਚੱਲ ਕੇ ਗਏ ਗੁਰੂ ਨਾਨਕ ਸਾਹਿਬ, ਦੇਖੋ ਭੂਮੀਆਂ ਚੋਰ ਸੀ, ਗਏ ਜਾ ਕੇ ਸੁਧਾਰ ਕੀਤਾ, ਕੌਡਾ ਰਾਸ ਕਿੰਨਾ ਬੁਰਾ ਸੀ, ਔਗਣਾ ਹਾਰਾ ਸੀ, ਚੱਲ ਕੇ ਗਏ ਮਰਚੇ ਪਾਤਸ਼ਾਹ ਭਲਾ ਕੀਤਾ। ਸੱਜਣ ਠੱਗ ਵੇਖ ਲਓ ਕਿਵੇਂ ਲੋਕਾਂ ਨੂੰ ਮਾਰਦਾ ਸੀ ਲਿਜਾ ਕਰਕੇ, ਸੇ ਉਹਨੂੰ ਜਿਹੜਾ ਸੀ ਠੱਗ ਤੋਂ ਸੱਜਣ ਬਣਾ ਦਿੱਤਾ। ਸਿਉਂ ਔਗਣ ਔਗਣਾਂ ਵਾਲਿਆਂ ਨੂੰ ਵੀ ਗੁਣ ਕਰ ਦਿੰਦੇ ਨੇ, ਇਹੋ ਜਿਹੇ ਤਾਂ ਸਾਧ ਕੋਈ ਵਿਰਲੇ ਹੀ ਨੇ ਭਾਈ। ਗੁਰੂ ਗੁਰਮੁਖ ਗੁਰੂ ਪਿਆਰੇ ਗੁਰੂ ਦੇ ਸਿੱਖ ਜਿਹੜੇ ਪਰਪਕਾਰੀ ਨੇ। ਹਾਂਜੀ,
ਅਵਸਰ ਆਪ ਛਲਾਏ ਦਾ ਤਿੰਨਾ ਅਵਸਰ ਛਲਿਆ।
ਠੀਕ, ਅਵਸਰ ਆਪ ਛਲਾਏ ਦਾ, ਅਵਸਰ ਨਾਮ ਹੈ ਸਮੇਂ ਦਾ, ਸਮਾਂ ਵੇਖੋ ਸਾਰਿਆਂ ਨੂੰ ਛਲਦਾ, ਕਿਹੜਾ ਜਿਹੜਾ ਸਮੇਂ ਦੀ ਪਕੜ 'ਚ ਨਹੀਂ ਜੀ। ਹਾਂਜੀ, ਸਮੇਂ ਨਾਲ ਇਹ ਬਦਲਣਾ ਪੈਂਦਾ ਜੀ, ਹਰ ਕੋਈ ਕਹਿ ਦਿੰਦਾ ਸਮੇਂ ਨਾਲ ਬਦਲਣਾ ਪੈਂਦਾ ਜੀ। ਹਾਂ, ਜੇ ਕੋਈ ਸਮੇਂ ਅਨੁਸਾਰ ਕੋਈ ਪਹਿਲਣਾ ਸ਼ੁਰੂ ਹੋ ਗਿਆ, ਪਹਿਲਣਾ ਸ਼ੁਰੂ ਕਰ ਦਿੰਦੇ ਨੇ, ਸਮੇਂ ਅਨੁਸਾਰ ਕੋਈ ਜਿਹਾ ਜਿਹਾ ਖਾਣਾ ਸ਼ੁਰੂ ਕਰ ਦਿੰਦੇ ਨੇ। ਸਮੇਂ ਨਾਲ ਬਦਲਦਾ ਦੁਨੀਆ, ਸੰਸਾਰ ਹੀ ਪੁਰਸ਼ ਜਿਹੜਾ ਹੈ ਸਮੇਂ ਦੀ ਪਕੜ 'ਚ ਹੈ, ਪਰ ਜਿਹੜਾ ਭਾਈ ਪਰਮਾਰਥੀ ਹੈ ਗੁਰਮੁਖ ਪਿਆਰਾ ਹੈ ਉਹ ਸਮੇਂ ਨੂੰ ਹੇਠਾਂ ਰੱਖਦਾ ਹੈ, ਆਪ ਸਮੇਂ ਤੋਂ ਉੱਪਰ ਹੈ। ਗੁਰਮੁਖ ਪਿਆਰਿਆਂ ਉੱਤੇ ਸਮਾਂ ਲਾਗੂ ਨਹੀਂ ਹੁੰਦਾ, ਮਨਮੁੱਖਾਂ 'ਤੇ ਸਮਾਂ ਲਾਗੂ ਹੁੰਦਾ ਹੈ, ਸੰਸਾਰੀਆਂ 'ਤੇ ਸਮਾਂ ਲਾਗੂ ਹੁੰਦਾ ਹੈ, ਪਰ ਜਿਹੜੇ ਗੁਰਮੁਖ ਨੇ ਉਹ ਸਮੇਂ ਦੀ ਭਾਈ ਪਕੜ ਤੋਂ ਉੱਪਰ ਨੇ, ਉਹਨਾਂ 'ਤੇ ਸਮਾਂ ਲਾਗੂ ਨਹੀਂ ਹੁੰਦਾ ਹੈ। ਜੋ ਹੁਣਾਂ ਲਿਖਿਆ ਕਿਸੇ ਨੇ ਕਹਿੰਦੇ ਵੀ ਜ਼ਮਾਨੇ ਅਨੁਸਾਰ ਤਾਂ ਸਾਰੇ ਚੱਲਦੇ ਨੇ, ਮਰਦ ਹੋਈ ਵਾਲਾ ਜ਼ਮਾਨੇ ਨੂੰ ਬਦਲ ਲਵੇ, ਸਿਲਸਿਲੇ ਸਮੇਂ ਨੇ ਇਹ ਸਮੇਂ ਨੂੰ ਬਦਲ ਦਿੰਦੇ ਨੇ, ਸਮੇਂ ਅਨੁਸਾਰ ਆਪ ਨਹੀਂ ਬਦਲਦੇ, ਸਗੋਂ ਕੀ ਕਰਦੇ ਨੇ ਤਿੰਨਾਂ ਅਵਸਰ ਛੜਿਆ, ਅਵਸਰ ਨਾਮ ਸਮਾਂ, ਲੋਕਾਂ ਨੂੰ ਸਮਾਂ ਛੱਡਦਾ, ਗੁਰਮੁਖ ਪਿਆਰੇ ਸਮੇਂ ਨੂੰ ਛੱਡ ਲੈਂਦੇ ਨੇ। ਹਾਂ, ਸਮਾਂ ਉਹਨਾਂ ਦੇ ਅਧੀਨ ਹੁੰਦਾ, ਉਹ ਸਮੇਂ ਦੇ ਅਧੀਨ ਨਹੀਂ ਹੁੰਦੇ, ਭਾਵ ਦੇਸ਼ ਕਾਲ ਵਸਤੂ ਤੋਂ ਉੱਪਰ ਹੁੰਦੇ ਨੇ।
ਮੁਰਦਾ ਹੋਏ ਮਰੀਦ ਸੋ ਗੁਰ ਗੌਰ ਸਮਾਵੇ,
ਗੌਰ ਨਹੀਂ ਕਰਨਾ, ਗੌਰ
ਗੌਰ ਸਮਾ,
ਜੇ ਗੌਰ ਪੜਾਂਗੇ ਤਾਂ ਹੁੰਦਾ ਬੜੀ ਗੌਰ ਕਰਨੀ, ਨਿਗਰਾਨੀ ਕਰਨੀ। ਗੌਰ ਨਾਮ ਹੈ ਕਬਰ ਦਾ,
ਗੌਰ
ਹਾਂ ਪੜ੍ਹ ਲਓ ਸਾਰੇ।
ਮੁਰਦਾ ਹੋਏ ਮਰੀਦ ਸੋ ਗੁਰ ਗੌਰ ਸਮਾਵੇ,
ਇੱਕ ਮਰੀਦ ਹੁੰਦਾ ਇੱਕ ਮੁਰਸ਼ਦ ਹੁੰਦਾ, ਮਰੀਦ ਹੈ ਸਿੱਖ, ਮੁਰਸ਼ਦ ਹੈ ਗੁਰੂ। ਹੁਣ ਭਾਈ ਸਾਹਿਬ ਜੀ ਦੱਸਦੇ ਨੇ ਮਰੀਦ ਕਿੱਦਾਂ ਦਾ ਹੋਵੇ, ਸਿੱਖ ਕਿੱਦਾਂ ਦਾ ਹੋਵੇ, ਚੇਲਾ ਕਿਹੋ ਜਿਹਾ ਹੋਵੇ, ਮੁਰਦਾ ਹੋਵੇ। ਮੁਰਦੇ ਤੋਂ ਇਹ ਨਹੀਂ ਕਿ ਉਹ ਮਰ ਜਾਵੇ, ਅਤੇ ਮੁਰਦੇ ਤੋਂ ਹੋਣਾ ਭਾਵ ਹੈ ਵੀ ਆਪਣੇ ਆਪ ਨੂੰ ਗੁਰੂ ਪ੍ਰਾਣ ਕਰ ਲਵੇ, ਪ੍ਰਭੂ ਪ੍ਰਾਣ ਕਰਕੇ ਚੱਲੇ ਆਪਣੇ ਜੀਵਨ ਨੂੰ। ਸਾਡੇ ਤਾਂ ਹਰੇਕ ਕੰਮ ਦੇ ਨਾਲ ਕਰਤਾਪਣ ਖੜ੍ਹਾ, ਅਮੈਂ ਕਰਿਆ ਮੈਂ ਕਰਿਆ ਮੈਂ ਕਰਿਆ ਮੈਂ ਕਰਿਆ, ਸੋ ਉਹ ਮੁਰਦਾ ਨਹੀਂ ਹੈ, ਉਹ ਹੰਕਾਰੀ ਹੈ, ਉਹ ਗੁਰੂ ਦੀ ਗੋਲ ਵਿੱਚ ਨਹੀਂ ਸਮਾਉਂਦਾ। ਸੋ ਜਿਨ੍ਹਾਂ ਨੇ ਭਾਈ ਆਪਣੀ ਹੋਂ ਮੈਂ ਹੰਗਤਾ ਮਮਤਾ ਨਿਵਿਰਤ ਕਰਕੇ ਹੋਂ ਤੋਂ ਪਰੇ ਹਟ ਕੇ ਮੁਰਦੇ ਹੋ ਗਏ ਨੇ, ਹਰ ਕੰਮ ਗੁਰੂ ਪ੍ਰਾਣ ਹੋ ਕੇ ਕਰਦੇ ਨੇ, ਸੋ ਐਸੇ ਜਿਹੜੇ ਮੁਰਦੇ ਹੋ ਚੁੱਕੇ ਨੇ, ਆਪਣੇ ਆਪ ਨੂੰ ਮੁਰਦੇ ਸਮਝਦੇ ਨੇ, ਮਾਰ ਮੈਂ ਕੀ ਕਰਨ ਯੋਗ ਹਾਂ, ਮੇਰੇ ਤੋਂ ਨਹੀਂ ਕੁਝ ਹੋ ਸਕਦਾ, ਅੰਮ੍ਰਿਤ ਵੇਲੇ ਉੱਠਣਾ ਸੱਚੇ ਪਾਤਸ਼ਾਹ ਮੈਂ ਥੋੜ੍ਹਾ ਉੱਠਦਾ ਹਾਂ, ਤੂੰ ਹੀ ਠਾਲਿਆ, ਤੇਰੇ ਬਲ ਤੇਰੀ ਸ਼ਕਤੀ ਕਰਕੇ ਉੱਠਿਆ। ਜੇ ਸਤਸੰਗ ਜੀ ਸਿਮਰਨ ਕਰ ਰਹੇ ਹਾਂ, ਇਉਂ ਨਹੀਂ ਕਹਿਣਾ ਮੈਂ ਅੱਜ ਇੰਨੀ 21 ਜਾਂ 25 ਜਪਜੀ ਸਾਹਿਬ ਦੇ ਪੜ੍ਹ ਹੋਰ ਇਹਦੇ ਕੋਲ ਵੱਧ ਕੇ, ਜਾਂ ਇੰਨੀਆਂ ਮਾਲਾ ਮੈਂ ਮੂਲ ਮੰਤਰ ਦੀਆਂ ਕਰਕੇ ਦੂਜਿਆਂ ਨੂੰ ਦੱਸਣਾ, ਨਹੀਂ ਭਾਈ ਇਹ ਤਾਂ ਕਰਵਾਇਆ ਮੈਨੂੰ ਤੋਂ ਕਿਸੇ ਨੇ, ਇਹ ਕੋਈ ਸ਼ਕਤੀ ਹੋਰ ਕੰਮ ਕਰ ਰਹੀ ਹੈ। ਸੇਵਾ ਕਰਦਿਆਂ ਵੀ ਐਵੇਂ ਇਹ ਜਿਹੜੀ ਸੇਵਾ ਮੈਂ ਕਰਵਾ ਰਿਹਾ ਹੈ ਕੋਈ ਹੋਰ ਸ਼ਕਤੀ ਕਰਾ ਰਹੀ ਹੈ ਮੈਥੋਂ, ਮੈਂ ਕੀ ਕਰਨ ਯੋਗ ਸੀ। ਸੋ ਇਉਂ ਆਪਣੇ ਨਾਲੋਂ ਕਰਤਾਪਣ ਹਟਾ ਲੈਣਾ, ਉਹ ਹੀ ਮੁਰਦਾ ਹੋਣਾ ਹੈ। ਐਵੇਂ ਭਾਈ ਸਿੱਖ ਜਿਹੜਾ ਉਹ ਅਸਲੀ ਮਰੀਦ, ਜਿਹੜਾ ਇੱਦਾਂ ਦਾ ਮਰੀਦ ਬਣ ਗਿਆ ਨਾ, ਉਹ ਮੁਰਸ਼ਦ ਦੀ ਕਬਰ ਵਿੱਚ ਸਮਾ ਜਾਂਦਾ ਹੈ। ਹਾਂ, ਮੁਰਸ਼ਦ ਰੂਪੀ ਕਬਰ ਵਿਖੇ ਸਮਾ ਜਾਂਦਾ, ਗੁਰੂ ਦੀ ਕਬਰ ਵਿੱਚ ਸਮਾ ਜਾਂਦਾ, ਭਾਵ ਗੁਰੂ 'ਚ ਭੇਜ ਹੋ ਜਾਂਦਾ। ਹਾਂਜੀ, ਚਲੋ।
ਸ਼ਬਦ ਸੁਰਤ ਲਵਲੀਨ ਹੋਏ ਉਹ ਆਪ ਗਵਾਵੇ,
ਜਦੋਂ ਸ਼ਬਦ ਨਾਲ ਸੁਰਤ ਲੱਗਦੀ ਹੈ, ਇੱਕ ਮਿੱਕ ਹੁੰਦੀ ਹੈ ਸੁਰਤੀ, ਸ਼ਬਦ ਰੂਪ ਹੋ ਨਿਬੜਦਾ ਹੈ, ਲਿਵ ਦਾ ਰੂਪ ਹੋ ਜਾਂਦਾ ਹੈ, ਤਾਂ ਉਦੋਂ ਵੀ ਭਾਈ ਆਪਾਂ ਆਪੇ ਗਵਾਉਂਦਾ। ਇਉਂ ਨਹੀਂ ਕਹਿੰਦਾ ਵੀ ਇਹ ਲਿਵ ਮੈਂ ਆਪਣੀ ਸਰੀਰਕ ਬਲ ਨਾਲ ਲਾਈ ਹੈ, ਇਹ ਮੇਰੀ ਸੁਰਤੀ ਮੇਰੇ ਸਰੀਰਕ ਬਲ ਕਰਕੇ ਲੱਗੀ ਹੈ, ਉਦੋਂ ਵੀ ਕਹਿੰਦਾ ਨਹੀਂ ਜੀ, ਇਹ ਤੂੰ ਹੀ, ਇਹ ਮੇਰੀ ਬਿਰਤੀ ਦੀ ਲਾਉਣ ਦਾ ਸੱਚੇ ਪਾਤਸ਼ਾਹ ਤੂੰ ਹੀ ਸਮਰੱਥ ਹੈ।
ਹਾਂ, ਤਨ ਧਰਤੀ ਕਰ ਧਰਮਸਾਲ, ਮਨ ਦਬ ਵਿਛਾਵੇ,
ਹਾਂ ਵਿਛਾਵੇ ਦੁਲਾਵਾਂ ਲਾਓ
ਵਿਛਾਵੇ,
ਹਾਂ ਠੀਕ ਲੱਗ ਗਿਆ, ਪੜ੍ਹੋ ਸਾਰੇ ਜੀ।
ਤਨ ਧਰਤੀ ਕਰ ਧਰਮਸਾਲ, ਮਨ ਦਬ ਵਿਛਾਵੇ,
ਮਨ ਨੂੰ ਤਨ ਨੂੰ ਬਣਾਉਂਦਾ ਭਾਈ ਧਰਤੀ ਰੂਪੀ ਧਰਮਸਾਲ। ਧਰਮਸਾਲ 'ਚ ਕੀ ਹੁੰਦਾ ਹੈ, ਉੱਥੇ ਪੜ੍ਹਾਈ ਜਾਂਦੀ ਹੈ ਬ੍ਰਹਮ ਵਿੱਦਿਆ, ਉੱਥੇ ਸਤਸੰਗਤ ਬਣਦੀ ਹੈ, ਉੱਥੇ ਕਥਾ ਕੀਰਤਨ ਹੁੰਦਾ ਹੈ। ਇਉਂ ਤਨ ਨੂੰ ਭਾਈ ਕਥਾ ਕੀਰਤਨ ਦਾ ਰੂਪੀ ਧਰਤੀ ਬਣਾ ਲੈਂਦਾ, ਸੋ ਧੀਰਜ ਵਾਲਾ ਹੋ ਜਾਂਦਾ, ਅਤੇ ਮਨ ਦੱਬ ਵਿਛਾਵੇ, ਮਨ ਨੂੰ ਬਣਾ ਲੈਂਦਾ ਭਾਈ ਸਫ, ਆਪਾਂ ਦੱਬ ਦੀਆਂ ਚਿੱਟਾਂ ਨਹੀਂ ਬਣਾਉਂਦੇ ਜਿੱਥੇ ਬਹਿੰਦੇ ਹਾਂ, ਸਫਾਂ ਬਹਿੰਦੀਆਂ ਜਿੱਥੇ ਚਿੱਟਾਂ ਬਣਦੀਆਂ ਨੇ, ਦੱਬ ਦੀਆਂ ਸਫਾਂ ਜਿੱਥੇ ਬਹਿੰਦੇ ਹਾਂ, ਸੋ ਮਨ ਨੂੰ ਭਾਈ ਜਿਹੜੀ ਸੀ ਸਫਾਂ ਬਣਾ ਕੇ ਵਿਛਾ ਕੇ ਦੇ ਦਿੰਦਾ, ਲਓ ਜੀ ਮੇਰਾ ਮਨ ਅਰਪਣ ਹੈ ਤੁਹਾਨੂੰ, ਹੋ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ, ਅਰਪਣ ਕਰਤਾ ਸਾਰਾ ਹੀ ਕੁਛ ਜੀ। ਸੋ ਸਮਰਪਣ ਕਰਨਾ ਹੀ ਸਾਧ ਸੰਗ ਆਪਾਂ ਤਿਆਗਣਾ, ਜਿੰਨਾ ਕੋਈ ਸਮਰਪਿਤ ਨਹੀਂ ਕਰਦਾ बिना समर्पित तो कदे ना गुरु की प्राप्ति, ना गुरु तो दिखिया, ना प्रभु मिलाप। समर्पित करना ही पवेगा, सौंपना ही पवेगा। हाँ जी, जिवें जनक राज ने सौंपया थी अष्टावक्र नूं सब कुछ, लाओ महाराज तुहानूं तन भी दे दिता, मन भी दे दिता, राज भी तुहानूं दे दिता। तदे तां नाम सब च किहा है ना, तन मन धन सब सौंप गुर कौ हुक्म मन्निआ पाई है। सो इस तरह भाई मन नूं भी भाई बसाउणा बणा के दे दिता।
लत्तां हेठ लताड़ीऐ गुर शब्द कमावै।
लत्तां हेठ लताड़ीऐ, फिर उह भाई चा जदों गुर शब्द कमावै, जदों गुर शब्द ही करदा होवे कमाई, गुरु दा सिख अभ्यास करदा होवे, चलो किसी की लत्त लुत्त बज जाए, कोई लंघ जाए उत्तों दी, तो फिर ये नहीं कि वो दुआले हो जाए, गल पै जाए कितने जड़ लैंदा, कोई नहीं भाई। सगों देखिया से ना गुरु अमरदास महाराज सच्चे पातशाह जी ने, जदों दातू ने लत्त मार दिती, लत्त मारिया, लत्त फट के कह लगे मेरे बुढ़े हड ने, इन्हां तेरा वजन लाल कि तेरी लत्त ते कोई भाई चोड़ता नहीं आ गई कितने, उन्हें सहार नहीं सकती। इं लत्तां हेठ लताड़ी है गुर शब्द कमावे। माड़ी जी गल तो नहीं दुआले होना, गुर शब्द की कमाई करता होया भाई फिर भी धीरज बच्चे रहा, खिमा बच्च रहा, यह खिमा का गुण है, जरन शक्ति है। हाँ जी,
भाई भगत निवाण होए,
सहारी ला के पाए,
भाए भगत निवाण होए गुरमत ठहरावे,
दलावा
ठहरावे।
हाँ थोड़ा होर पारा कर लगे, अद्धिया थोड़ी कसर है, ठहरावे
ठहरावे।
हाँ हुण लगी ने, ठीक पढ़ो लाओ सारे।
ठहरावे
ठीक, फिर ठीक करदा भाई जिहड़ा मरीज है, पाए भगत गुरु की दसी हुई, मुरशद की दसी हुई प्रेमा भगती करदा, करदा किवें निवाण होए, नीवा होके भगती करदा, पक्की तो भगती करते ही टाटा मार दिया करद, जो 18 जपजी साहब के पाठ कहते चाह बनाई कोई नहीं अजे, इस तरह नमान च रहा फिर भी। हाँ गुरमत ठहराव है, गुरमत ही जीवन बना, गुरमत अनुसार चल रहा है, इस तरह मन में ठहराव है, गुरमत दे नाल भाई रोक के रखता है गुरमतिया होके। हाँ चलो,
बरसै निजर धार होए संगत चल आवे,
दलामा इत्थे भी संगत पढ़ो दोबारे,
संगत चल आवे।
हाँ इदा दलामा बस लाई चलो, बरसै निजर धार होए,
बरसै निजर धार होए,
निजर होंदा इक रस, फिर भाई कीर्तन करदा इक रस हो के रब दी कीर्ति करदा, कीर्तन दा ही रूप हो जांदा है, कीर्तन करदा होया ना इक रस, जिवें कीर्तन है जे कोई सुनने वाला कोल भी ना हो तो कला ही करी जाता, ये नहीं कि जो कोई स्रोता ता ही कीर्तन करना, अपने मुरशद नूं सुनाउण वास्ते अपने मन नूं समझाउण वास्ते कला ही गाई जाता, उस मस्ती झूमी जाता है। इं एक रस कीर्तन भाई, एक 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 रस धार, तेला वत तेल वत धार जिवें टुटदी नहीं ना, इं बिरती ला के एक रस जिहड़ा है कीर्तन करता है, संगत चलावै, संगत चल के आउंदा है उत्थे भी रब दे गुण गाउंदा है, कीर्ति ओ करदा है, होर नहीं कोई कम है। हाँ इउं भाई गुरसिख दे इह गुण भाई गुरदास साहब जी दस रहे ने, इदां दा बण जाइए सतगुरु करे रहमत, ये गुण साडे अंदर भी भाई मौजूद हो जाण, इन्हां गुणां दे धारनी बण जाइए। हाँ चलो जी, अगे अगली वार शुरू होण लगी है, सतगुरु की कृपा नाल विचारीए जी।
एक ओ अंकार सत
अंकार, ये थोड़ा ठीक करो, एक,
एक
फिर कहना ओ अंकार,
ओ अंकार
टिप्पी ला के आड़े उत्ते, ओ अंकार,
ओ अंकार
एक कह के जदे कह देना ओ अंकार,
ओ अंकार।
हाँ एक अंकार ओंकार ओंकार ये नहीं कहने,
एक ओ अंकार सतगुर प्रसाद,
ठीक प्रसाद
प्रसाद
ठीक है।
ध्रुव
अर्थ कर दिए जी, कहते ये की है जी, है मंगल कि मंगल आखांगे इनू, वस्तु निर्देश मंगल, निर्देश का की भाव है, ਨਿਲਣਾ ਕਿਹਦਾ ਨਿਲਣਾ? ਹਾਂ, ਸੋ ਵਸਤੂ ਕੌਣ ਹੋਈ? ਅਕਾਲ ਪੁਰਖ ਸਾਹਿਬ ਵਾਸ ਯਾਦ ਹੈ ਬਾਈ ਇਹ ਤਾਂ ਹੁਣ ਸਾਰਿਆਂ ਨੂੰ, ਇਹ ਨਹੀਂ ਹੁਣ ਭੁੱਲਦੇ। ਪਰ ਗੁਰਦਾਸ ਸਾਹਿਬ ਜੀ ਹਰੇਕ ਵਾਰ ਦੇ ਮੁੱਢ 'ਚ ਲਿਆਉਂਦੇ ਨੇ ਅਤੇ ਤੁਹਾਨੂੰ ਰਿਵੀਜ਼ਨ ਹੁੰਦਾ। ਅਰਥ ਕੀ ਨੇ? ਇੱਕ ਦੇ ਇੱਕ ਕੀ ਹੈ? ਰੱਬ ਬਹੁਤੇ ਨੇ, ਇੱਕੋ ਹੀ ਹੈ। ਇੱਕ ਦਾ ਅਰਥ ਅਦਵੈਤ ਸਰੂਪ ਹੈ, ਓਅੰਕਾਰ ਦੇ ਕੀ ਅਰਥ ਨੇ? ਹਾਂਜੀ, ਹਾਂ, ਸਾਰਿਆਂ ਦਾ ਪ੍ਰਕਾਸ਼ਕ ਹੈ ਓਅੰਕਾਰ ਦੇ ਅਰਥ, ਪ੍ਰਕਾਸ਼ ਦੇ ਰਿਹਾ ਸਾਰਿਆਂ ਨੂੰ, ਉਹਦੇ ਪ੍ਰਕਾਸ਼ ਕਰਕੇ ਦੇਖਦੇ ਹਾਂ ਆਪਾਂ, ਉਹਦੇ ਪ੍ਰਕਾਸ਼ ਕਰਕੇ ਸੁਣਦੇ ਹਨ। ਜਦੋਂ ਆਪਣਾ ਪ੍ਰਕਾਸ਼ ਖਿੱਚ ਲੈਂਦਾ ਫਿਰ ਕਿਉਂ ਨਹੀਂ ਸੁਣਦਾ, ਫਿਰ ਕਿਉਂ ਨਹੀਂ ਵੇਖਦਾ? ਸਾਰਿਆਂ ਦਾ ਪ੍ਰਕਾਸ਼ਕ ਹੈ ਓਅੰਕਾਰ, ਦੇਖਣੇ ਮੰਗਲ ਰੂਪ ਹੈ, ਓਅੰਕਾਰ ਨੂੰ ਉਚਾਰੀਏ ਰੱਖਿਆ ਵੀ ਕਰਦਾ। ਓਅੰਕਾਰ ਓਅੰਕਾਰ ਕਹੀ ਜਾਓ ਰੱਖਿਆ ਕਰੂਗਾ। ਹਾਂ, ਇਸ ਲਈ ਇਹ ਭਾਵ ਰੱਖਦਾ। ਸੱਤ ਅਤੇ ਗੁਰ, ਸੱਤ ਦਾ ਅਰਥ ਹੈ ਸਦਾ ਸਦੀਵੀ ਅਵਿਨਾਸ਼ੀ ਸਰੂਪ ਹੈ, ਨਾਸ਼ ਨਹੀਂ ਹੁੰਦਾ। ਵੇਦ ਵੀ ਤਾਂ ਕਹਿ ਰਹੇ ਹਨ ਤ੍ਰਈ ਕਾਲ ਵਾਤਵੰਗ ਸੱਤਵੰਗ, ਤਿੰਨੇ ਕਾਲਾਂ ਵਿੱਚ ਸੱਤ ਹੈ ਉਹ। ਅਤੇ ਗੁਰ, ਗੁਰ ਨਾਮ ਹੈ ਚੇਤਨ ਰੂਪ ਹੈ, ਜੜ ਨਹੀਂ ਹੈਗਾ, ਮਾਇਆ ਜੜ ਹੈ, ਸਰੀਰ ਜੜ ਨੇ, ਇਹ ਜਿਹੜਾ ਚੇਤਨ ਹੈ। ਅਤੇ ਪ੍ਰਸਾਦ ਜੇ ਉਹ ਚੇਤਨ ਹੈ ਤਾਂ ਪ੍ਰਸਾਦ ਆਨੰਦ ਸਰੂਪ ਵੀ ਹੈ। ਸੋ ਇਹ ਜੇ ਗੁਣਾਂ ਵਾਲਾ ਪਰਮੇਸ਼ੁਰ ਜਿਹੜਾ ਇੱਕ ਹੈ, ਦਵੈਤ ਸਰੂਪ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਰੱਖਿਆ ਕਰਦਾ ਉਚਾਰਨੇ ਸੇ, ਸੱਤ ਹੈ, ਚੇਤਨ ਹੈ, ਆਨੰਦ ਸਰੂਪ ਹੈ, ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਮਿਲ ਪੈਂਦਾ ਜੀ। ਅੱਗੇ ਚਲੋ, ਹੁਣ ਕਾਰੋਬਾਰ ਸ਼ੁਰੂ।
ਤੂੰ ਹੱਸਦਾ ਘਰ ਆਇਆ, ਘਰ ਪਿਆਰ ਪਿਓ ਕੁਛੜ ਲੀਤਾ।
ਪੜ੍ਹੋ ਜੀ ਸਾਰੇ।
ਤੂੰ ਹੱਸਦਾ ਘਰ ਆਇਆ, ਘਰ ਪਿਓ ਪਿਓ ਕੁਛੜ ਲੀਤਾ।
ਹੁਣ ਤੂੰ, ਇਹ ਜਿਹੜੀ ਵਾਰ ਹੈ ਨਾ, ਇਹ ਵਾਰ ਦਾ ਨਾਂ ਦੂਜਾ ਨਾਂ ਕਹਾਵਾਂਗੇ ਕਿਹਾ ਜਾਂਦਾ ਹੈ, ਪ੍ਰਸਿੱਧ ਹੈ ਭਗਤ ਰਤਨਾਵਲੀ। ਜਿਹੜੀ ਦਸਵੀਂ ਵਾਰ ਹੈ ਨਾ, ਇਹਨੂੰ ਭਗਤ ਰਤਨਾਵਲੀ ਆਖਿਆ ਜਾਂਦਾ ਹੈ। ਭਗਤ ਪਲੱਸ ਆਵਲੀ, ਆਵਲੀ ਹੁੰਦੀ ਆ ਭਗਤ ਪੰਗਤੀ, ਭਗਤਾਂ ਦੀ ਪੰਗਤੀ, ਇਹ 'ਚ ਭਗਤਾਂ ਦੀ ਪੰਗਤੀ ਚੱਲੂਗੀ। ਸਾਰੇ ਭਗਤਾਂ ਬਾਰੇ ਜੀਵਨ ਤੋਂ ਸਿੱਖਿਆ, ਜਿਵੇਂ ਜਿਵੇਂ ਉਹਨਾਂ ਭਗਤਾਂ ਨੇ ਭਗਤੀ ਕਰਕੇ ਜੋ ਜਿਹੜੇ ਨੇ ਸਿਧਾਂਤ ਦਿੱਤੇ, ਉਹੀ ਸਿਧਾਂਤ ਭਾਈ ਗੁਰਦਾਸ ਸਾਹਿਬ ਜੀ ਭਗਤਾਂ ਦੁਆਰਾ ਆਪਾਂ ਨੂੰ ਦਰਸਾ ਰਹੇ ਨੇ। ਹਾਂ, ਹੁਣ ਪਹਿਲਾਂ ਕਿਹੜਾ ਭਗਤ ਲਿਆ? ਸਤਿਯੁਗ ਦਾ ਭਗਤ ਲੈ ਰਹੇ ਨੇ, ਧਰੂ ਭਗਤ ਸਤਿਯੁਗ ਵਿੱਚ ਹੋਇਆ, ਉਹਦੇ ਬਾਰੇ ਦੱਸ ਰਹੇ ਨੇ। ਧਰੂ ਦਾ ਕੌਣ ਸੀ ਪਿਤਾ? ਉਤਾਨਪਾਦ, ਉਤਾਨਪਾਦ ਦਾ ਪੁੱਤਰ ਸੀ ਧਰੂ ਜਿਹੜਾ ਸੀ। ਉਤਾਨਪਾਦ, ਊੜੇ ਨੂੰ ਔਕੜ, ਤੱਤੇ ਨੂੰ ਕੰਨਾ, ਨੰਨਾ ਪਾਦ ਅੱਗੇ ਲਿਖ ਦਿਓ, ਉਤਾਨਪਾਦ ਦਾ ਪਿਤਾ ਸੀ। ਹਾਂ, ਅਤੇ ਉਤਾਨਪਾਦ ਦੀਆਂ ਦੋ ਰਾਣੀਆਂ ਸੀ ਇਸ ਰਾਜੇ ਦੀਆਂ। ਰਾਜਾ ਸੀ ਉਤਾਨਪਾਦ, ਮਥੁਰਾ ਅਤੇ ਆਗਰੇ ਦੇ ਇਲਾਕੇ ਦਾ ਰਾਜਾ ਸੀ। ਹਾਂਜੀ, ਅਤੇ ਦੋ ਰਾਣੀਆਂ ਸੀ, ਇੱਕ ਨਾਂ ਸੀ ਸੁਰਚੀ, ਇੱਕ ਨਾਂ ਸੀ ਸੁਨੀਤਾ। ਸੁਨੀਤ ਵੀ ਕਹਿ ਦਿੰਦੇ ਆ, ਸੁਨੀਤ ਅਤੇ ਸੁਰਚੀ। ਸੁਰਚੀ ਅਤੇ ਨਾਲ ਜ਼ਿਆਦਾ ਹੀ ਕੁਝ ਪਿਆਰ ਕਰਦਾ ਸੀ, ਕਿਉਂ? ਉਹ ਬਹੁਤੇ ਚੰਚਲ ਸੁਭਾਅ ਵਾਲੀ ਸੀ, ਉਹਨਾਂ ਕੋਲ ਜ਼ਿਆਦਾ ਹੀ ਪ੍ਰੇਮ ਰੱਖਦਾ ਸੀ। ਸੁਨੀਤ ਜਿਹੜੀ ਸੀ, ਸਾਦਾ ਜੀਵਨ ਹੈ, ਫਿਰ ਵੀ ਜਿਹੜਾ ਹੈ ਹੰਕਾਰ ਵਾਲਾ, ਕੋਈ ਉਹ ਨਹੀਂ, ਚੰਚਲਤਾ ਹੀ ਨਹੀਂ ਕੋਈ ਹੈਗੀ, ਉਹਨੂੰ ਉਹਨਾਂ ਨਹੀਂ ਪਿਆਰ ਕਰਦਾ। ਸੁਰਚੀ ਆਪਣੀ ਚਲਾਕੀ ਨਾਲ, ਆਪਣੀ ਚੰਚਲਤਾਈ ਨਾਲ ਇਹ ਬਾਦਸ਼ਾਹ ਨੂੰ ਭਰਮਾਇਆ ਹੋਇਆ ਸੀ, ਮਗਰ ਲਾਇਆ ਹੋਇਆ ਸੀ, ਲੱਗਿਆ ਹੋਇਆ ਸੀ। ਅਤੇ ਜਿਹੜੀ ਸੀ ਸੁਨੀਤ, ਉਹਦੇ ਪੁੱਤਰ ਹੋਇਆ ਧਰੂ, ਅਤੇ ਜਿਹੜੀ ਸੀ ਸੁਰਚੀ, ਉਹਦੇ ਪੁੱਤਰ ਹੋਇਆ ਉੱਤਮ। ਇੱਕ ਇੱਕ ਪੁੱਤਰ ਇਹਨਾਂ ਦੇ ਹੋਏ। ਇਸ ਤਰ੍ਹਾਂ ਜਿਹੜਾ ਸੀ, ਇੱਕ ਵਾਰੀ ਧਰੂ ਜਿਹੜੇ ਨੇ ਉੱਤਮ ਨੂੰ ਗੋਦੀ 'ਚ ਬੈਠ ਕੇ ਦੇਖ ਕੇ, ਨਿਆਣਿਆਂ ਨੂੰ ਰੀਸ ਆ ਜਾਂਦੀ ਆ ਵੀ ਇਹ ਗੋਦੀ ਬੈਠਾ, ਮੈਂ ਵੀ ਜਾ ਕੇ ਬੈਠਾ, ਅਤੇ ਭੱਜ ਕੇ ਜਾ ਕੇ ਹੱਸਦੇ ਹੋਏ ਇਹ ਵੀ ਉਤਾਨਪਾਦ ਦੀ ਗੋਦੀ 'ਚ ਬੈਠੇ ਨੇ। ਤਾਂ ਉਤਾਨਪਾਦ ਨੇ ਪੁੱਤਰ ਜਾਣ ਕੇ ਬਰਾਬਰ ਭਾਵਨਾ ਕਰਕੇ ਪਿਆਰ ਦਿੱਤਾ। ਇਹ ਸੁਰਚੀ ਵੇਖ ਰਹੀ ਸੀ, ਕਹਿਣ ਲੱਗੀ ਜਿਹੜਾ ਹੁਣ ਇਹ ਵੀ ਉਹਨਾਂ ਦੀ ਗੋਦੀ 'ਚ ਬੈਠਣ ਲੱਗ ਗਿਆ, ਮੇਰੇ ਉੱਤਮ ਨੂੰ ਕਦੋਂ ਰਾਜ ਮਿਲਿਆ, ਫਿਰ ਰਾਜ ਤਾਂ ਹੀ ਲੈ ਜਾਊਗਾ, ਇਸ ਪਾਸਿਓਂ ਇਹਨੂੰ ਹਟਾਵਾਂ। ਇਹ ਨਫ਼ਰਤ ਕੀਤੀ ਮਤਲਈ ਮਾਂ ਜਾਣ ਕੇ, ਅਤੇ ਫੜ ਕੇ ਧਰੂ ਨੂੰ ਬਾਹਵੋਂ ਖਿੱਚ ਲਿਆ ਗੋਦੀ 'ਚੋਂ ਬੈਠੇ ਨੂੰ। ਸੁਰਚੀ ਨੇ ਕਹਿਣ ਲੱਗੀ ਜੇ ਇਹ ਇਹਦੀ ਗੋਦੀ 'ਚ ਬੈਠਣ ਦਾ ਅਧਿਕਾਰ ਲੈਣਾ ਤਾਂ ਮੇਰੀ ਤੋਂ ਜਨਮ ਲੈਂਦਾ, ਮੇਰੀ ਕੁੱਖ ਤੋਂ ਜਨਮ ਲੈਣਾ ਚਾਹੀਦਾ ਸੀ। ਸੋ ਇਸ ਕਰਕੇ ਤੂੰ ਸੁਨੀਤ ਤੋਂ ਪੈਦਾ ਹੋਇਆ ਹੈ ਅਤੇ ਇਹਦੇ 'ਚ ਕੇਵਲ ਅਤੇ ਕੇਵਲ ਬੈਠਣ ਦਾ ਅਧਿਕਾਰ ਮੇਰੇ ਪੁੱਤਰ ਨੂੰ ਹੀ ਹੈ, ਮੇਰੇ ਉੱਤਮ ਨੂੰ ਹੀ ਹੈ, ਤੂੰ ਨਹੀਂ ਬੈਠ ਸਕਦਾ। ਉਹ ਮਤਰੇ ਮਾਂ ਨੇ ਈਰਖਾ ਕਰਕੇ ਬਾਹਵੋਂ ਫੜ ਕੇ ਗੋਦ ਵਿੱਚੋਂ ਫੜ ਕੇ ਉਠਾ ਦਿੱਤਾ। ਉਠਾਇਆ ਹੋਇਆ ਮਾਤਾ ਕੋਲ ਗਿਆ, ਤੈਨੂੰ ਰੋਂਦਾ ਹੋਇਆ, ਮਾਤਾ ਕੀ ਗੱਲ ਹੈ, ਤੂੰ ਇਸ ਰਾਜ ਭਾਗ ਦੇ ਵਿੱਚ ਰਾਜੇ ਦੀ ਪਟਰਾਣੀ ਹੈ ਕਿ ਗੋਲੀ ਹੈ, ਜਿਸ ਕਰਕੇ ਇੰਨਾ ਅਪਮਾਨ ਹੋਇਆ, ਕਿਉਂ ਸਤਿਕਾਰ ਨਹੀਂ ਮਿਲਿਆ? ਆਖਣ ਲੱਗੀ, ਪੁੱਤਰ ਹਾਂ ਤਾਂ ਮੈਂ ਪਟਰਾਣੀ ਹੋਈ ਹਾਂ, ਪਰ ਪਿਛਲੇ ਜਨਮ ਕੋਈ ਭਗਤੀ ਨਾ ਕਰਨੇ ਕਰਕੇ ਨਾ ਉਹ ਮਾਣ ਨਹੀਂ ਮਿਲ ਰਿਹਾ ਤੇਰੇ ਪਿਤਾ ਸ਼੍ਰੀ ਵੱਲੋਂ, ਗੋਲੀਆਂ ਵਾਲਾ ਹੀ ਆਪਾਂ ਨੂੰ ਜਿਹੜਾ ਹੈ ਮਾਣ ਮੈਨੂੰ ਮਿਲ ਰਿਹਾ। ਹਾਂ ਮੈਂ ਗੋਲੀਆਂ ਵਰਗੀ ਹੋ, ਭਾਵੇਂ ਵਿਆਹ ਕੇ ਮੈਨੂੰ ਲਿਆਇਆ ਬਰਾਬਰ, ਪਰ ਗੋਲੀ ਹੋਈ ਹਾਂ ਇੱਥੇ, ਕਿਉਂ? ਕੋਈ ਮੈਂ ਭਗਤੀ ਵਾਲਾ ਕਰਮ ਨਹੀਂ ਦ੍ਰਿੜ ਨਹੀਂ ਕੀਤੀ, ਭਗਤੀ ਨਿਸ਼ਕਾਮ ਕਰਮ ਨਹੀਂ ਕੋਈ ਕੀਤਾ, ਜਿਸ ਸਦਕਾ ਇਹ ਮਾਣ ਨਹੀਂ ਮਿਲ ਰਿਹਾ ਆਪਾਂ ਨੂੰ। ਜੇ ਪੁੱਤਰ ਰਾਜ ਭਾਗ ਦਾ ਮਾਲਕ ਬਣ ਲੈਣਾ ਤਾਂ ਸਿੱਖਿਆ ਦਿੱਤੀ ਉਹ ਤਾਂ ਮਾਂ ਨੇ, ਤਾਂ ਭਗਤੀ ਕਰ, ਭਗਤੀ ਵਿੱਚੋਂ ਹੀ ਰਾਜ ਪ੍ਰਾਪਤ ਹੋਵੇਗਾ, ਭਗਤੀ 'ਚੋਂ ਹੀ ਸ਼ਕਤੀ ਆਵੇਗੀ, ਇਉਂ ਕਰ। ਮਾਤਾ ਦੀ ਸਿੱਖਿਆ ਨੂੰ ਬਹੁਤ ਗ੍ਰਹਿਣ ਕੀਤਾ, ਆਪਣੇ ਅੰਦਰ ਵਸਾਇਆ। ਕਿੰਨੀ ਕੁ ਉਮਰ ਹੈ? 5 ਸਾਲਾਂ ਦਾ ਹਾਲੇ। ਤੁਰ ਪਿਆ ਮਾਂ ਦੀ ਸਿੱਖਿਆ ਲੈ ਕੇ ਭਗਤੀ ਕਰਨ ਵਾਸਤੇ ਜੰਗਲ ਨੂੰ। ਮਥੁਰਾ ਦੇ ਲਾਗੇ ਹੀ ਬਣ ਹੈ, ਕਿਉਂਕਿ ਉਸ ਇਲਾਕੇ ਦਾ ਇਹਨਾਂ ਦਾ ਰਾਜ ਸੀ, ਆਗਰਾ ਦੀ ਰਾਜਧਾਨੀ ਸੀ। ਲਾਗੇ ਬਣ ਹੈ, ਕਿ ਬਣਦਾ ਕੀ ਨਾਂ ਹੈ, ਮਧੂਬਨ। ਮਧੂਬਨ ਵਿੱਚ ਜਾ ਰਿਹਾ ਤਾਂ ਰਸਤੇ 'ਚ ਇਤਿਹਾਸ ਮੁਤਾਬਕ ਕਹਿੰਦੇ ਵੀ 5-6 ਰਿਸ਼ੀ ਮਿਲੇ ਨੇ ਇਹਨੂੰ, ਉਹਨਾਂ ਨਾਲ ਭੇਟ ਹੋਈ। ਫਿਰ ਨਾਰਦ ਮਿਲਿਆ, ਨਾਰਦ ਮੁਨੀ ਮਿਲਿਆ, ਕਹਿਣ ਲਿਖਣ ਲੱਗਾ ਵੀ ਬਾਦਸ਼ਾਹੀ ਵਸਤਰ ਲੱਗਦੇ ਨੇ, ਰਾਜਕੁਮਾਰ ਹੈ, ਕੋਈ ਛੋਟਾ ਹੈ, ਕਮਰ ਹੈ। ਕਹਿਣ ਲੱਗੇ ਕੀ ਗੱਲ, ਜੰਗਲ ਵੱਲ ਨੂੰ ਆ ਰਹੇ ਹੋ ਜੀ, ਸ਼ਿਕਾਰ ਕਰਨ ਵਾਲੀ ਵੀ ਕੋਈ ਨਿਸ਼ਾਨੀ ਤਾਂ ਹੈ ਨਹੀਂ, ਅਤੇ ਇੱਧਰ ਜੰਗਲ ਵੱਲ ਆਉਣ ਦਾ ਕੀ ਕਾਰਨ? ਤੈਨੂੰ ਨਹੀਂ ਪਤਾ ਜੰਗਲ ਵਿੱਚ ਖੂੰਖਾਰ ਜਾਨਵਰ ਹੁੰਦੇ ਨੇ, ਸ਼ੇਰ ਵਗੈਰੇ ਵਗਿਆੜਾ ਦਿਖਾਉਂਦੇ ਨੇ, ਖਾ ਜਾਣਗੇ, ਛੋਟੀ ਉਮਰ ਹੈ ਤੇਰੀ, ਕਾਹਦੇ ਵਾਸਤੇ ਚੱਲੇ ਹੈ? ਭਗਤੀ ਕਰਨ ਲਈ ਚੱਲੇ। ਭਗਤੀ ਕੀ ਗੱਲ, ਜੇ ਤੂੰ ਭਗਤੀ ਕਰ ਲਈ, ਭਗਤ ਤਾਂ ਰਾਜ ਨਹੀਂ ਨਾ ਕਰ ਸਕਦੇ, ਤੂੰ ਤਾਂ ਰਾਜਾ ਬਣਨਾ। ਭਗਤੀ ਕਰਕੇ ਭਗਤੀ ਵਾਲਾ ਤਾਂ ਸਮਦ੍ਰਿਸ਼ਟੀ ਹੁੰਦੀ ਹੈ, ਫਿਰ ਸਮਦ੍ਰਿਸ਼ਟੀ ਵਾਲਾ ਰਾਜ ਕਿਵੇਂ ਕਰੂਗਾ? ਉਹਨੂੰ ਤਾਂ ਕਈਆਂ ਨੂੰ ਸਜ਼ਾ ਦੇਣੀ ਹੁੰਦੀ ਹੈ, ਫਾਂਸੀ ਦੇਣੀ ਹੁੰਦੀ ਹੈ, ਕੋਈ ਹੋਰ ਦੋਸ਼ੀਆਂ ਨੂੰ ਸਜ਼ਾ ਦੇਣੀਆਂ ਹੁੰਦੀਆਂ ਨੇ, ਦੁਸ਼ਮਣਾਂ ਨੂੰ ਮਾਰਨਾ ਹੁੰਦਾ, ਜੁੱਧ ਕਰਨੇ ਹੁੰਦੇ ਨੇ, ਭਗਤ ਤਾਂ ਸਮਦ੍ਰਿਸ਼ਟ ਹੁੰਦੇ ਨੇ। ਇਉਂ ਇਸ ਪਾਸੇ ਨੂੰ ਪ੍ਰੇਰਨ ਲੱਗਾ ਅਤੇ ਕਹਿਣ ਲੱਗਾ ਨਾਰਦ ਨੂੰ, ਤੂੰ ਮੈਨੂੰ ਜੋ ਮੇਰੀ ਮਾਤਾ ਨੇ ਸਿੱਖਿਆ ਦਿੱਤੀ ਆ ਨਾ ਭਗਤੀ ਕਰਨ ਦੇ, ਉਹ ਤਾਂ ਮੈਨੂੰ ਕੋਈ ਰੋਕਣ ਵਾਲਾ ਹੈ ਨਹੀਂ। ਜਿਸ ਦੀ ਮੈਂ ਭਗਤੀ ਕਰਾਂਗਾ, ਜੇ ਜਾਨਵਰ ਜਿਹੜੇ ਨੇ ਉਹਦੇ ਹੁਕਮ 'ਚ ਨੇ ਸਾਰੇ। ਸੋ ਇਉਂ ਨਿਰਭਾਏ ਹੋ ਕੇ ਉੱਤਰ ਦਿੱਤਾ ਸਾਰਾ ਧਰੂ ਨੇ ਨਾਰਦ ਨੂੰ। ਨਾਰਦ ਆਖਣ ਲੱਗਾ, ਠੀਕ ਹੈ, ਮੈਂ ਤੇਰੀ ਪਰਖਿਆ ਹੀ ਲੈਣਾ ਚਾਹੁੰਦਾ ਸੀ ਕਿ ਤੂੰ ਕਿੰਨਾ ਕੁ ਦ੍ਰਿੜ ਹੈ ਭਗਤੀ ਬਾਰੇ। ਸ਼ਾਬਾਸ਼ ਤੇਰੇ, ਮੰਤਰ ਦੇ ਦਿੱਤਾ, ਗੁਰਮੰਤਰ ਦੇ ਦਿੱਤਾ, ਨਮੋ ਭਾਗਵਤ ਵਾਸੁਦੇਵ ਹੈ, ਇਹ ਮੰਤਰ ਦੇ ਦਿੱਤਾ 12 ਅੱਖਰਾਂ ਵਾਲਾ। ਲੈ ਫਿਰ ਇਹ ਇਸ ਮੰਤਰ ਦੀ ਜਿਹੜੀ ਹੈ ਤੂੰ ਜਿਹੜੀ ਉਪਾਸਨਾ ਕਰੀ, ਸ਼ੁਰੂ ਕਰ ਦਿੱਤੀ ਭਗਤੀ। ਸਾਧ ਉਸ ਵੇਲੇ ਦੈਂਤ ਜਿਹੜੇ ਸੀ ਕਹਿਣ ਲੱਗੇ ਵੀ ਇਹ ਭਗਤੀ ਕਰਨ ਲੱਗਿਆ ਵਿਘਨ ਪਾਓ। ਕੋਈ ਕੁਝ ਦੈਂਤਾਂ ਨੇ ਇਹਦੀ ਮਾਂ ਦਾ ਰੂਪ ਧਾਰ ਕੇ ਆ ਗਏ, ਸੁਨੀਤ ਦਾ ਰੂਪ ਧਾਰ ਕੇ ਆ ਗਏ। ਕਹਿਣ ਲੱਗੇ ਪੁੱਤਰ ਕਾਹਨੂੰ ਇੱਥੇ ਆਇਆ? ਉਹ ਰੂਪ ਧਾਰਿਆ ਹੋਇਆ, ਆਖਣ ਲੱਗਾ ਮਾਂ ਪਹਿਲਾਂ ਤਾਂ ਸਿੱਖਿਆ ਦਿੱਤੀ ਆ ਭਗਤੀ ਕਰ, ਹੁਣ ਤੇਰੇ ਮੋਹ 'ਚ ਮੈਂ ਥੋੜ੍ਹਾ ਆਉਣ ਲੱਗਾ। ਅਤੇ ਉਹ ਦੈਂਤਾਂ ਨੇ ਵਿੱਚ ਪਛਾਣ ਲਿਆ ਵੀ ਬਹੁਤ ਤਾਂ ਦ੍ਰਿੜ ਹੈ। ਹੋਰ ਕਈ ਪ੍ਰਕਾਰ ਦੇ ਭਿਆਨਕ ਰੂਪ ਤਾਰ ਕੇ ਵੀ ਰਾਕਸ਼ਸ ਦੈਂਤ ਆਏ ਨੇ ਭਗਤੀ ਹਟਾਉਣ ਲਈ, ਪਰ ਅਟਲ ਰਿਹਾ, ਅਡੋਲ ਰਿਹਾ, ਕਰ ਰਿਹਾ ਭਗਤੀ। ਭਗਤੀ ਕਰਦਿਆਂ ਕਰਦਿਆਂ ਨਾਰਦ ਨੇ ਫਿਰ ਇਹਨੂੰ ਉਸ ਵੇਲੇ ਉਪਦੇਸ਼ ਦੇਣ ਵੇਲੇ ਕਿਹਾ, ਲੈ ਤੇਰੀ ਭਗਤੀ ਜਿਹੜੀ ਆ 5 ਮਹੀਨੇ 'ਚ ਪੂਰੀ ਹੋ ਜਾਏਗੀ, ਤੂੰ ਆ ਮੰਤਰ ਜਾ। ਬਹੁਤਾ ਸਾਲਾਂ ਵਧੀ ਤੈਨੂੰ, ਕਿਉਂਕਿ 88,000 ਵਰ੍ਹਾ ਸਾਜੋ ਵੇਲੇ ਭਗਤੀ ਕੋਈ ਕਰਦਾ ਤੇ ਤਾਂ ਕੋਈ ਰੱਬ ਮਿਲਦਾ ਸੀ, ਸਾਜੁਗ ਦਾ ਵੇਲਾ ਸੀ। ਕਹਿਣ ਲੱਗੇ ਤੂੰ 5 ਮਹੀਨਿਆਂ ਵਿੱਚ ਤੇਰੀ ਭਗਤੀ ਪੂਰੀ ਹੋ ਜਾਏਗੀ, ਬਚਨ ਹੋਇਆ ਸਾਨੂੰ। ਪਹਿਲੇ ਮਹੀਨੇ ਜਿਹੜਾ ਸੀ ਸਤਸੰਗ ਪੱਤੇ ਤੋੜ ਕੇ ਖਾਂਦਾ ਰਿਹਾ ਭਗਤੀ ਕਰਦਾ, ਅਤੇ ਦੂਜਾ ਮਹੀਨਾ ਜਦੋਂ ਦੇਖਿਆ ਵੀ ਇਹ ਪੱਤੇ ਤੋੜਦਾ, ਇਹ ਵੀ ਪੀੜਤ ਕਰਦਾ ਮੈਂ ਦਰਖਤਾਂ ਨੂੰ, ਨਹੀਂ ਠੀਕ, ਜਿਹੜੇ ਟੁੱਟੇ ਹੋਏ ਪੱਤੇ ਨੇ ਜਾਂ ਕੋਈ ਫਲ ਨੇ ਫਿਰ ਉਹੀ ਖਾਣ ਲੱਗਾ ਦੂਜੇ ਮਹੀਨੇ। ਅਤੇ ਤੀਜਾ ਮਹੀਨਾ ਚੜ੍ਹਿਆ, ਸਤਸੰਗ 8 ਦਿਨ ਬਾਅਦ ਭੋਜਨ ਕਰ ਦਿੱਤਾ, 8 ਦਿਨਾਂ ਬਾਅਦ ਛਕਣ ਲੱਗ ਪਿਆ। ਚੌਥਾ ਮਹੀਨਾ ਚੜ੍ਹਿਆ, ਨਿਰ ਆਹਾਰ ਹੋ ਗਿਆ, ਭੋਜਨ ਦੀ ਤਿਆਗਣਾ ਹੋ ਗਈ ਹੈ। ਇਉਂ ਇੰਨੀ ਕੜੀ ਭਗਤੀ ਤਪੱਸਿਆ ਵੇਖ ਕੇ ਪਰਮੇਸ਼ਰ ਆਪ ਸਤਸੰਗ ਜੀ ਆਇਆ, ਜੋ ਸਾਹਮਣੇ ਆ ਕੇ ਸਾਕਸ਼ਾਤ ਦਰਸ਼ਨ ਦਿੱਤੇ ਨਾ, ਚੁੱਪ ਜਿਹਾ ਹੋ ਗਿਆ, ਹੈਰਾਨ ਹੋ ਗਿਆ ਵੀ ਇਹ ਕੌਣ ਆ ਗਏ, ਹੈਰਾਨ ਚੁੱਪ ਹੋ ਗਿਆ, ਹੈਰਾਨ ਹੋ ਗਿਆ। ਉਸ ਵੇਲੇ ਕਹਿੰਦੇ ਪਰਮੇਸ਼ਰ ਨੇ ਇੱਕ ਸੰਖ ਉਹਦੇ ਮੂੰਹ ਨੂੰ ਲਾਇਆ, ਸੰਖ ਮੂੰਹ ਨੂੰ ਲਾਉਣ ਨਾਲ ਜਿਹੜਾ ਸੀ ਫਿਰ ਉਹਨੂੰ ਜਿਹੜਾ ਸੀ ਫੁਰਿਆਇਆ ਭਾਈ ਸਾਰਾ ਗਿਆਨ, ਬੋਲਣ ਦੇ ਯੋਗ, ਬੋਲਣ ਯੋਗ ਸਾਰਾ ਜਿੰਨਾ ਵਿੱਦਿਆ ਉਹਦੀਆਂ ਸਾਰੀਆਂ ਫੁਰਾਈਆਂ। ਅਤੇ ਉਸ ਵੇਲੇ ਸਤੋਤਰ ਫਿਰ ਇਹਨੇ ਗਾਏ ਸਿਫਤ ਪਰਮੇਸ਼ਰ ਜੀ ਦੇ, ਸੰਖ ਦੇ ਮੂੰਹ ਲੱਗਣ ਕਰਕੇ ਬੜੇ ਸਤੋਤਰ ਪਰਮੇਸ਼ਰ ਦੀ ਵਡਿਆਈ ਕੀਤੀ। ਸਤੋਤਰ ਨਾਮ ਵਡਿਆਈ ਦਾ ਹੁੰਦਾ ਹੈ, ਮੰਗਲਾਂ ਦਾ ਹੁੰਦਾ ਹੈ। ਇੰਨੇ ਮੰਗਲ ਗਾਏ, ਸਤੋਤਰ ਗਾਏ, ਗਾਉਣ ਤੋਂ ਪਰਮੇਸ਼ਰ ਨੇ ਆਖਿਆ ਲਿਆ ਬਈ ਮੰਗ, ਹੁਣ ਕੀ ਫਿਰ ਤੂੰ ਮੰਗਦਾ, ਭਗਤੀ ਤੇਰੀ ਆ ਪੂਰੀ, ਚਾਹੁੰਦੇ ਕੀ ਹੋ। ਕਹਿਣ ਲੱਗੇ ਜੀ ਚੱਲ ਪਦਵੀ ਦੇ ਦਿਓ, ਇਹ ਮੰਗ ਲਿਆ, ਚੱਲ ਪਦਵੀ, ਟੱਲ ਪਦਵੀ ਦੇ ਦਿਓ। ਕਹਿਣ ਲੱਗੇ ਜਾਂ ਤੂੰ 37,000 ਵਰੇ ਰਾਜ ਕਰੇਗਾ ਇਸ ਮੁਲਕ ਦਾ, ਆਗਰੇ ਦਾ, ਆਗਰਾ ਅਤੇ ਮਥੁਰੇ ਦਾ, ਇਹ ਤੈਨੂੰ ਰਾਜ ਇੰਨਾ ਬਖਸ਼ਿਆ। ਚੱਲ ਪਦਵੀ ਤੂੰ ਮੰਗੀ ਹੈ, ਜਾਂ ਤੂੰ ਜਿਹੜਾ ਹੈ ਧਰੂਹ ਦੇ ਰੂਪ ਵਿੱਚ ਤਾਰਾ ਮੰਡਲ ਵਿੱਚ ਚਮਕੇਗਾ, ਉੱਥੇ ਪ੍ਰਕਾਸ਼ ਹੋਊਗਾ ਸਾਡੇ ਬੂਹੇ ਦੇ ਅੱਗੇ ਸੱਚਖੰਡ ਦੇ, ਇਉਂ ਤੇਰਾ ਉੱਥੇ ਸਮੇਂ ਚਮਕਦਾ ਰਹੇਗਾ, ਤੇਰੀ ਟੱਲ ਪਦਵੀ ਰਹੇਗੀ। ਜਿੰਨਾ ਚਿਰ ਇਹ ਬ੍ਰਹਮੰਡ ਹੈ ਨਾ, ਅਤੇ ਇਹ ਤੂੰ ਉੱਥੇ ਮੌਜੂਦ ਰਹੇਗਾ, ਟੱਲ ਰਹੇਗਾ। ਸੋ ਇਹ ਕਹਿ ਕੇ ਨਾਲ ਹੀ ਫਿਰ ਜਿਹੜਾ ਅਸੀਂ ਬਖਸ਼ਾਂ ਕਰਕੇ ਉਹਦੀ ਭਗਤੀ ਨੂੰ ਪੂਰਨ ਕਰਕੇ ਚੱਲ ਗਏ ਨੇ। ਹੁਣ ਵੇਖ ਲਓ ਬਈ ਅਜੇ ਤੱਕ ਧਰੂਹ ਟੱਲ ਹੋ ਕੇ ਖੜ੍ਹਾ, ਸਾਰੇ ਤਾਰੇ, ਚੰਦਰਮਾ, 33 ਕਰੋੜ ਦੇਵਤਾ ਰੋਜ਼ ਉਹਦੀ ਭਾਈ ਪਰਿਕਰਮਾ ਕਰਦੇ ਨੇ। ਇਹ ਹੈ ਭਗਤੀ ਦਾ ਫਲ। ਇਉਂ ਮਾਤਾ ਤੋਂ ਸਿੱਖਿਆ ਲੈ ਕਰਕੇ ਭਗਤੀ ਵਿੱਚ ਜਿਵੇਂ ਜਿਵੇਂ ਪ੍ਰਵੇਸ਼ ਕੀਤਾ ਹੈ, ਸਾਰਾ ਹਵਾਲ ਇਸ ਪੌੜੀ ਵਿੱਚ ਭਾਈ ਸਾਹਿਬ ਜੀ ਦੱਸ ਰਹੇ ਨੇ। ਪੜ੍ਹੋ ਦੁਬਾਰੇ, ਧਰੂ
ਪਾਲੋ ਬਾਹੋਂ ਪਕੜ ਉਠਾ ਲਿਆ,
ਧਰੂ ਹੱਸਦਾ ਤੁਸੀਂ ਕਾਹਤੇ ਰੋਨੇ, ਤੁਸੀਂ ਬੋਲੋ ਸਾਰੇ, ਇੱਕ ਧੋਕੇ ਹੀ ਬੋਲਦੇ ਨੇ, ਪੜ੍ਹੋ ਇਕੱਠੇ।
ਤੂੰ ਹੱਸਦਾ ਘਰ ਆਇਆ, ਘਰ ਪਿਆਰ ਪਿਓ ਕੁਛੜ ਲੀਤਾ।
ਹਾਂ, ਧਰੂ ਹੱਸਦਾ ਹੋਇਆ ਜੀ, ਜਦੋਂ ਆਇਆ ਨਾ, ਪਿਆਰ ਦਿੱਤਾ ਪਿਓ ਨੇ, ਦੇਖ ਕੇ ਪਿਆਰ ਕੁਛੜ ਕੁਛੜ ਨਾਮ ਗੋਦੀ ਦਾ, ਗੋਦੀ 'ਚ ਬਿਠਾਇਆ ਬਰਾਬਰ, ਫਿਰ ਕੀ ਵਾਰਤਾ ਵਰਤਿਆ, ਵਰਤਾਰਾ ਕੀ ਵਰਤਿਆ,
ਬਾਹੋਂ ਪਕੜ ਉਠਾ ਲਿਆ,
ਬਾਹੋਂ ਪੜੋ, ਬਾਹੋਂ
ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ।
ਹਾਂ, ਮਤਰੇਈ ਮਾਂ ਨੇ ਭਾਈ ਫੜ ਕੇ ਬਾਹੋਂ ਨਾ ਗੋਦੀ 'ਚੋਂ ਰਾਜੇ ਉਤਾਨ ਪਾਦੋਂ ਖਿੱਚ ਲਿਆ। ਮਤਰੇਈਆਂ ਇੱਦਾਂ ਹੀ ਕਰਦੀਆਂ ਹੁੰਦੀਆਂ ਨੇ ਸਟੈਪ, ਮਦਰ ਜਿਹੜੀ ਹੈ ਇਹੀ ਕਹਿੰਦੇ ਸਟੈਪ ਹੀ ਨਾ ਕੁਛ ਹੋਰ। ਹਾਂ, ਚਲੋ ਇਉਂ ਫਿਰ ਮਤਰੇਈ ਮਾਤਾ ਨੇ ਇਉਂ ਰੋਸ ਕੀਤਾ ਭਾਈ, ਰੋਸ ਇਹੀ ਕੀਤਾ ਜੇ ਇਸ ਗੋਦੀ 'ਚ ਬਹਿਣਾ ਤੀ ਮੇਰੀ ਕੁੱਖ ਤੋਂ ਜਨਮ ਜੋ ਲੈਣਾ ਸੀ। ਹਾਂ, ਖਿੱਚ ਲਿਆ ਜੀ, ਫਿਰ ਕੀ ਹੋਇਆ।
ਡੱਢੋਂ ਲਿੱਕਾ ਮਾਂ ਪੁੱਛੇ,
ਹਾਂ ਮਾਤਾ ਨੇ ਠੀਕ ਪੜ੍ਹਿਆ, ਅਤੇ ਕਈ ਪੜ੍ਹਦੇ ਨੇ, ਕਈ ਇਹਨੂੰ ਪੜ੍ਹਦੇ ਨੇ ਡੁੱਡ ਹੁਲਕਾ, ਆ ਡੁੱਡ ਹੁਲਕਾ ਨਹੀਂ ਪੜ੍ਹਨਾ, ਮਾਤਾ ਨੇ ਠੀਕ ਪੜ੍ਹਿਆ। ਲੱਲੇ ਅਤੇ ਹਾਏ ਵਿਚਾਲੇ ਡੈਸ ਲਾ ਕੇ ਪੜ੍ਹੋਗੇ, ਸੰਬੰਧਕ ਪਾਠ ਹੈ।
ਡੱਢੋਂ ਲਿੱਕਾ ਮਾਂ ਪੁੱਛੇ,
ਤੁਸੀਂ ਵੀ ਪੜ੍ਹੋ ਜੀ,
ਹੈ ਕਿ ਸ੍ਰਿਤਾ ਤੂੰ ਸਾਵਣੀ ਹੈ ਸ੍ਰਿਤਾ।
ਹਾਂ, ਡੱਢੋ ਹਲੇ ਕਦਾਰਥ ਹੁੰਦਾ ਹੈ, ਹੌਂਕੇ ਲੈ ਲੈ ਕੇ ਰੋਂਦਾ ਹੈ ਧਰੂ ਭਗਤ, ਹਟਕੋਰੇ ਲੈ ਲੈ ਕੇ ਰੋਣ ਦਾ ਨਾਂ ਡੱਡੋ ਲਿੱਕਾ, ਹੌਂਕੇ ਲੈ ਲੈ ਕੇ ਰੋਣਾ ਨਾ ਉਹਨੂੰ ਕਹਿੰਦੇ ਡੱਡੋ ਹਲਿੱਕਾ। ਹੌਂਕੇ ਹਟਕੋਰੇ ਲੈ ਲੈ ਕੇ ਭਾਈ ਰੋਂਦਾ ਹੋਇਆ ਮਾਂ ਆਪਣੀ ਨੂੰ ਸੁਨੀਤਾ ਨੂੰ ਪੁੱਛਦਾ ਹੈ, ਮਾਂ ਤੂੰ ਸਾਵਾਣੀ, ਤੂੰ ਸਾਵਾਣੀ ਹੈ, ਸਵਾਣੀ ਤੋਂ ਭਾਵ ਹੁੰਦਾ ਹੈ ਦੋ ਅੱਖਰਾਂ ਦੇ ਮੇਲ ਤੋਂ ਬਣਿਆ ਹੈ ਸੰਸਕ੍ਰਿਤ ਦੇ, ਸਵੈਮ ਆਣੀ, ਸਵੈਮ ਆਣੀ, ਆਣੀ ਹੁੰਦਾ ਲਿਆਂਦੀ, ਸਵੈਮ ਮੰਨੇ ਆਪਣੇ ਆਪ, ਜਿਹੜੀ ਆਪਣੇ ਆਪ ਵੇ ਕੋਈ ਵਿਆਹ ਕੇ ਲਿਆਂਦੀ ਹੋਵੇ ਉਹਨੂੰ ਸਾਵਾਣੀ ਕਹਿੰਦੇ ਨੇ। ਕੀ ਮਾਂ ਤੂੰ ਵਿਆਹ ਕੇ ਨਹੀਂ ਲਿਆਂਦੀ ਪਿਤਾ ਨੇ, ਗੋਲੀ ਹੈ ਕੋਈ ਦਾਸੀ ਹੈ, ਸਰੀਤਾ ਨਾਮ ਹੈ ਦਾਸੀ ਦਾ, ਤੂੰ ਗੋਲੀ ਹੈ, ਕਿਉਂਕਿ ਗੋਲੀ ਤਾਂ ਨਹੀਂ ਨਾ ਵਿਆਹ ਕੇ ਲਿਆਂਦੀ ਹੁੰਦੀ, ਤੂੰ ਸਾਵਾਣੀ ਤੋਂ ਭਾਵ ਹੈ ਜਿਹੜੀ ਸਵੈਮ ਵਿਆਹ ਕੇ ਲਿਆਂਦੀ ਹੈ, ਤੂੰ ਮਾਂ ਪਟਰਾਣੀ ਨਹੀਂ ਹੈਗੀ, ਤਾਂ ਤੂੰ ਕੋਈ ਗੋਲੀ ਹੈ ਜਿਸ ਕਰਕੇ ਮੇਰਾ ਇੰਨਾ ਤਿਰਸਕਾਰ ਹੋਇਆ। ਹਾਂਜੀ, ਫਿਰ ਕੀ ਉੱਤਰ ਦਿੱਤਾ ਮਾਂ ਨੇ।
ਸਾਵਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦਲਿੱਤਾ,
ਦਲਿੱਤਾ
ਦਲਿੱਤਾ
ਪੁੱਤਰਾ, ਹਾਂ ਤਾਂ ਮੈਂ ਸਵਾਣੀ ਹੋਈ ਹਾਂ, ਵਿਆਹ ਕੇ ਲਿਆਂਦੀ ਹੋਈ ਹਾਂ, ਤੇਰੇ ਪਿਓ ਦੀ ਪਟਰਾਣੀ ਹਾਂ, ਅਤੇ ਜਨਮ ਤੋਂ ਹੀ ਠੀਕ ਹੈ, ਮੈਂ ਮੇਰਾ ਜਨਮ ਤਾਂ ਬਾਦਸ਼ਾਹਾਂ ਦੇ ਘਰ ਹੀ ਹੋਇਆ, ਅਤੇ ਵਿਆਹ ਵੀ ਮੈਨੂੰ ਇਹਨੂੰ ਬਾਦਸ਼ਾਹ ਨਹੀਂ ਹੈ, ਪਰ ਕਾਰਨ ਕੀ ਹੈ ਸਾਰੇ ਕਾਸੇ ਦਾ, ਜੋ ਅਪਮਾਨ ਹੋਇਆ ਨਾਮ ਨਾ ਭਗਤੀ, ਨਾ ਨਾਮ ਜਪਿਆ ਨਾ ਭਗਤੀ ਕੀਤੀ ਹੈ। ਅਨੰਨਾ ਸ਼ਬਦ ਦੇਲੀ ਦੀਪਕ ਹੈ, ਨਾਮ ਨਾਲ ਵੀ ਲੱਗਦਾ, ਭਗਤੀ ਨਾਲ ਵੀ ਲੱਗਦਾ, ਦੋਵੇਂ ਪਾਸੇ ਜਿਹੜਾ ਅਰਥ ਦੇਵੇ ਕੀ ਕਹਿੰਦੇ ਉਹਨੂੰ, ਦੇਹਲੀ ਦੀਪ ਕਿਹੜਾ ਅੱਖਰ ਹੈ, ਨੰਨਾ, ਨਾਮ ਨਾਲ ਵੀ ਲੱਗਦਾ, ਨਾਮ ਨਹੀਂ ਜਪਿਆ, ਭਗਤੀ ਨਹੀਂ ਕੀਤੀ, ਦੋਵੇਂ ਪਾਸੇ ਅਰਥ ਦੇ ਗਿਆ। ਸੋ ਨਾਮ ਪੁੱਤਰ ਨਾਮ ਜਪਿਆ, ਨਾ ਕੀਤੀ ਆ ਭਗਤੀ, ਕਰਮ ਨਿਸ਼ਕਾਮ ਕਰਮ ਕੋਈ ਨਹੀਂ ਦ੍ਰਿੜ ਕੀਤੇ। ਸੋ ਇਹਨਾਂ ਹੀ ਕਾਰਨਾਂ ਕਰਕੇ ਇਹ ਨਿਰਾਦਰ ਹੈ, ਅਪਮਾਨ ਹੈ। ਹਾਂਜੀ,
ਕਿਸ ਉਦਮ ਤੇ ਰਾਜ ਮਿਲ
ਮਿਲਿਆ, ਮਿਲਿਆ ਤੁਹਾਡੇ ਕੋਲ, ਮਿਲਿਆ ਪਾਠ ਵੀ ਹੈ
ਇੱਥੇ, ਮਿਲ ਗਿਆ ਜੀ।
ਹਾਂ ਚਲੋ, ਮਿਲ ਵੀ ਹੋਣੇ,
ਮਿਲ ਸੱਤਰ ਤੇ ਸਭ ਹੋਵਣ ਮੀਤਾ।
ਹਾਂ, ਮਿਲ ਤੇ ਵਿਸਰਾਮ ਕਰੋ ਸਾਰੇ। ਕਿਸ ਉਦਮ ਤੇ ਰਾਜ ਮਿਲਿਆ,
ਕਿਸ ਉਦਮ ਤੇ ਰਾਜ ਮਿਲੇ,
ਸਤਰੂ ਤੇ ਹੋਵਣ ਸਭ ਮੀਤਾ,
ਸਤਰੂ ਤੇ ਸਭ ਹੋਵਣ ਮੀਤਾ।
ਮਾਂ ਫਿਰ ਕੀ ਮੈਨੂੰ ਰਾਜ ਨਹੀਂ ਮਿਲੂਗਾ? ਹਾਂ, ਸਤਰੂ ਤੇ ਸਭ ਹੋਵਣ, ਐਵੇਂ ਪਾਠ ਹੈ, ਹੋਵਣ ਸਭ ਮੀਤਾ ਦਾ ਪਾਠ ਹੈ। ਸਭ ਪਹਿਲਾਂ, ਚਲੋ ਪੜ੍ਹੋ ਫਿਰ। ਕਿਸ ਉਦਮ ਤੇ ਰਾਜ ਮਿਲਾ,
ਕਿਸ ਉਦਮ ਤੇ ਰਾਜ ਮਿਲਾ,
ਸਤਰੂ ਤੇ ਸਭ ਹੋਵਨ ਮੀਤਾ,
ਸਤਰੂ ਤੇ ਸਭ ਹੋਵਨ ਮੀਤਾ।
ਮਾਂ ਫਿਰ ਇਹ ਰਾਜ ਕਿਸ ਉਦਮ ਨਾਲ ਮਿਲੂਗਾ? ਕੀ ਮੈਨੂੰ ਰਾਜ ਨਹੀਂ ਮਿਲੂ? ਕਿਹੜਾ ਉਦਮ ਕਰਨਾ ਪਊ ਮੈਨੂੰ ਜਿਸ ਕਰਕੇ ਮੈਂ ਰਾਜ ਭਾਗ ਦਾ ਮਾਲਕ ਬਣਾ? ਸਤਰੂ ਜਿਹੜੇ ਨੇ ਵੈਰੀ ਕੌਣ ਹੈ? ਮਾਂ, ਮਤਰੇਈ ਮਾਂ ਹੀ ਵੈਰੀ ਹੈ। ਇਹ ਮੈਤਰੀ ਭਾਵ ਵਿੱਚ ਕਿਵੇਂ ਹੋਵੇ? ਇਹ ਮਿੱਤਰ ਕਿਵੇਂ ਬਣੂਗੀ ਕਦੇ? ਸੋ ਇਉਂ ਸਵਾਲ ਮਾਂ ਨੂੰ ਕੀਤਾ। ਉੱਤਰ 'ਚ ਕੀ ਕਹਿੰਦੇ ਨੇ ਮਾਤਾ?
ਪਰਮੇਸ਼ਰ ਆਰਾਧੀਏ,
ਸ਼ਾਬਾਸ਼,
ਜਿੱਦੂ ਹੋਈਏ ਪਤਤ ਪਨੀਤਾ।
ਠੀਕ ਪੜ੍ਹਿਆ। ਪੁੱਤਰ, ਪਰਮੇਸ਼ਰ ਨੂੰ ਯਾਦ ਕਰ, ਪਰਮੇਸ਼ਰ ਦਾ ਨਾਮ ਜਪਣਾ ਪਊਗਾ, ਭਗਤੀ ਕਰਨੀ ਪਵੇਗੀ। ਉਸ ਭਗਤੀ ਦਾ ਫਲ ਕੀ ਹੈ? ਹੋਈਏ ਪਤਤ ਪਨੀਤਾ, ਜਿੱਦੂ ਮਨ, ਜਿਸ ਕਰਕੇ, ਜਿਸ ਕਰਕੇ ਆਪਾਂ ਹੁਣ ਇੱਕ ਪਤਤਾਂ ਵਿੱਚ ਦਾਖਲ ਹਾਂ। ਆਪਾਂ ਇੱਕ ਨੀਵੇਂ ਦਰਜੇ 'ਚ ਹਾਂ, ਹੁਣ ਪਤਤੇ ਹੀ ਹਾਂ। ਉੱਚਾ ਦਰਜਾ ਜੇ ਲੈਣਾ, ਪੁਨੀਤ ਬਣਨਾ ਨਾ, ਜੇ ਪਵਿੱਤਰ ਪੁੱਤਰ ਭਗਤੀ ਕਰ, ਪਰਮੇਸ਼ਰ ਦਾ ਆਰਾਧਨ ਕਰ। ਹਾਂ, ਇਉਂ ਮਾਂ ਨੇ ਯੁਕਤੀ ਦੱਸ ਦਿੱਤੀ। ਇਸੇ ਕਰਕੇ ਮਾਵਾਂ ਵਿੱਚੋਂ ਤਿੰਨ ਮਾਵਾਂ ਢਾਈ ਕੁ ਮੰਨੀਆਂ ਨੇ, ਧਰੂ ਦੀ ਮਾਂ ਭਗਤੀ ਲਈ ਪ੍ਰੇਰਿਆ, ਦੂਜੀ ਜਿਹੜੀ ਸੀ ਭਗਤ ਫਰੀਦ ਦੀ ਮਾਤਾ, ਉਹਨੇ ਭਗਤੀ ਲਈ ਪ੍ਰੇਰਿਆ। ਅਤੇ ਅੱਧੀ ਕੁ ਕਿਹੜੀ ਰਹਿ ਗਈ? ਜਿਹੜੀ ਸੀ ਗੋਪੀ ਚੰਦ ਦੀ ਮਾਤਾ, ਪਹਿਲਾਂ ਪ੍ਰੇਰ ਦਿੱਤਾ, ਮੁੜ ਕੇ ਮੋਹ ਕਰ ਗਈ, ਉਹਨੂੰ ਅੱਧੀ ਕੁ ਗਿਣ ਲਿਆ। ਸੋ ਪਰ ਧੰਨ ਮਾਤਾ ਗੁਜਰੀ ਵਰਗੇ ਵੀ ਹਾਂ, ਭਾਈ ਪੂਰਨ ਮਾਤਾ ਮਾਸੀ ਹਾਂ। ਅਤੇ ਇਉਂ ਮਾਤਾ ਨੇ ਜਿਹੜਾ ਆਖਿਆ ਆਰਾਧ ਪੁੱਤਰ ਫਿਰ ਪਰਮੇਸ਼ਰ ਨੂੰ, ਪਰ ਮੈਂ ਸਿੱਖਿਆ ਦਿੱਤੀ ਪੁੱਤਰ ਨੂੰ ਭਗਤੀ ਕਰਨ ਵਾਲੀ। ਬਹੁਤ ਥੋੜ੍ਹੀਆਂ ਮਾਵਾਂ ਨੇ ਜਿਹੜੀਆਂ ਪੁੱਤਰ ਨੂੰ ਭਗਤੀ ਵਾਲੇ ਆਪਣੀ ਔਲਾਦ ਨੂੰ ਲਾਉਂਦੀਆਂ ਨੇ। ਸਾਰੀਆਂ ਕਹਿੰਦੇ ਮੇਰਾ ਇੰਜੀਨੀਅਰ ਬਣੇ, ਕੋਈ ਕਹਿੰਦਾ ਮੇਰਾ ਡਾਕਟਰ ਬਣੇ, ਕੋਈ ਕਹਿੰਦਾ ਹੋਰ ਕੋਈ ਉਹਦੇ ਵਾਲਾ ਕੋਈ ਬਣੇ, ਵਕੀਲ ਬਣੇ, ਝੂਠ ਝਾਠ ਬੋਲੇ ਚੰਗਾ, ਸੱਚਿਆਂ ਨੂੰ ਚੜਾਵੇ ਫਾਸੀ, ਜਾਂ ਹੋਰ ਕਈ ਤਰ੍ਹਾਂ ਦੇ ਇਉਂ ਜਿਹੀਆਂ ਵਿਦਿਆ ਦੇਣ ਲਈ ਸਾਰੀਆਂ ਮਾਵਾਂ ਤਤਪਰ ਨੇ। ਥੋੜ੍ਹੀਆਂ ਹੀ ਮਾਵਾਂ ਨੇ ਜਿਹੜੀਆਂ ਕਹਿੰਦੇ ਮੇਰਾ ਪੁੱਤਰ ਬ੍ਰਹਮ ਗਿਆਨੀ ਬਣੇ, ਮੇਰਾ ਪੁੱਤਰ ਸੰਤ ਬਣੇ। ਹਾਂਜੀ, ਚਲੋ ਅੱਗੇ।
ਬਾਹਰ ਚੱਲਿਆ ਕਰਨ ਤਪ,
ਕਹਿੰਦੇ ਤੂੰ ਕਿਹੜਾ ਨਿਤਨੇਮ ਕਹਿਣਾ, ਤੂੰ ਕਿਹੜਾ ਗੁਰਦੁਆਰੇ ਗ੍ਰੰਥੀ ਲੱਗਣੇ। ਚਲੋ,
ਬਾਹਰ ਚੱਲਿਆ ਕਰਨ ਤਪ, ਮਨ ਵੈਰਾਗੀ ਹੋਏ ਅਤੀਤਾ।
ਬਾਹਰ ਚੱਲਿਆ ਕਰਨ ਤਪ, ਚੱਲਿਆ ਜੀ ਹੁਣ ਜੰਗਲ ਨੂੰ, ਤੁਰ ਪਿਆ ਮਾਂ ਦੀ ਲੈ ਕੇ ਸਿੱਖਿਆ ਤਪ ਕਰਨ ਵਾਸਤੇ। ਕਿਵੇਂ ਚੱਲਿਆ? ਫਾਰਮੈਲਿਟੀ ਨਾਲ ਨਹੀਂ ਨਾ ਹੈਗਾ, ਵਿਰਾਗ ਹੈ ਸੱਚਾ ਮਨ ਵਿੱਚ। ਹਾਂਜੀ, ਸ਼ੇਰ ਵਿਰਾਗ ਧਾਰ ਕੇ ਚੱਲਿਆ, ਗਧਾ ਵਿਰਾਗ ਨਹੀਂ, ਘੋੜਾ ਵਿਰਾਗ ਨਹੀਂ, ਸ਼ੇਰ ਵਿਰਾਗ। ਅੱਗੇ ਦੱਸਿਆ ਸੀ ਨਾ ਗਧਾ ਘੋੜਾ ਵਿਰਾਗ ਕੀ ਹੁੰਦਾ। ਹਾਂ, ਗਧਾ ਵਿਰਾਗ ਤਾਂ ਹੁੰਦਾ ਵੀ ਘੁਮਾਰਾਂ ਦਾ ਗਧਾ ਸੁੱਟ ਗਿਆ ਘਰੋਂ, ਅਤੇ ਰੂੜੀਆਂ 'ਤੇ ਘਾਹ ਜਿਹੜਾ ਸੀ ਗੰਦ ਮੰਦ ਖਾ ਕੇ ਘੁਮਾਰ ਲੈਣ ਵੀ ਨਹੀਂ ਗਏ, ਆਪੇ ਮੁੜ ਆਇਆ। ਇਹ ਥੋੜ੍ਹਾ ਬਹੁਤਾ ਵਿਰਾਗ ਹੋਇਆ, ਚਲੋ ਛੱਡੋ, ਘਰ ਤੋਂ ਮਾੜਾ ਮੋਟਾ ਤੰਗੀ ਹੋਈ ਜਾਂ ਪੈਸੇ ਦੀ ਕੋਈ ਕਮਜ਼ੋਰੀ ਹੋਈ ਜਾਂ ਘਰ ਦਾ ਕਲੇਸ਼ ਕਰਕੇ ਚੱਲ ਪਿਆ ਵੀ ਭਗਤੀ ਕਰਨ ਚੱਲੇ ਹਾਂ, ਘਰਦਿਆਂ ਨੇ ਵੀ ਕਿਹਾ ਚੰਗਾ ਕਲੇਸ਼ ਮੁੱਕਿਆ ਲਿਆਉਂਦਾ ਜਾਂ ਆਪਾਂ ਵੀ ਨਹੀਂ ਲੈਣ ਨਹੀਂ ਕੋਈ ਗਿਆ। ਥੋੜ੍ਹਾ ਚਿਰ ਫਿਰ ਨਿਆਣਿਆਂ ਦਾ ਮੋਹ ਜਾਗ ਪਿਆ, ਮੁੜੇ ਆਇਆ ਆਪੇ ਗਧਿਆਂ ਵਾਂਗੂ, ਹੋਇਆ ਗਧਾ ਵਿਰਾਗ। ਘੋੜਾ ਵਿਰਾਗ, ਘੋੜਾ ਵਿਰਾਗ ਕਿ ਘੋੜਾ ਵੀ ਘਰੋਂ ਇੱਕ ਵਾਰੀ ਸੁੱਟ ਜਾਏ ਨਾ, ਜਿੰਨਾ ਚਿਰ ਮਾਲਕ ਲੈ ਕੇ ਨਾ ਹੁਣ ਆਉਂਦਾ ਨਹੀਂ, ਮਾਲਕ ਦੇ ਲਿਆਂਦਿਆਂ ਹੀ ਆਉਂਦਾ ਹੈ। ਕਿਉਂ ਫਿਰ ਜਿਹੜੇ ਨੇ ਭਾਈ ਚੱਲ ਗਏ ਘੋੜਾ ਵਾਲਾ ਵਿਰਾਗ ਤਰ ਕੇ ਲੈ, ਮੈਂ ਕਹਿ ਕੇ ਗਏ ਕਰਦੇ ਮੈਂ ਨਹੀਂ ਆਉਣਾ ਹੁਣ, ਜਿਹੜਾ ਮੈਂ ਚੱਲੇ ਹਾਂ ਭਗਤੀ ਕਰਨ ਵਾਸਤੇ, ਮੈਂ ਕਰੂੰ ਭਗਤੀ, ਦੱਸੂ ਤੁਹਾਨੂੰ ਨਾਲੇ। ਫਿਰ ਜਿਹੜਾ ਹੈ ਭਗਤ ਬਣ ਕੇ ਘਰ ਦੇ ਕਲੇਸ਼ ਤੋਂ ਹੋ ਕੇ ਚੱਲ ਗਿਆ। ਥੋੜ੍ਹਾ ਚਿਰ ਲੰਘਿਆ, ਘਰ ਦੇ ਕਹਿੰਦੇ ਚਲੋ ਇਹ ਮੌਕੇ 'ਤੇ ਜਿਹੜਾ ਹੈ ਜਾ ਵਾਲਾ ਜਾ ਇਸੇ ਲੈ ਆਉਂਦੇ ਜਾ ਕੇ। ਨਿਆਣਿਆਂ ਨੂੰ ਨਾਲ ਲੈ ਲਿਆ ਘਰ ਵਾਲੀ ਨੇ, ਆਪ ਚੱਲ ਗਈ। ਚੱਲ ਤੂੰ ਹੁਣ ਕਰ ਲਈ, ਕਿੰਨੀ ਕਰ ਲਈ ਭਗਤੀ, ਹੁਣ ਘਰ ਵੀ ਕਰ ਸਕਦਾ ਇੰਨੀ ਕੁ ਤਾਂ। ਅਤੇ ਫਿਰ ਸਹਿਮਤ ਹੋ ਗਿਆ, ਮੁੜ ਆਇਆ। ਫਿਰ ਇਹ ਘੋੜਾ ਵਿਰਾਗ ਹੈ, ਸ਼ੇਰ ਵਿਰਾਗ ਹੈ। ਸ਼ੇਰ ਇੱਕ ਵਾਰ ਜਿਹੜਾ ਨਾ ਨਿਕਲ ਜੇ ਕਿਤੇ ਪਿੰਜਰੇ 'ਚ, ਮੁੜ ਕੇ ਥੋੜ੍ਹਾ ਆਉਂਦਾ ਪਿੰਜਰੇ ਵੱਲ ਨੂੰ। ਇਉਂ ਇਹ ਵਿਰਾਗ ਧਾਰਨ ਕਰਕੇ ਚੱਲਿਆ ਜੀ। ਹਾਂ, ਹੋਏ ਅਤੀਤਾ, ਵਿਰਕਤ ਹੋ ਕੇ ਗਿਆ ਹੁਣ। ਹਾਂਜੀ, ਭਗਤੀ ਦਾ ਹੀ ਇੱਕ ਨਿਸ਼ਾਨਾ ਹੈ, ਬਸ ਚੱਲਿਆ ਜੀ। ਹਾਂ, ਕੌਣ ਮਿਲਿਆ ਰਸਤੇ 'ਚ, ਪੜ੍ਹੋ।
ਨਾਰਦ ਮੁਨ ਉਪਦੇਸਿਆ।
ਹਾਂ, ਨਾਰਦ ਮੁਨੀ ਮਿਲੇ ਨੇ ਜੀ, ਮਿਲ ਕੇ ਉਪਦੇਸ਼ ਦਿੱਤਾ।
ਨਾਮ ਨਦਾਨ ਅਮਿਓ ਰਸ ਪੀਤਾ।
ਨਾਮ ਦਾ ਖਜ਼ਾਨਾ ਬਖਸ਼ਤਾ, ਮੰਤਰ ਦਿੱਤਾ ਪ੍ਰੀਖਿਆ ਕਰਕੇ, ਜਿਵੇਂ ਪਹਿਲਾਂ ਬੇਨਤੀ ਕੀਤੀ ਹੈ। ਅਮਿਓ ਰਸ ਪੀਤਾ, ਉਹ ਨਾਮ ਦਾ ਰਸ ਪੀਣਾ ਸ਼ੁਰੂ ਕਰ ਦਿੱਤਾ ਜੀ। ਤਰੂ ਨੇ ਜਪਦਾ ਜਿਹੜਾ ਮੰਤਰ ਦਿੱਤਾ ਹੈ, ਓਮ ਨਮੋ ਭਗਵਤ ਵਾਸੁਦੇਵ ਹੈ, ਬਾਰਾਂ ਅੱਖਰਾਂ ਮੰਤਰ ਜਪਦਾ ਹੈ। ਹਾਂਜੀ,
ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਨਿਤ ਨੀਤਾ।
ਕਰੋ, ਪੜ੍ਹ ਦਿਓ, ਕਰੋ
ਕਰੋ ਨਿਤ ਨੀਤਾ।
ਹਾਂਜੀ, ਜਦੋਂ ਭਗਤੀ ਪੂਰੀ ਹੋ ਗਈ ਨਾ, ਉਸ ਵੇਲੇ ਇਹ ਜਿਹੜਾ ਇਹਦਾ ਭਰਾ ਸੀ ਉੱਤਮ, ਮਤਰੇ ਮਾਂ ਦਾ ਪੁੱਤਰ ਸੀ, ਅਤੇ ਇਹਦੇ ਨਾਲ ਫਿਰ ਜਿਹੜਾ ਸੀ ਯੁੱਧ ਕਰਨ ਦੀ ਵੀ ਲੋੜ ਨਹੀਂ ਪਈ। ਰਾਜ ਕਿਵੇਂ ਦਿੱਤਾ ਦੇਖੋ, ਉਹ ਸ਼ਿਕਾਰ ਕਰਨ ਵਾਸਤੇ ਗਿਆ ਜੰਗਲ ਨੂੰ, ਅੱਗੇ ਜਕਸਾਂ ਨਾਲ ਜਿਹੜਾ ਸੀ ਯੁੱਧ ਹੋ ਗਿਆ, ਉਹ ਜਕਸਾਂ ਨੇ ਮਾਰ ਦਿੱਤਾ ਇਹਨੂੰ, ਉੱਤਮ ਨੂੰ, ਜਿਹੜਾ ਮਤਰੇਈ ਮਾਂ ਦਾ ਪੁੱਤਰ ਸੀ। ਇਹ ਜਿਹੜੀ ਸੀ ਸੁਰੀਚੀ, ਆਪਣੇ ਪੁੱਤਰ ਦਾ ਪਤਾ ਲੈਣ ਵਾਸਤੇ ਗਈ, ਗਾਹ ਮੂਹਰੇ ਜੰਗਲ ਨੂੰ ਅੱਗ ਲੱਗ ਗਈ, ਜਠਰ ਜਿਹੜੀ ਸੀ ਨਾ ਡੋ ਅਗਨੀ ਲੱਗ ਗਈ, ਉਹ 'ਚ ਸੜ ਕੇ ਉੱਥੇ ਸੜ ਗਈ। ਸੋ ਸਾਰੇ ਸ਼ਤਰੂ ਜਿਹੜੇ ਸੀ ਵਿਹਲੇ ਹੋ ਗਏ। ਇਉਂ ਫਿਰ ਜਿਹੜਾ ਸੀ ਤਰੂ ਨੂੰ, ਪਿੱਛੋਂ ਰਾਜੇ ਨੇ ਫਿਰ ਜਿਹੜਾ ਸੀ ਜੰਗਲ 'ਚ ਦੇਖਿਆ ਵੀ ਗਿਆ ਹੋਇਆ, ਉਹ ਤਾਂ ਉੱਤਮ ਵੀ ਮਰ ਗਿਆ, ਜਿਹਦੀ ਮੋਹ ਕਰਦਾ ਤੀ ਰਾਣੀ ਨੂੰ ਉਹ ਵੀ ਸੜ ਮਰੀ ਆ। ਹੁਣ ਆਪ ਹਾਥੀ 'ਤੇ ਚੜ੍ਹ ਕੇ ਲੈਣ ਵਾਸਤੇ ਗਿਆ, ਪਿੱਛੇ ਰਾਜੇ ਨੇ ਸੱਦ ਲਿਆ ਜੀ, ਸੱਦ ਕੇ ਹਾਥੀ 'ਤੇ ਚੜਾ ਕੇ ਲੈ ਆਉਂਦਾ। ਕੀ ਕੀਤਾ ਫਿਰ, ਅਬ ਚਲ ਰਾਜ ਕਰੋ
ਨਿਤ ਨੀਤਾ।
ਲੈ ਪੁੱਤ ਜੀ, ਰਾਜ ਹੁਣ ਤੂੰ ਹੀ ਕਰ, ਨਿਤ ਨੀਤਾ ਨਿਤਾ ਪ੍ਰਤੀ ਕਰ। ਹਾਂਜੀ,
ਹਾਰ ਚੱਲੇ ਗੁਰਮੁਖ ਜਗ ਜੀਤਾ।
ਹਾਰ ਚੱਲੇ, ਹਾਰ ਗਏ ਬਈ ਜਿਹੜੇ ਰੁਕਾਵਟਾਂ ਪਾਉਣ ਵਾਲੇ ਸੀ, ਭਗਤਾਂ ਨੂੰ ਦੁੱਖ ਦੇਣ ਵਾਲੇ, ਜਿਹੜੇ ਸੀ ਈਰਖਾ ਕਰਨ ਵਾਲੇ, ਮਤਰੇਈ ਆਦਿਕ ਭਰਾ ਜਿਹੜਾ ਮਤਰੇ ਦਾ। ਸੋ ਇਉਂ ਭਾਈ ਮਨਮੁਖ ਸਦਾ ਹੀ ਹਾਰਦੇ ਨੇ, ਗੁਰਮੁਖ ਨਹੀਂ ਕਦੇ ਹਾਰਦੇ। ਗੁਰਮੁਖ ਸੰਸਾਰ ਵਿੱਚ ਜੱਗ ਨੂੰ ਜਿੱਤਦਾ ਹੀ ਕਰਦੇ ਨੇ, ਜਿੱਤ ਗੁਰਮੁਖਾਂ ਦੀ ਹੋਇਆ ਕਰਦੀ ਹੈ, ਭਗਤੀ ਵਾਲਿਆਂ ਦੇ। ਹਾਂਜੀ,
ਘਰ ਹਰਨਾਕਸ਼ ਦੈਂਤ ਦੇ ਕਬਲ ਭਗਤ ਪ੍ਰਹਿਲਾਦ।
ਹਾਂਜੀ, ਕਲਰ ਰਹਿ ਗਿਆ ਇੱਕ।
ਘਰ ਹਰਨਾਕਸ਼ ਦੈਂਤ ਦੇ ਕਲਰ ਕਬਲ ਭਗਤ ਪ੍ਰਹਿਲਾਦ।
ਕਲਰ ਨਹੀਂ ਕਰਨਾ ਫਿਰ, ਰੰਗ ਦਾ ਅਰਥ ਹੋ ਜੂ ਅੰਗਰੇਜ਼ੀ ਵਾਲਾ। ਕਲਰ ਕਲਰ ਮੀਨਜ਼ ਰੰਗ, ਇਹ ਹੈ ਕਲਰ। ਭਾਰਾ ਕਰਕੇ ਪੜ੍ਹੋ, ਕੱਕੇ ਦਾਤ ਕਲਾ ਕੇ, ਲੱਗੀ ਤਾਂ ਨਹੀਂ ਨਾ ਹੋਈ, ਭਾਰਾ ਕਰੋ ਫਿਰ ਵੀ ਕਲਰ ਹੀ ਕਹਿੰਦੇ ਕਹਿਣੇ। ਪਰ ਘਰ ਹਰਨਾਕਸ਼ ਦੈਂਤ ਦੇ ਕਲਰ ਕਵਲ
ਕਲਰ ਕਵਲ
ਭਗਤ ਪ੍ਰਹਿਲਾਦ
ਭਗਤ ਪ੍ਰਹਿਲਾਦ।
ਹਾਂ, ਹੁਣ ਇਹ ਹਰਨਾਕਸ਼ ਦੇ ਘਰੇ ਜਿਹੜਾ ਸੀ, ਕੌਣ ਪੁੱਤਰ ਕੌਣ ਜੰਮਿਆ, ਪ੍ਰਹਿਲਾਦ। ਉਹ ਭਗਤ ਪ੍ਰਹਿਲਾਦ ਦਾ ਸਾਰਾ ਵਰਤਾਂਤ ਦੱਸ ਰਹੇ ਨੇ ਭਾਈ ਸਾਹਿਬ ਇਸ ਪੌੜੀ ਵਿੱਚ। ਹਾਂ, ਭਗਤ ਹਰਨਾਕਸ਼ ਜਿਹੜਾ ਸੀ, ਇਹ ਮੁਲਤਾਨ ਦਾ ਰਾਕਸ਼ ਬਾਦਸ਼ਾਹ ਸੀ, ਉੱਥੇ ਇਹਨਾਂ ਦੀ ਰਾਜਧਾਨੀ ਸੀ ਮੁਲਤਾਨ। ਹਰਨਾਕਸ਼ ਇਹਦਾ ਦੂਜਾ ਨਾਂ ਸੀ ਹਿਰਨਕਸ਼ਪ, ਹਿਰਨਕਸ਼ਪ। ਉਹਦਾ ਕੀ ਅਰਥ ਨੇ ਹਿਰਨਕਸ਼ਪ ਦੇ, ਹਿਰਨ ਪਲੱਸ ਕਸ਼ਪ। ਹਿਰਨ ਨਾਮ ਹੁੰਦਾ ਹੈ ਸੋਨੇ ਦਾ, ਅਕਸ਼ ਨਾਮ ਹੁੰਦੀਆਂ ਨੇ ਅੱਖਾਂ, ਜਿਹਦੀਆਂ ਸੋਨੇ ਰੰਗੀਆਂ ਅੱਖਾਂ ਸੀ। ਭਗਤ ਪ੍ਰਹਲਾਦ ਦੇ ਪਿਤਾ ਜਿਹੜਾ ਹਰਨਾਕਸ਼ ਸੀ ਨਾ, ਹਿਰਨਕਸ਼ਪ ਦੂਜਾ ਦਾ ਨਾਂ ਹੈ, ਸੋਨੇ ਰੰਗੀਆਂ ਅੱਖਾਂ ਵਾਲਾ ਸੀ, ਭੂਰੀਆਂ ਅੱਖਾਂ ਸੀ, ਅਤੇ ਤਾਂ ਉਹਦਾ ਨਾਂ ਹਰਨਾਕਸ਼ ਪਿਆ। ਗੁਰਬਾਣੀ ਵਿੱਚ ਇਹਦਾ ਨਾਂ ਹਰਨਾਕਸ਼ ਜਾਂ ਗੁਰ ਇਤਿਹਾਸ ਵਿੱਚ ਹਰਨਾਕਸ਼ ਆਉਂਦਾ, ਹਿਰਨਕਸ਼ਪ ਨਹੀਂ ਕਿੱਥੇ ਆਇਆ। ਗੁਰੂ ਨਾਨਕ ਸਾਹਿਬ ਜੀ ਨੇ ਵੀ ਹਰਨਾਕਸ਼ ਵਰਤਿਆ ਸ਼ਬਦ, ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਹਰਨਾਕਸ਼ ਵਰਤਿਆ। ਹਰਨਾਕਸ਼ ਦੁਸ਼ਟਾਰ ਮਾਰਿਆ, ਪ੍ਰਹਿਲਾਦ ਤਰਾਇਆ, ਉੱਥੇ ਹਰਨਾਕਸ਼ ਵਰਤਿਆ। ਨਾਨਕ ਪ੍ਰਕਾਸ਼ ਜੀ ਕਥਾ ਆਉਂਦੀ ਹੈ, ਉੱਥੇ ਵੀ ਹਰਨਾਕਸ਼ ਆਉਂਦੇ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 24 ਅਵਤਾਰਾਂ ਦੀ ਕਥਾ ਵਿੱਚ ਵੀ ਇਹ ਹਰਨਾਕਸ਼ ਇਹ ਸ਼ਬਦ ਵਰਤਿਆ। ਸੋ ਗੁਰਮਤ ਵਿੱਚ ਇਹਦਾ ਨਾਂ ਹਰਨਾਕਸ਼ ਮੰਨਿਆ ਗਿਆ, ਆਪਾਂ ਵੀ ਉਹੀ ਜਾਣਨਾ। ਹਿਰਨਕਸ਼ਪ ਆਮ ਕੋਈ ਹੋਣਾ, ਹਾਂਜੀ ਹੁਣ ਇਹ ਹਰਨਾਕਸ਼ ਸੀ ਦੈਤ ਸੀ ਰਾਖਸ਼ ਸੀ ਸੋ ਇਹ ਇਤਨਾ ਹੰਕਾਰੀ ਹੋ ਗਿਆ ਸੀ ਰੱਬ ਦੀ ਹੋਣ ਤੋਂ ਮੁਨਕਰ ਹੋ ਗਿਆ ਹੈ ਨਹੀਂ ਕੋਈ ਰੱਬ ਮੈਂ ਹੀ ਹਾਂ ਸਾਰਾ ਕੁਛ ਇਹਨੇ ਇੱਕ ਮਹਾਰਨੀ ਪਕਾ ਦਿੱਤੀ ਸਾਰੇ ਪ੍ਰਜਾ ਨੂੰ ਮੁਲਤਾਨ ਦੇ ਲੋਕਾਂ ਨੂੰ ਜਿੱਥੇ ਤੱਕ ਇਹਦਾ ਰਾਜ ਸੀ ਕਹੋ ਸਾਰੇ ਜਲੇ ਹਰਨਾਕਸ ਥਲੇ ਹਰਨਾਕਸ ਹੈ ਪੀ ਹਰਨਾਕਸ ਹੋਸੀ ਪੀ ਹਰਨਾਕਸ ਬਸ ਇਹ ਰਟੋ ਜੀ ਹਰਨਾਕਸ ਹਰਨਾਕਸ ਆਖੋ ਕੋਈ ਜੇ ਕਿਸੇ ਨੇ ਕੋਈ ਰਾਮ ਕਹਿੰਦਾ ਮੈਂ ਸੁਣ ਲਿਆ ਨਾ ਬੜੀ ਭਾਰੀ ਸਜ਼ਾ ਹੈ ਨਹੀਂ ਕੋਈ ਰਾਮ ਕੋਈ ਨਹੀਂ ਕੋਈ ਜਿਹੜਾ ਹੈ ਰੱਬ ਨਹੀਂ ਕੋਈ ਹੈਗਾ ਆ ਜਿਹੜੇ ਕਾਮਰੇਡ ਨੇ ਨਾ ਇਹ ਕਾਮਰੇਡਾਂ ਦੀ ਸ਼ੁਰੂਆਤ ਹਰਨਾਕਸ ਤੋਂ ਹੀ ਹੋਈ ਆ ਇਉਂ ਜਾਣ ਲਓ ਇਹ ਇਹ ਉਹਦੀ ਔਲਾਦ ਮੰਨ ਲਓ ਇਹਨਾਂ ਨੂੰ ਹਾਂ ਇਹ ਇਹੀ ਕਿਹਾ ਕੋਈ ਹਰਨਾਕਸ ਦੀ ਔਲਾਦ ਨੇ ਸਾਰੇ ਉਹ ਰੱਬ ਨੂੰ ਨਹੀਂ ਮੰਨਦੇ ਹਾਂ ਹੋਰ ਨਹੀਂ ਕਿਸੇ ਨੂੰ ਮੰਨਦੇ ਸੋ ਇਉਂ ਇਹ ਹਰਨਾਕਸ ਦੀ ਇਹ ਕੁੱਲ ਵਿੱਚੋਂ ਆਏ ਲੋਕ ਨੇ ਉਦੋਂ ਦੇ ਚੱਲਿਆ ਆ ਰਿਹਾ ਕੰਮ ਇਹ ਹਾਂਜੀ ਇਉਂ ਘਰ ਹਰਨਾਕਸ ਇਹ ਹਰਨਾਕਸ ਦੇ ਹੁਣ ਵਾਹਿਗੁਰੂ ਨੇ ਦੇਖਿਆ ਬਈ ਇਹ ਇੰਨਾ ਨਾਸਤਕ ਹੋ ਗਿਆ ਇਹਦੇ ਹੀ ਘਰ ਭਗਤ ਨੂੰ ਜਨਮ ਦਿੰਦੇ ਹਾਂ ਇਸ ਕਰਕੇ ਪ੍ਰਹਲਾਦ ਨੂੰ ਹੀ ਜਿਹੜਾ ਸੀ ਇਹ ਜਦੋਂ ਨਾ ਚਰਨ ਤਪੱਸਿਆ ਇਹਨੇ ਵੀ ਕੀਤੀ ਪਹਿਲਾਂ ਹਰਨਾਕਸ਼ ਨੇ ਕੁਛ ਕਰਦਾ ਰਿਹਾ ਜੰਗਲ ਨੂੰ ਚੱਲ ਗਿਆ ਤਪੱਸਿਆ ਕਰਕੇ ਹੰਕਾਰੀ ਬਾਅਦ 'ਚ ਹੋਇਆ ਗਿਆ ਜਦੋਂ ਤਪੱਸਿਆ ਕੀਤੀ ਅਤੇ ਮਗਰੋਂ ਇੰਦਰ ਨੇ ਦੇਖਿਆ ਵੀ ਦੈਂਤ ਕਰਨ ਲੱਗ ਗਏ ਤਪੱਸਿਆ ਰਾਜ ਮੇਰਾ ਖੋਊਗਾ ਇਹਨਾਂ ਨੂੰ ਪਹਿਲਾਂ ਹੀ ਫਿਕਰ ਪੈ ਜਾਂਦਾ ਇੰਦਰ ਨੂੰ ਇਹਨੇ ਆ ਕੇ ਕੀ ਕੀਤਾ ਬਈ ਇਹ ਘਰੇ ਦਾ ਸਮਾਨ ਸਾਰਾ ਚੋਰੀ ਕਰਕੇ ਲੈ ਗਿਆ ਇੰਦਰ ਅਤੇ ਨਾਲ ਹੀ ਜਿਹੜੀ ਸੀ ਇਹਦੀ ਘਰਵਾਲੀ ਅਤੇ ਉਹਨੂੰ ਵੀ ਨਾਲ ਜਿਹੜਾ ਸੀ ਵਰਗਲਾ ਕੇ ਲੈ ਗਿਆ ਅਤੇ ਮੁੜ ਕੇ ਜਿਹੜਾ ਸੀ ਰਿਸ਼ੀਆਂ ਨੇ ਇਹ ਜਿਹੜੀ ਸੀ ਗਰਭਾਵਤੀ ਸੀ ਉਸ ਵੇਲੇ ਗਰਭ ਦੇ ਵਿੱਚ ਸੀ ਪ੍ਰਹਲਾਦ ਪਦਮਾਵਤੀ ਨਾਂ ਸੀ ਅਤੇ ਰਿਸ਼ੀਆਂ ਨੇ ਉਹਨੂੰ ਫਿਰ ਸੰਭਾਲ ਲਿਆ ਆਪਣੇ ਆਸਣ ਵਿੱਚ ਰੱਖ ਕੇ ਰੱਖਿਆ ਕੀਤੀ ਇਹਦੀ ਮਾਂ ਦੀ ਉੱਥੇ ਹੀ ਇਹਨੇ ਜਨਮ ਲਿਆ ਜੀ ਪ੍ਰਹਲਾਦ ਨੇ ਜਿੰਨਾ ਚਿਰ ਗਰਭ ਸੀ ਨਾ ਇਹ ਸਾਰੇ ਰਿਸ਼ੀ ਪਾਈਏ ਨੂੰ ਪ੍ਰੇਰਨਾ ਵਾਹਿਗੁਰੂ ਦੀ ਕਰਾਉਂਦੇ ਰਹੇ ਅਭਿਆਸ ਕਰਾਉਂਦੇ ਰਹੇ ਗਰਭ 'ਚ ਇਹਨੂੰ ਸਿਮਰਨ ਕਰਵਾਉਣਾ ਸ਼ੁਰੂ ਕਰਾ ਦਿੱਤਾ ਜੇ ਵੀ ਕੋਈ ਅੱਗੇ ਕੋਈ ਗਰਭਵਤੀ ਹੋਵੇ ਨਾ ਜਿੰਨਾ ਕੋਈ ਸਿਮਰਨ ਕਰੇ ਉਹ ਚੰਗੀ ਰੂਹ ਆਉਂਦੀ ਹੈ ਕੋਈ ਜੇ ਕੋਈ ਪ੍ਰੈਗਨੈਂਟ ਹੋਵੇ ਬਹੁਤ ਪਤਵਾ ਜਿੰਨੀ ਬੰਦਗੀ ਕਰਨ ਵਾਲਾ ਕੋਈ ਕਰਦੇ ਕਰੇ ਤਾਂ ਬਹੁਤ ਵਧੀਆ ਕੋਈ ਰੂਹ ਦਾ ਜਨਮ ਆਉਂਦਾ ਉੱਥੇ ਉਹ ਚੰਗੀ ਰੂਹ ਆਉਂਦੀ ਹੈ ਜੇ ਦੇਖਣਾ ਹੀ ਸਾਰਾ ਦਿਨ ਟੀ ਵੀ ਹੈ ਜਾਂ ਹੋਰ ਇੱਧਰ ਦੀਆਂ ਦੇਖਣਿਆਂ ਦੇ ਭੂਤੇ ਜੰਮਦੇ ਨੇ ਉਹਨਾਂ ਦੇ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ ਪੁੱਤ ਵੀ ਜੰਮੂ ਤਾਂ ਭੂਤਣਾ ਧੀ ਜੰਮੂ ਭੂਤਨੀ ਵਰਗੀ ਜੰਮੂ ਜੰਮਦੇ ਨੇ ਭਾਈ ਕੋਈ ਕਸਰ ਨਹੀਂ ਇਸ ਲਈ ਇਹ ਉਹ ਬੰਦਗੀ ਕਰੇ ਹਾਂ ਇਹ ਰਿਸ਼ੀਆਂ ਦੇ ਆਸਣ ਵਿੱਚ ਰਹਿਣੇ ਕਰਕੇ ਨਾ ਪ੍ਰਹਲਾਦ ਦੀ ਮਾਂ ਅਤੇ ਉੱਥੇ ਇਹਨੂੰ ਬਹੁਤ ਜਿਹੜਾ ਸਹੀ ਬੰਦਗੀ ਦਾ ਅਭਿਆਸ ਉੱਥੇ ਹੀ ਹੋ ਗਿਆ ਜਨਮ ਲੈਣੇ ਕਰਕੇ ਫਿਰ ਜਿਹੜਾ ਜਦੋਂ ਹੋਇਆ ਉਹੀ ਸੰਸਕਾਰ ਜਿਹੜੇ ਸੀ ਪੈਦਾ ਹੋਏ ਭਗਤੀ ਵਿੱਚ ਲੱਗ ਗਿਆ ਜੀ ਹੁਣ ਸੁਣੋ ਕਿਵੇਂ ਹੋਇਆ ਸਾਰਾ ਇਤਿਹਾਸ ਕਿਵੇਂ ਹੈ ਇਹਦਾ ਪੜ੍ਹੋ ਜੀ
ਪੜ੍ਹਨ ਬਿਠਾਇਆ
ਨਹੀਂ ਕਰ ਹਰਨਾਕਸ਼ ਦੈਂਤ ਦੇ
ਹਰਨਾਕਸ਼
ਦੈਂਤ ਹੈ ਉਹਦੇ ਘਰੇ ਜੰਮਿਆ ਕੌਣ ਕਲਰ ਕਵਲ
ਕਲਰ ਕਵਲ
ਆਮ ਦੇਖੋ ਤੁਸੀਂ ਕਵਲ ਦਾ ਫੁੱਲ ਟੋਬਿਆ 'ਚ ਆਉਂਦਾ ਨਾ ਕਲਰ 'ਚ ਤਾਂ ਨਹੀਂ ਨਾ ਜੰਮਦਾ ਪਰ ਇਵੇਂ ਹੀ ਇਹ ਉਲਟੀ ਰੀਤ ਹੋਈ ਜਿਵੇਂ ਕਹਿ ਲਓ ਵੀ ਕਲਰ ਵਿੱਚ ਕਮਲ ਫੁੱਲ ਦਾ ਜੰਮਣ ਤੋਂ ਭਾਵ ਹੈ ਵੀ ਰਾਕਸ਼ਾਂ ਦੇ ਘਰੇ ਭਗਤ ਦਾ ਜਨਮ ਹੋਣਾ ਔਖੀ ਗੱਲ ਹੈ ਰਾਕਸ਼ੇ ਜੰਮਦੇ ਨੇ ਪਰ ਰਾਕਸ਼ਾਂ ਦੇ ਘਰੇ ਭਗਤ ਪੈਦਾ ਹੋਇਆ ਇਹ ਤਾਂ ਉਹ ਗੱਲ ਹੋ ਗਈ ਜਿਵੇਂ ਕਹਿ ਲਓ ਵੀ ਕਲਰ ਵਿੱਚ ਕੋਈ ਕਮਲ ਦਾ ਫੁੱਲ ਉੱਗ ਪਵੇ ਇਉਂ ਪ੍ਰਹਲਾਦ ਜੀ ਪੈਦਾ ਹੋਏ ਕਲਰ ਧਰਤੀ ਹੁੰਦੀ ਹੈ ਜਿੱਥੇ ਕੁਝ ਵੀ ਨਹੀਂ ਉਪਜਦਾ ਉਹ ਉਪਜ ਰਿਹਾ ਤਾਂ ਭੂਮੀ ਨੂੰ ਕਲਰ ਕਹਿ ਦਿੰਦੇ ਨੇ ਕੁਛ ਨਹੀਂ ਉੱਥੇ ਪੈਦਾ ਹੁੰਦਾ ਕਵਲ ਨੇ ਕੀ ਹੋਣਾ ਸੀ ਅਤੇ ਹੋਰ ਕੋਈ ਖੇਤੀ ਨਹੀਂ ਹੁੰਦੀ ਚਲੋ ਪੜ੍ਹਨ
ਪੜ੍ਹਨ ਪਠਾਇਆ ਚਾਰ ਸਾਲ ਹਾਂ ਪਦ ਚਿੱਤ ਹੋਆ ਅਹਿਲਾਦ
ਹਾਂਜੀ ਪੜ੍ਹਨ ਪਠਾਇਆ ਚਾਰਟ ਸਾਲ
ਪੜ੍ਹਨ ਪਠਾਇਆ ਚਾਰ ਸਾਲ
ਹਰਨਾਕਸ਼ ਨੇ ਪੁੱਤਰ ਨੂੰ ਪੜ੍ਹਨ ਵਾਸਤੇ ਜੀ ਚਾਰਟ ਸਾਲ ਚਾਰਟ ਨਾਮ ਹੁੰਦਾ ਵਿਦਿਆਰਥੀ ਚਾਟੜਿਆਂ ਨੂੰ ਸਾਲ ਨਾਮ ਜਿੱਥੇ ਪੜ੍ਹਾਇਆ ਜਾਂਦਾ ਘਰ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲਾ ਘਰ ਸਕੂਲ ਕਹਿ ਲਓ ਹੁਣ ਮੁਤਾਬਕ ਸੋ ਉੱਥੇ ਪੜ੍ਹਨ ਪਾ ਦਿੱਤਾ ਕਿਹਨਾਂ ਕੋਲ ਪਾਇਆ ਪੰਧ ਹੈ ਪਾਂਧਿਆਂ ਕੋਲ ਪਾ ਦਿੱਤਾ ਉਦੋਂ ਪੰਧ ਹੀ ਪੜ੍ਹਾਉਂਦੇ ਸੀ ਭਾਈ ਹੁਣ ਦੋ ਇਹਦੇ ਟੀਚਰ ਨੇ ਉਹਨਾਂ ਨੂੰ ਜਿਹੜੇ ਦੋ ਕਿਹੜੇ ਨੇ ਇੱਕ ਨੌਂ ਸੰਡਾ ਸੀ ਇੱਕ ਨੌਂ ਮਰਕਾ ਸੀ ਇਹ ਦੋ ਟੀਚਰ ਸੀ ਪ੍ਰਹਲਾਦ ਦੇ ਉਹਨਾਂ ਦੇ ਕੋਲ ਪੜ੍ਹਨ ਪਾ ਦਿੱਤਾ ਇਹ ਦੋਵੇਂ ਜਿਹੜੇ ਸੀ ਸੰਡਾ ਅਤੇ ਮਰਕਾ ਸ਼ੁਕਰਚਾਰੀਆ ਦੇ ਪੁੱਤਰ ਸੀ ਸ਼ੁਕਰਚਾਰੀਆ ਇਹਨਾਂ ਦਾ ਗੁਰੂ ਸੀ ਰਾਕਸ਼ਾਂ ਦਾ ਸੰਡਾ ਮਰਕਾ ਉਹਨਾਂ ਦੇ ਪੁੱਤਰ ਸੀ ਇਉਂ ਦੋ ਟੀਚਰ ਜਿਹੜੇ ਸੀ ਅਧਿਆਪਕ ਕਹਿ ਲਓ ਪਾਂਧੇ ਕਿਹਾ ਜਾਂਦਾ ਸੀ ਉਦੋਂ। ਇਹ ਦੋਵਾਂ ਕੋਲ ਪਾਇਆ ਨਾ ਜਦੋਂ ਹੋਆ ਅਹਿਲਾਦ, ਇਹਨਾਂ ਪਾਂਧਿਆਂ ਨੂੰ ਖੁਸ਼ੀ ਹੋਈ ਟੀਚਰਾਂ ਨੂੰ ਵੀ ਬਾਦਸ਼ਾਹ ਦਾ ਪੁੱਤਰ ਸਾਡੇ ਕੋਲ ਪੜ੍ਹਨ ਲੱਗੂਗਾ, ਚੰਗਾ ਮਾਲ ਮਿਲੂਗਾ, ਇਸ ਗੱਲ ਦੀ ਖੁਸ਼ੀ ਹੈ ਵੀ ਅਸੀਂ ਰਾਜਕੁਮਾਰ ਨੂੰ ਪੜ੍ਹਾਉਣ ਦਾ ਅਧਿਕਾਰ ਸਾਨੂੰ ਪ੍ਰਾਪਤ ਹੋਇਆ। ਇਉਂ ਖੁਸ਼ ਨੇ ਅਹਿਲਾਦ ਨਾਮ ਖੁਸ਼ੀ ਦਾ, ਇਉਂ ਖੁਸ਼ ਹੋਏ ਜੀ, ਅਹਿਲਾਦ ਖੁਸ਼ੀ ਨੂੰ ਕਹਿੰਦੇ ਨੇ। ਚਲੋ ਅੱਗੇ,
ਸਿਮਰੈ ਮਨ ਵਿੱਚ ਰਾਮ ਨਾਮ, ਗਾਵੈ ਸ਼ਬਦ ਅਨਾਹਦ ਨਾਦ।
ਜਦੋਂ ਪੜ੍ਹਾਉਣ ਲੱਗੇ ਨਾ ਮਰਸੰਡਾ ਅਤੇ ਮਰਕਾ, ਕਹਿ ਕੀ ਪੜ੍ਹਾਉਂਦੇ ਕਿਸੀ, ਕਹਿ ਜੀ ਹਰਨਾਕਸ, ਉਹ ਕਹਿੰਦਾ ਰਾਮ ਰਾਮ, ਉਹ ਕਵੇ ਕਹਿ ਹਰਨਾਕਸ, ਉਹ ਆਖੇ ਰਾਮ ਰਾਮ, ਉਹ ਜੋ ਪੜ੍ਹਾਉਣ 'ਤੇ ਪੜ੍ਹੇ ਕੋਈ ਨਾ, ਅਤੇ ਉਹ ਰਾਮ ਨਾਮ ਵੀ ਗਾਵੈ, ਅਤੇ ਨਾਲ ਨਾਲ ਗਾਉਂਦਾ ਗਾਉਂਦਾ ਇੰਨਾ ਮਸਤ ਹੋ ਗਿਆ, ਸ਼ਬਦ ਅਨਾਹਦ ਨਾਦ, ਅਨਾਹਦ ਦਾ ਅਰਥ ਇੱਕ ਰਸ, ਇੱਕ ਰਸ ਸ਼ਬਦ ਨੂੰ ਗਾਉਂਦਾ, ਨਾਦ ਬਾਜਾ ਵਜਾ ਕੇ, ਬਾਜਾ ਕਿਉਂ ਸੈਣੇ ਸੈਣੇ ਵਜਾਉਂਦਾ ਨਾਲ, ਛੋਟਾ ਹੁੰਦਾ ਹੀ ਗਾਵੇ ਜੀ ਰਾਮ ਰਾਮ ਦੇ ਗੁਣਾਂ ਨੂੰ ਗਾਉਂਦਾ। ਉਦੋਂ ਫਿਰ ਜਿਹੜਾ ਸੀ ਰਾਮ ਨਾਮ ਜਪ ਬੋਕਰ ਹੈ ਆਉਂਦਾ ਨਾ ਗੁਰੂ ਗ੍ਰੰਥ ਸਾਹਿਬ 'ਚ ਵੀ ਸਾਰੀ ਕਥਾ, ਸੰਡਾ ਮਰਕਾ ਜਾਏ ਪੁਕਾਰ ਹੈ, ਨਾਮਦੇਵ ਜੀ ਨੇ ਆਪਣੀ ਬਾਣੀ ਵਿੱਚ ਉਚਾਰਿਆ ਇਹ, ਸੰਡਾ ਮਰਕਾ ਵੀ ਜਾ ਕੇ ਕਹਿੰਦੇ ਨੇ ਜੀ ਉਹਨੂੰ, ਪੜ੍ਹਾ ਨਹੀਂ ਹਮ ਹੀ ਪਚ ਹਾਰੇ, ਇਹ ਤੇਰਾ ਮੁੰਡਾ ਨਹੀਂ ਪੜ੍ਹਦਾ, ਅਸੀਂ ਤਾਂ ਪੜ੍ਹਾ ਪੜ੍ਹਾ ਕੇ ਪਚ ਹਾਰੇ ਥੱਕ ਗਏ ਹਾਂ, ਇਹ ਨਹੀਂ ਪੜ੍ਹਨ ਲੱਗਾ। ਰਾਮ ਕਹੇ ਕਰ ਤਾਲ ਵਜਾਵੈ, ਉਹ ਤਾਂ ਰਾਮ ਹੀ ਕਹੀ ਜਾਂਦਾ ਹੈ, ਹਰਨਾਕਸ ਹਰਨਾਕਸ ਨਹੀਂ ਕਹਿੰਦਾ, ਤਾਲ ਵਜਾ ਤਾਲ ਤਾਲੀਆਂ ਜਿਹੜੇ ਸੈਣੇ ਵਜਾਉਂਦਾ ਹੈ। ਇਸੇ ਤਰ੍ਹਾਂ ਚਟੀਆ ਸਭਾ ਵਿਗਾੜੇ, ਚਟੀਆ ਨਾਲ ਵਿਦਿਆਰਥੀ ਹੋਰ ਵੀ ਵਿਗਾੜ ਦਿੱਤੇ, ਆਪ ਇਕੱਲਾ ਹੀ ਨਹੀਂ ਕਰਦਾ, ਟੋਲਾ ਬਣਾ ਲਿਆ ਉਹਨੇ ਵਿਦਿਆਰਥੀਆਂ ਦਾ ਸਾਰਾ, ਜਿੰਨੇ ਹੋਰ ਸਾਡੇ ਵਿਦਿਆਰਥੀ ਸੀ, ਗਲੀਆਂ ਵਿੱਚ ਵੀ ਗਾਉਂਦੇ ਫਿਰਨ ਲਾ ਦਿੱਤੇ, ਰਾਮ ਰਾਮ ਕਰਨ ਲਾ ਦਿੱਤੇ ਨੇ। ਤਾਂ ਇਉਂ ਸੰਡਾ ਮਰਕਾ ਨੇ ਜਾ ਕੇ ਉਹਨੂੰ ਕਿਹਾ, ਕੀ ਕਿਹਾ, ਰਾਮ ਨਾਮ ਜਪ ਬੋ ਕਰੈ, ਉਹ ਤਾਂ ਰਾਮ ਨਾਮ ਹੀ ਜਪੀ ਜਾਂਦਾ ਜੀ, ਉਹ ਨਹੀਂ ਜਪਦਾ ਤਾਂ ਹਰਨਾਕਸ਼ ਨਾਕ ਨਹੀਂ ਕਰਦਾ, ਹਿਰਦਾ ਹਰ ਜੀ ਕੋ ਸਿਮਰਨ ਕਰੈ। ਇਉਂ ਸਾਰਾ ਨਾਮਦੇਵ ਨੇ ਵੀ ਇਹ ਉਚਾਰਨ ਕੀਤਾ, ਭੈਰੋ ਰਾਗ ਵਿੱਚ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ। ਹਾਂ, ਇਸ ਤਰ੍ਹਾਂ ਇਹ ਨਹੀਂ ਜਪਦਾ ਜੀ। ਫਿਰ ਚਲੋ ਅੱਗੇ, ਇਉਂ ਕਹਿ ਰਹੇ ਨੇ ਹੁਣ ਉਹ,
ਭਗਤ ਕਰਨ ਸਭ ਚਾਟੜੇ।
ਹਾਂ ਦੇਖੋ, ਆ ਗਿਆ ਨਾ ਭਾਈ ਗੁਰਦਾਸ ਜੀ ਵੀ ਉਹੀ ਗੱਲ ਕਹਿ ਰਹੇ ਨੇ, ਸਾਰੇ ਚਾਟੜੇ ਵਿਦਿਆਰਥੀ ਸਟੂਡੈਂਟ ਜਿੰਨੇ ਨੇ ਭਗਤੀ ਕਰਨ ਲਾ ਦਿੱਤੇ ਰਾਮ ਰਾਮ ਦੀ, ਜਿਹਦੇ ਤੂੰ ਹਟਾਉਂਦਾ ਸੀ। ਹਾਂ, ਪਾਂਧੇ
ਪਾਂਧੇ ਹੋਏ ਰਹੇ ਬਿਸਮਾਦ,
ਪਾਂਧੇ ਤਾਂ ਹੋਏ ਬਿਸਮਾਦ ਹੋ ਗਏ ਨੇ ਜੀ, ਹੈਰਾਨ ਹੋ ਗਏ ਨੇ ਵੀ ਪੜ੍ਹਾਉਣਾ ਕੁਝ ਹੋ ਸੀ, ਪੜ੍ਹਦਾ ਕੁਛ ਹੋਰ ਹੈ, ਇਉਂ ਹੈਰਾਨ ਹੋ ਗਏ ਪਾਂਧੇ। ਹਾਂਜੀ, ਬਿਸਮਾਦ ਮੈਨੇ ਹੈਰਾਨ ਜੇ ਹੋ ਗਏ, ਕਾਮਯਾਬ ਨਹੀਂ ਨਾ ਹੋਏ। ਹਾਂਜੀ,
ਰਾਜੇ ਪਾਸ ਰੂ ਆਇਆ,
ਚਲੇ ਗਏ ਰਾਜੇ ਹਰਨਾਕਸ ਕੋਲੇ, ਹਨ ਸੰਡਾ 'ਤੇ ਮਰ ਕੇ, ਸੰਡਾ ਮਰ ਕੇ ਜਾ ਕੇ ਕੀ ਕਹਿਣ ਲੱਗੇ, ਪੁਕਾਰ ਕੀਤੀ ਰੋ ਰੋ ਕੇ, ਆਖਣ ਲੱਗੇ,
ਦੋਖੀ ਦੈਂਤ ਵਧਾਇਆ ਬਾਦ,
ਵੀ ਤੇਰਾ ਪੁੱਤ ਨਹੀਂ ਪੜ੍ਹਦਾ ਜਿਹੜਾ ਤੂੰ ਪੜ੍ਹਾਉਣਾ ਚਾਹੁੰਦਾ। ਇਉਂ ਫਿਰ ਜਿਹੜਾ ਸੀ ਹਰਨਾਕਸ ਦੈਂਤ ਦੋਖੀ ਹੋ ਗਿਆ ਆਪਣੇ ਪੁੱਤਰ ਦਾ ਹੀ, ਪੁੱਤਰ ਨਾਲੇ ਬਾਅਦ ਜਿਹੜਾ ਸੀ ਝਗੜਾ ਵਧਾ ਲਿਆ, ਕੀ ਕਹਿੰਦਾ ਹੁਣ ਉਹਨੂੰ, ਪੜ੍ਹੋ ਜੀ।
ਜਲ ਅਗਨੀ ਵਿੱਚ ਘੱਤਿਆ, ਜਲੇ ਨਾ ਡੁੱਬੇ ਗੁਰ ਪ੍ਰਸਾਦ,
ਦਲਾਮਾ ਨਹੀਂ ਨਾਈਆਂ, ਪੜ੍ਹੋ ਸਾਰੇ, ਜਲ ਅਗਨੀ ਵਿੱਚ ਘੱਤਿਆ,
ਜਲ ਅਗਨੀ ਵਿੱਚ ਘੱਤਿਆ,
ਜਲੇ ਨਾ ਡੁੱਬੇ,
ਜਲੇ ਨਾ ਡੁੱਬੇ
ਗੁਰ ਪ੍ਰਸਾਦ,
ਗੁਰ ਪ੍ਰਸਾਦ,
ਕਹਿੰਦਾ ਦੇਖਦਾ ਮੈਂ ਹੁਣ ਤੈਨੂੰ ਤੇਰੇ ਰਾਮ ਨੂੰ ਤੇਰੀ ਕਰੂ ਰੱਖਿਆ। ਹਰਨਾਕਸ ਕਹਿਣ ਲੱਗਾ, ਜਿਹਦੀ ਤੂੰ ਭਗਤੀ ਕਰਦਾ ਨਾ ਬਚਾਊ ਦੇਖੂ ਮੈਂ ਤੈਨੂੰ, ਕੀ ਕੀਤਾ, ਜਲ ਵੀ ਸਿੱਟ ਦਿੱਤਾ ਡੂੰਘੇ ਪਾਣੀ 'ਚ, ਜਲ ਡੋਬ ਨਾ ਸਕਿਆ, ਬਾਹਰ ਮਾਰਿਆ ਕੱਢ ਕੇ, ਅਗਨੀ ਵਿੱਚ ਘੱਤਿਆ, ਅਗਨੀ 'ਚ ਕੀ ਕੀਤਾ, ਆਪਣੀ ਭੈਣ ਜਿਹੜੀ ਨਾ ਹਰਨਾਕਸ ਦੀ, ਉਹਦਾ ਨਾਂ ਸੀ ਹੋਲਕਾਂ, ਆ ਹੋਲੀ ਜਿਹੜੇ ਖੇਡਦੇ ਆ ਨਾ ਉਦੋਂ ਚੱਲੀ ਆ ਇਹ, ਹੋਲਕਾਂ ਨੇ ਵਰ ਲਿਆ ਹੋਇਆ ਸੀ ਭਗਤੀ ਕਰਕੇ ਸੂਰਜ ਦੇਵਤੇ ਦੀ, ਚਾਦਰ ਕੋਈ ਮਿਲੀ ਸੀ ਉਹਨੂੰ ਉੱਥੋਂ, ਇਹ ਚਾਦਰ ਓਢ ਲੈਂਦੀ ਅਤੇ ਜਿਹੜਾ ਉਹਦੇ ਕੋਲ ਬਹਿੰਦਾ ਅਤੇ ਉਹਨੂੰ ਸੜ ਜਾਂਦਾ ਸੀ, ਆਪ ਨਹੀਂ ਸੀ ਸੜਦੀ ਚਾਦਰ ਕਰਕੇ। ਇਉਂ ਕਹਿਣ ਲੱਗੀ ਇਹਨੂੰ ਮੈਂ ਗੋਦੀ 'ਚ ਲੈ ਕੇ ਬਹਿਣੀ ਆ ਭਤੀਜੇ ਨੂੰ, ਅਤੇ ਮੇਰੇ ਕੋਲ ਚਾਦਰ ਹੋਊਗੀ, ਇਹ ਸੜ ਜੂ ਮੇਰੀ ਗੋਦੀ 'ਚ ਬੈਠਾ, ਮੈਂ ਬਚ ਰਹੂੰਗੀ। ਜਦੋਂ ਇਹ ਲੈ ਕੇ ਬੈਠੀ ਆ ਨਾ, ਪਰਮੇਸ਼ਰ ਨੇ ਹੁਣ ਰੱਖਿਆ ਕਰਨੀ ਆ ਭਗਤ ਦੀ, ਐਸੀ ਹਵਾ ਵਗਾਈ ਚਾਦਰ ਭਗਤ ਪ੍ਰਹਲਾਦ 'ਤੇ ਆ ਗਈ ਅਤੇ ਸੜ ਗਈ ਇਹ। ਜਦੋਂ ਸੜੀ ਹੋਈ ਸਵਾਹ ਜਿਹੜੀ ਸੀ ਮੁਲਤਾਨ ਦੇ ਲੋਕਾਂ ਨੇ ਚੱਕ ਕੇ ਉਡਾਈ ਭਗਤੀ ਦੀ ਖੁਸ਼ੀ ਵਿੱਚ, ਉਹ ਉਦੋਂ ਤਾਂ ਉਡਾਈ ਸੀ ਸਵਾਹ, ਹੁਣ ਰੰਗ ਉਡਾਈ ਜਾਂਦੇ ਨੇ, ਹੋਲੀ ਖੇਡਣ ਵੇਲੇ ਸਵਾਹ ਪਾਉਂਦੇ ਸੀ ਉਦੋਂ, ਅਤੇ ਇਉਂ ਜਿਹੜੀ ਸੀ ਸਵਾਹ ਉੜੀ ਸੀ, ਇਹ ਹੁਣ ਉਹਨੂੰ ਤਿਉਹਾਰ ਜਿਹਾ ਹੀ ਬਣਾ ਲਿਆ, ਹੋਲੀ ਖੇਡਣ ਲੱਗ ਪਏ ਨੇ, ਲੋਹੜੀ ਉੱਥੋਂ ਹੀ ਚੱਲੀ ਹੈ, ਉਦਣ ਇਹੋ ਹੀ ਦਿਨ ਸੀ ਜਿੱਦਣ ਫਿਰ ਇਹ ਜਿਹੜਾ ਸੜ ਗਈ ਨਾ ਲੋਹੜ ਨਾਮ ਹੁੰਦਾ ਸੜ ਜਾਣ ਦਾ, ਅਤੇ ਉਸ ਵੇਲੇ ਲੋਕਾਂ ਨੇ ਗੁੜ ਵੰਡਿਆ, ਫਿਰ ਇਹ ਸੜ ਗਈ ਭਗਤ ਦੀ ਖੁਸ਼ੀ ਵਿੱਚ ਲੋਕਾਂ ਨੇ ਗੁੜ ਵੰਡਿਆ। ਤਾਂ ਹੀ ਹੁਣ ਜਦੋਂ ਗੁੜ ਨਿਆਣਾ ਕੋਈ ਮੁੰਡਾ ਹੁੰਦਾ ਨਾ ਫਿਰ ਬੁੜੀਆਂ ਗੁੜ ਵੰਡਦੀਆਂ ਨੇ ਪਿੰਡਾਂ 'ਚ ਲੋਹੜੀ ਵਾਲੇ ਦਿਨ, ਉਹ ਉੱਥੋਂ ਹੀ ਚੱਲੀ ਆ ਇਹ ਮਰਿਆਦਾ, ਅਤੇ ਕੁੜੀ ਜੰਮੇ ਫਿਰ ਨਹੀਂ ਵੰਡਣਾ, ਅਤੇ ਫਿਰ ਮੁੰਡਾ ਜੰਮੇ ਤਾਂ ਜੰਮਣਾ, ਪਤਾ ਲੱਗੂ ਜੇ ਵੱਡਾ ਹੋਇਆ ਕੁੜੀ ਨੇ ਸੁੱਖ ਦੇਣਾ ਕਿ ਮੁੰਡੇ ਨੇ ਦੇਣਾ। ਵੰਡਿਆ ਕਰੋ ਕੁੜੀਆਂ ਹੋਈਆਂ ਤਾਂ ਵਿੱਚ ਗੁੜ ਵੰਡਿਆ ਕਰੋ, ਖੁੜ ਮੁੰਡੇ ਹੋਏ ਤਾਂ ਗੁੜ ਵੰਡਿਆ ਕਰੋ, ਕੁੜੀ ਹੋਈ ਤਾਂ ਜਿਹੜਾ ਨਾ ਖੰਡ ਦੇ ਬਣਾ ਕੇ ਮਠਿਆਈ ਵੰਡਿਆ ਕਰੋ, ਉਹ ਤੋਂ ਵੱਧ ਖੁਸ਼ੀ ਮਿਲਾ ਜੀ। ਇਉਂ ਜੀ ਹੋਇਆ ਅਤੇ ਉਦੋਂ ਦੀ ਚੱਲ ਪਈ ਹੈ ਲੋਹੜੀ ਅੱਗ ਵਾਲਦੇ ਨੇ ਫਿਰ ਉਹ ਤਾਂਹੀਓ ਨਾ ਤਾਂ ਜੀ ਜਲ ਨੇ ਡੋਬਿਆ ਨਾ ਅਗਨੀ ਵਿੱਚ ਕੱਤਿਆ ਸੀ ਪਾਇਆ ਸੀ ਅਗਨੀ ਨੇ ਨਹੀਂ ਸਾੜਿਆ। ਬਚਨ ਗੁਰੂ ਕੋਈ ਬਾਣੀ ਵਿੱਚ ਵੀ ਆਉਂਦੇ ਨੇ, ਗੁਰ ਕਾ ਬਚਨ ਵਸਿਆ ਜੀ ਨਾਲੇ, ਜਿਹਦੇ ਅੰਦਰ ਗੁਰੂ ਦਾ ਬਚਨ ਵਸ ਗਿਆ ਨਾ ਜਲ ਨਹੀਂ ਡੋਬਾ, ਤਸਕਰ ਨਹੀਂ ਲੇਵਾ, ਭਾਏ ਨਾ ਸਾਕਾ ਜਾਲੇ, ਅੱਗ ਨਹੀਂ ਸਾੜ ਸਕਦੀ ਪਾਣੀ ਡੋਬ ਨਹੀਂ ਸਕਦਾ। ਹਾਂਜੀ ਗੁਰਪ੍ਰਸਾਦ ਗੁਰੂ ਦੀ ਕਿਰਪਾ ਸੀ ਜੀ, ਨਹੀਂ ਡੋਬਿਆ। ਫਿਰ ਕੀ ਅਜੇ ਵੀ ਨਹੀਂ ਸਿੱਖਿਆ ਆਈ ਦੈਂਤ ਨੂੰ ਬੜੋ ਕਾਢ
ਕੱਢ ਫੜਗ ਸੱਦਿਆ ਪੁੱਛਿਆ,
ਸੱਦਿਆ ਪੁੱਛਿਆ ਨਹੀਂ ਸੱਦ ਪੁੱਛਿਆ,
ਸੱਦ ਪੁੱਛਿਆ,
ਆਪਣਾ ਕਾਬ ਨਹੀਂ ਲਾਉਣਾ ਤੁਕਾਂ ਤਾਂ ਵਧੀਆ ਜੋੜਿਆ ਤੁਸੀਂ, ਸੱਦਿਆ ਪੁੱਛਿਆ
ਸੱਦਿਆ
ਪੜੋ ਸਾਰੇ, ਕੱਢ ਖੜਗ ਸਦ ਪੁੱਛਿਆ,
ਕੱਢ ਖੜਗ ਸਦ ਪੁੱਛਿਆ,
ਕੌਣ ਸੋ ਤੇਰਾ ਹੈ ਉਸਤਾਦ,
ਕੌਣ ਸੋ ਤੇਰਾ ਹੈ ਉਸਤਾਦ,
ਜਦੋਂ ਅੱਗ ਵੀ ਨਾ ਸਾੜ ਸਕੀ ਪਾਣੀ ਨਾ ਡੋਬ ਸਕਿਆ, ਤਾਂ ਆਪਣੀ ਖੜਗ ਜਿਹੜੀ ਤਲਵਾਰ ਕੱਢ ਲਈ ਹਰਨਾਕਸ਼ ਨੇ, ਖੜਗ ਨਾਮ ਤਲਵਾਰ ਦਾ, ਤਲਵਾਰ ਕੱਢ ਕੇ ਨਾ ਇੱਕ ਥੰਮ ਬਣਾਇਆ ਹੋਇਆ ਸੀ ਸਾੜਨ ਵਾਸਤੇ, ਅੱਗ ਤਪਾਇਆ ਹੋਇਆ ਸੀ, ਖੜਗ ਕੱਢ ਕੇ ਪਹਿਲਾਂ ਜ਼ੋਰ ਦੀ ਤਲਵਾਰ ਥੰਮ 'ਤੇ ਮਾਰੀ, ਕਹਿੰਦਾ ਦੇਖਾਂ ਆ ਤੇਰਾ ਰੱਬ ਜਲ ਵਿੱਚ ਤੂੰ ਕਹਿੰਦਾ ਹੈਗਾ ਸੀ ਅਗਨੀ 'ਚ ਹੈਗਾ ਸੀ, ਆ ਥੰਮ ਵਿੱਚ ਵੀ ਹੈ, ਗੁੱਸੇ ਨਾਲ ਥੰਮ 'ਚ ਵਿੱਚ ਜਿਹੜੀ ਸੀ ਤਲਵਾਰ ਮਾਰੀ ਆ। ਪੁੱਛਿਆ ਕੌਣ ਸੋ ਹੈ ਤੇਰਾ ਉਸਤਾਦ, ਕੌਣ ਆ ਹੁਣ ਤੇਰਾ ਗੁਰੂ ਜਿਹੜਾ ਰੱਖਿਆ ਕਰੇ, ਤਿਆਰ ਹੋ ਮਰਨ ਵਾਸਤੇ। ਅਤੇ ਉਸੇ ਵੇਲੇ ਥੰਮ ਵਿੱਚੋਂ ਫਿਰ ਕੀ ਹੋਇਆ, ਥੰਮ 'ਚੋਂ ਹੀ ਨਿਕਲੇ ਨੇ ਫਿਰ ਹੁਣ। ਹਾਂਜੀ
ਥੰਮ ਪਾੜ ਪ੍ਰਗਟਿਆ ਨਰ ਸਿੰਘ ਰੂਪ ਅਨੂਪ ਅਨਾਦ,
ਹਾਂ ਸਾਹਿਬ ਥੰਮ ਪਾੜ ਪ੍ਰਗਟਿਆ, ਥੰਮ ਨੂੰ ਪਾੜ ਕੇ ਜੀ ਥੰਮ ਵਿੱਚੋਂ ਵੀ ਪ੍ਰਗਟ ਹੋ ਗਏ ਪਰਮੇਸ਼ਰ, ਕਿਹੜਾ ਰੂਪ ਧਾਰਿਆ ਸੀ ਜਦੋਂ ਪ੍ਰਗਟ ਹੋਏ ਨੇ, ਨਰ ਸਿੰਘ, ਨਰ ਨਾਮ ਮਨੁੱਖ ਦਾ, ਸਿੰਘ ਨਾਮ ਸ਼ੇਰ ਦਾ, ਇਹ ਰੂਪ ਧਾਰ ਲਿਆ। ਕਿਉਂ ਇਹ ਰੂਪ ਕਿਉਂ ਧਾਰਿਆ ਸੀ, ਕਿਉਂਕਿ ਹਰਨਾਕਸ਼ ਨੇ ਵਰ ਲਏ ਹੋਏ ਸੀ ਜਦੋਂ ਤਪੱਸਿਆ ਕਰੀ ਸੀ, ਵਰ ਕੀ ਲਿਆ ਸੀ, ਬ੍ਰਹਮਾ ਤੋਂ ਵਰ ਲਏ ਸੀ, ਵਰ ਲਿਆ ਕਿ ਬ੍ਰਹਮਾ ਤੇਰੀ ਬਣਾਈ ਹੋਈ ਸ੍ਰਿਸ਼ਟੀ ਤੋਂ ਕੋਈ ਬੰਦਾ ਮੈਨੂੰ ਮਾਰ ਨਹੀਂ ਸਕੂਗਾ, ਜਿਹੜਾ ਵੀ ਬ੍ਰਹਮਾ ਦੀ ਬਣਾਈ ਸ੍ਰਿਸ਼ਟੀ ਹੈ ਚਾਹੇ ਬੰਦਾ ਕੋਈ ਪਸ਼ੂ ਹੈ ਉਹ ਮੈਨੂੰ ਮਾਰ ਨਹੀਂ ਸਕੂ। ਕਹਿੰਦਾ ਜੀ ਠੀਕ ਹੈ, ਇਹ ਵਰ ਦੇ ਦਿੱਤਾ ਬ੍ਰਹਮਾ ਨੇ, ਨਹੀਂ ਮਰੇਗਾ ਮੇਰੀ ਸ੍ਰਿਸ਼ਟੀ ਤੋਂ। ਅਗਲਾ ਕੀ ਵਰ ਲਿਆ, ਨਾ ਮੈਂ ਦਿਨ ਨੂੰ ਮਰਾਂ ਨਾ ਮੈਂ ਰਾਤ ਨੂੰ ਮਰਾਂ, ਕਹਿ ਦਿੱਤਾ ਠੀਕ ਹੈ ਜੀ ਤਥਾਸਤੂ, ਵਰ ਦੇ ਦਿੱਤਾ, ਇਹ ਵੀ ਲੈ ਲਿਆ। ਅਗਲਾ ਕੀ ਵਰ ਲਿਆ, ਨਾ ਮੈਂ ਕਿਸੇ ਸ਼ਸਤਰ ਦੁਆਰਾ ਮਰਾਂ, ਅਤੇ ਇਉਂ ਇਹ ਸਾਰੇ ਵਰ ਲੈ ਲਏ। ਹੁਣ ਇਸ ਕਰਕੇ ਪਰਮੇਸ਼ਰ ਨੇ ਉਹ ਵਰ ਵੀ ਪੂਰੇ ਕਰ ਲੈਣੇ ਬ੍ਰਹਮਾ ਦੇ ਦਿੱਤੇ ਹੋਏ, ਅਤੇ ਕੀ ਤੂੰ ਅਵਤਾਰ ਕਿੱਦਾਂ ਦਾ ਧਾਰ ਲਿਆ, ਨਰ ਸਿੰਘ ਅੱਧਾ ਮਨੁੱਖ ਦਾ ਰੂਪ ਸੀ ਅੱਧਾ ਸ਼ੇਰ ਦਾ ਸੀ, ਮੂੰਹ ਜਿਹੜਾ ਸੀ ਸ਼ੇਰ ਦਾ ਬਣਾ ਲਿਆ, ਬਾਡੀ ਜਿਹੜੀ ਸੀ ਉਹ ਬਣਾ ਲਈ ਮਨੁੱਖ ਦੀ, ਇੱਕ ਪੰਜੇ ਜਿਹੜੇ ਸੀ ਮੂਹਰਲੇ ਉਹ ਨੌਂਦਰਾਂ ਵਾਲੇ ਬਣਾ ਲਏ, ਮਗਲੇ ਪੈਰ ਜਿਹੜੇ ਸੀ ਉਹ ਗਊ ਦੇ ਪੈਰ ਨੇ, ਇੱਦਾਂ ਦਾ ਰੂਪ ਬਣਾ ਲਿਆ। ਸੋ ਬ੍ਰਹਮਾ ਦੀ ਸਿਰਸੀ ਵਿੱਚੋਂ ਕੋਈ ਇੱਦਾਂ ਦਾ ਬਣਿਆ ਹੀ ਨਹੀਂ, ਉਹ ਵਰ ਵੀ ਪੂਰਾ ਕਰ ਦਿੱਤਾ। ਸੋ ਐਸਾ ਰੂਪ ਧਾਰਿਆ ਜੀ ਉਪਮਾ ਤੋਂ ਰਹਿਤ ਅਨਾਦ, ਜਿਹੜਾ ਕਿ ਆਦਿ ਰੂਪ ਪਰਮੇਸ਼ਰ ਹੈ ਉਹਨੇ। ਹੋਰ ਫਿਰ ਕਿਵੇਂ ਮਾਰਿਆ ਪੜ੍ਹੋ,
ਬੇਮੁਖ ਪਕੜ ਪਛਾੜੀਆਂ,
ਪਛਾੜਿਆ ਸ਼ਹਿਰੀ
ਨਾੜਿਆ ਸੰਤ ਸਹਾਈ ਆਦਿ ਜੁਗਾਦ।
ਉਹ ਭਾਈ ਬੇਮੁਖ ਜਿਹੜਾ ਸੀ ਨਾ ਰਾਕਸ਼ਸ, ਹਰਨਾਕਸ਼ ਨੂੰ ਘਰ ਦੀ ਦੇਹੜੀ 'ਤੇ ਰੱਖ ਲਿਆ, ਅੱਧਾ ਦਰਵਾਜ਼ੇ ਦੇ ਅੰਦਰ ਹੈ ਅੱਧਾ ਬਾਹਰ ਹੈ। ਉਹਨੇ ਕਿਹਾ ਸੀ ਨਾ ਮੈਂ ਅੰਦਰ ਬਣਾ ਨਾ ਬਾਹਰ ਮਰਾਂ, ਹੁਣ ਅੰਦਰ ਵੀ ਨਹੀਂ ਅਤੇ ਬਾਹਰ ਵੀ ਨਹੀਂ, ਦੇਹੜੀ 'ਤੇ ਰੱਖ ਲਿਆ। ਦੂਜਾ ਸੀ ਕਿ ਨਾ ਦਿਨੇ ਮਰਾਂ ਨਾ ਰਾਤ ਨੂੰ ਮਰਾਂ, ਸੂਰਜ ਦਾ ਸਪਾਉ ਸੀ, ਨਾ ਦਿਨ ਸੀ ਨਾ ਰਾਤ ਸੀ। ਅਤੇ ਚੌਥਾ ਦਾ ਸੀ ਕਿ ਨਾ ਮੈਂ ਕਿਸੇ ਸ਼ਸਤਰ ਨਾਲ ਮਰਾਂ, ਸ਼ਸਤਰ ਹੋਣੀ ਕੋਈ ਨਹੀਂ, ਨੌਂਦਰਾਂ ਨਾਲ ਜਿਹੜਾ ਪੇਟ ਫੜ ਕੇ ਪਾੜ ਦਿੱਤਾ ਇਹਦਾ ਨੌਂਦਰਾਂ ਨਾਲ, ਉਹ ਮਾਰ ਦਿੱਤਾ ਜੀ। ਫਿਰ ਸੇ ਪਕੜ ਪਛਾੜਿਆ ਫੜ ਕੇ ਮਾਰਿਆ ਕਿ ਸੰਤ ਸਹਾਈ, ਸੰਤ ਕੌਣ ਸੀ, ਪ੍ਰਹਲਾਦ, ਪ੍ਰਹਲਾਦ ਸੰਤ ਦੀ ਸਹਾਈ ਸਹਾਇਕ ਬਣੇ ਪਰਮੇਸ਼ਰ, ਹੁਣੇ ਨਹੀਂ ਬਣੇ, ਸਤਯੁਗ 'ਚ ਨਹੀਂ ਬਣੇ, ਆਦਿ ਜੁਗਾਦ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਆਪਣੇ ਭਗਤਾਂ ਦੀ, ਆਪਣੇ ਸੰਤਾਂ ਦੀ, ਭਾਈ ਯੁੱਗਾਂ ਤੋਂ ਲੈ ਕੇ ਆਦਿ ਤੋਂ ਲੈ ਕੇ ਵਾਹਿਗੁਰੂ ਰੱਖਿਆ ਹੀ ਕਰਦਾ ਆ ਰਿਹਾ ਹੈ। ਜੇ ਕੋਈ ਸੰਤ ਭਗਤ ਹੋ ਜਾਵੇ ਇਉਂ ਬਚਾਉਂਦਾ ਹੈ ਉਹਦਾ। ਹੁਣ ਕਹਿੰਦੇ ਨਾ ਜੀ ਇਹ ਉੱਥੇ ਬਣਿਆ ਹੋਇਆ ਸੀ ਮੁਲਤਾਨ ਦੇ ਵਿੱਚ, ਇਹਦਾ ਨਰਸਿੰਘ ਅਵਤਾਰ ਦਾ ਬੁੱਤ ਬਣਾਇਆ ਸੀ ਉਸ ਵੇਲੇ, ਅਤੇ ਨਾਲ ਹੀ ਥੰਮ ਦਾ ਬੁੱਤ ਬਣਿਆ ਹੋਇਆ ਸੀ। ਜਦੋਂ ਔਰੰਗਜ਼ੇਬ ਦਾ ਰਾਜ ਹੋਇਆ ਜਿੱਥੇ ਨੇ ਹੋਰ ਮੰਦਰ ਢਾਹੇ ਬੁੱਤ ਢਾਹੇ, ਤਾਂ ਇਹ ਜਿਹੜਾ ਨਰਸਿੰਘ ਅਵਤਾਰ ਦਾ ਉੱਥੇ ਬੁੱਤ ਬਣਿਆ ਸੀ ਮੁਲਤਾਨ 'ਚ, ਇਹ ਵੀ ਇਹਨੇ ਅੱਧਾ ਜਾ ਕੇ ਭੰਨ ਦਿੱਤਾ, ਅਤੇ ਉਹ ਅੱਧਾ ਹੀ ਟੁੱਟਿਆ ਹੋਇਆ ਹੁਣ ਉੱਥੇ ਮੌਜੂਦ ਹੈ, ਥੰਮ ਅੱਧਾ ਕੁ ਤੋੜ ਦਿੱਤਾ। ਸੋ ਇਹੋ ਸਾਰੇ ਮੰਦਰਾਂ ਨੂੰ ਢਾਉਂਦਾ ਜਾ ਰਿਹਾ ਸੀ ਔਰੰਗਜ਼ੇਬ। ਇਹ ਤਾਂ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੋਈ ਹੈ, ਆ ਰੂਪ 'ਚ ਬੈਠੇ ਦੀਨੇ ਆ, ਨਹੀਂ ਤਾਂ ਸਾਰੇ ਅੱਲਾਹੂ ਅਕਬਰੇ ਹੋਣਾ ਸੀ ਇੱਥੇ। ਇਉਂ ਜਿਹੜਾ ਸੀ ਬਖਸ਼ਾਂ ਮਹਾਰਾਜ ਦੀਆਂ ਹੋਈਆਂ ਨੇ, ਉਸ ਦੁਸ਼ਟ ਨੂੰ ਗੁਰੂ ਕਲਗੀਧਰ ਨੇ ਸੋਧਿਆ ਫਿਰ ਔਰੰਗਜ਼ੇਬ ਨੂੰ। ਹਾਂਜੀ ਅੱਗੇ ਜੀ।
ਜੈ ਜੈਕਾਰ ਕਰਨ ਬ੍ਰਹਮਾਦ,
ਜਿੱਦਣ ਮਾਰਿਆ ਨਾ ਹਰਨਾਕਸ ਸਾਰੇ ਬ੍ਰਹਮਾਦਿਕ ਜਿਹੜੇ ਨੇ, ਜੈ ਜੈਕਾਰ ਹੋ ਗਈ ਸਵਰਗ ਲੋਕ ਦੇ ਵਿੱਚ। ਅਗਲਾ ਜੀ ਹੁਣ ਬਲ ਰਾਜੇ ਦੇ ਕੌਣ ਪ੍ਰਹਲਾਦ ਸਤਯੁਗ 'ਚ।
ਬਲ ਰਾਜਾ ਘਰ ਆਪਣੇ ਅੰਦਰ ਬੈਠਾ ਜੱਗ ਕਰਾਵੇ।
ਬਲ ਰਾਜਾ ਘਰ ਆਪਣੇ, ਇਹ ਹੁਣ ਭਾਈ ਅੰਦਰ ਬੈਠਾ ਜੱਗ ਕਰਾਵੇ, ਇਹ ਬਲ ਰਾਜਾ ਇਹਨਾਂ ਦੀ ਕੁਲ ਵਿੱਚੋਂ ਹੀ ਹੋਇਆ, ਹਰਨਾਕਸਾਂ ਦੀ ਕੁਲ ਵਿੱਚੋਂ ਹੀ। ਹਰਨਾਕਸ ਦਾ ਪੁੱਤਰ ਸੀ ਬਰੋਚਨ, ਵਾਹਿਗੁਰੂ ਜੀ ਪ੍ਰਹਲਾਦ ਦਾ ਪੁੱਤਰ ਸੀ, ਹਰਨਾਕਸ ਦਾ ਪੁੱਤਰ ਸੀ ਪ੍ਰਹਲਾਦ, ਪ੍ਰਹਲਾਦ ਦਾ ਪੁੱਤਰ ਅੱਗੇ ਹੋਇਆ ਬਰੋਚਨ, ਬਰੋਚਨ ਦਾ ਪੁੱਤਰ ਅੱਗੇ ਬਲ ਹੋਇਆ। ਕਹਿ ਲਓ ਪ੍ਰਹਲਾਦ ਦਾ ਪੁੱਤਰਾ ਸੀ, ਉਹਨਾਂ ਦੀ ਕੁਲ ਵਿੱਚ ਇਹ ਪੈਦਾ ਹੋਇਆ ਵੀ, ਅਤੇ ਇਹ ਵੀ ਭਗਤੀ ਲੱਗਾ ਕਰਨ, ਅਤੇ ਭਗਤੀ ਕਰਦਿਆਂ ਕਰਦਿਆਂ ਇੰਦਰ ਨੂੰ ਫੇਰ ਫਿਕਰ ਪੈਂਦਾ ਵੀ ਮੇਰਾ ਇਲਾਜ ਕੋ ਹੋਏ, ਜ਼ਿਆਦਾਤਰ ਭਗਤੀ ਕਰਨ ਲੱਗ ਗਏ ਨੇ। ਆ ਕੇ ਇਹਨੇ ਜਿਹੜਾ ਸੀ ਕਹਿਣ ਲੱਗੇ ਜੀ ਪਿਟਿਆ ਦੇ ਕੋਲ ਵਿਸ਼ਨੂੰ ਕੋਲ ਆ ਕੇ, ਉਹ ਬਲ ਰਾਜਾ ਭਗਤੀ ਕਰਦਾ ਹੈ ਅਤੇ ਸੁਰਗ ਦਾ ਰਾਜ ਸਾਂਭ ਲੈ ਲੈਣ, ਕੋਈ ਕਰੋ ਪਾਓ। ਹੁਣ ਇਉਂ ਜਿਹੜਾ ਸੀ ਬਾਮਨ ਰੂਪ ਹੋ ਕਰਕੇ ਵਿਸ਼ਨ ਜਿਹੜੇ ਨੇ ਇਹ ਰੂਪ ਧਾਰ ਕੇ ਆਏ ਨੇ, ਅਤੇ ਬਲ ਰਾਜਾ ਨੂੰ ਛਲਣ ਵਾਸਤੇ ਬਾਮਨ ਬਾਉਣਾ ਜਿਹਾ ਰੂਪ ਧਾਰ ਲਿਆ। ਬਾਉਣਾ ਤਾਂ ਜਾਣਦੇ ਹੋ ਨਾ, ਐਡੇ ਕੁ ਕੱਦ ਦਾ ਬਣ ਕੇ ਆਏ, ਦਿੱਤੀ ਦੇ ਦਿੱਤੀ ਤੋਂ ਜਨਮ ਲੈ ਕੇ, ਜਨਮ ਉੱਥੋਂ ਲਿਆ ਅਦਿੱਤੀ ਤੋਂ, ਇਹ ਰੂਪ ਧਾਰ ਕੇ ਆਏ ਨੇ ਪਰਮੇਸ਼ਰ ਜਿਹੜੇ ਨੇ। ਬਲ ਰਾਜਾ ਘਰ ਆਪਣੇ, ਇਉਂ ਬਲ ਰਾਜਾ ਆਪਣੇ ਘਰ ਬੈਠਾ ਜੱਗ ਕਰ ਰਿਹਾ ਇੰਦਰ ਦਾ ਰਾਜ ਲੈਣ ਵਾਸਤੇ, ਛੱਲਣ ਵਾਸਤੇ ਬਾਵਨ ਅਵਤਾਰ ਧਾਰ ਕੇ ਆ ਰਹੇ ਨੇ। ਅੱਗੇ ਪੜ੍ਹੋ।
ਬਾਵਨ ਰੂਪੀ ਆਇਆ,
ਬਾਉਣਾ ਰੂਪ ਧਾਰ ਕੇ ਆਏ ਨੇ ਜੀ, ਦਿੱਤੀ ਦੇ ਕੋਲ ਜਨਮ ਲੈ ਕੇ ਪਰਮੇਸ਼ਰ ਨੇ ਰੂਪ ਧਾਰਿਆ।
ਮੁੱਖ ਪਾਠ ਸੁਣਾਵੇ,
ਫਿਰ ਕੀ ਹੋਇਆ ਇਹ ਰੂਪ ਧਾਰ ਕੇ ਇਹਦੇ ਮਹਿਲਾਂ ਮੂਹਰੇ ਆ ਗਏ, ਬਾਉਣਾ ਜਿਹਾ ਰੂਪ ਧਾਰਿਆ ਛੋਟਾ ਜਿਹਾ, ਬਲ ਰਾਜਾ ਜਿੱਥੇ ਜੱਗ ਕਰ ਰਿਹਾ ਮਹਿਲਾਂ ਮੂਹਰੇ ਆ ਕੇ ਬਹਿ ਗਏ। ਬਹਿ ਕੇ ਕੀ ਕੀਤਾ, ਚਾਰ ਵੇਦ ਮੁੱਖ ਪਾਠ ਸੁਣਾਵੇ, ਚਾਰੇ ਵੇਦਾਂ ਦਾ ਜਵਾਨੀ ਪਾਠ ਇੰਨੀ ਸੁੰਦਰ ਵਿੱਚ ਜਵਾਨ ਵਿੱਚ ਸੁਣਾਉਣਾ ਸ਼ੁਰੂ ਕਰ ਦਿੱਤਾ ਬਾਬਲ ਨੇ। ਉਹ ਇੰਨੀ ਪਿਆਰੀ ਆਵਾਜ਼ ਲੱਗੀ ਬਾਬਲ ਨੂੰ, ਜੱਗ ਕਰਦਾ ਛੱਡ ਕੇ ਆ ਗਿਆ ਬਾਹਰ, ਕਹਿਣ ਲੱਗਾ ਆਵਾਜ਼ ਕਿੱਥੋਂ ਆ ਰਹੀ ਹੈ ਇੰਨੀ ਪਿਆਰੀ ਆਵਾਜ਼। ਦੇਖਿਆ ਤਾਂ ਬਾਉਣਾ ਜਾਂ ਕੋਈ ਬੈਠਾ ਬਾਹਮਣ ਦਾ ਰੂਪ ਧਾਰਿਆ ਹੋਇਆ, ਉਹਨੂੰ ਨਹੀਂ ਪਤਾ ਵੀ ਪਰਮੇਸ਼ਰ ਆਇਆ ਰੂਪ ਧਾਰ ਕੇ, ਵਿਸ਼ਨੂੰ ਧਾਰ ਕੇ ਆਇਆ। ਅਤੇ ਉਹ ਛੋਟਾ ਰੂਪ ਜਾਣ ਕੇ, ਪਿਆਰਾ ਰੂਪ ਜਾਣ ਕੇ, ਆਵਾਜ਼ ਮਿੱਠੀ ਜਾਣ ਕੇ ਅੰਦਰ ਮਹਿਲਾਂ 'ਚ ਲੈ ਗਏ। ਆਓ ਜੀ ਸਤਿਕਾਰ ਨਾਲ ਬੈਠ ਬੈਠੋ, ਇੰਨੀ ਪਿਆਰੀ ਆਵਾਜ਼ ਤੁਹਾਡੀ, ਇਸ ਨੇ ਮੈਨੂੰ ਇੰਨਾ ਵੇਦ ਦਾ ਪਾਠ ਤੁਹਾਨੂੰ ਕੰਠ, ਮੰਗੋ ਕੀ ਮੰਗਦੇ ਹੋ, ਮੈਨੂੰ ਸੇਵਾ ਦੱਸੋ ਕੀ ਹੈ, ਮੱਝਵੇਂ ਤੋਂ ਮੰਗੋ ਜ਼ਰੂਰ। ਪਹਿਲਾਂ ਤਾਂ ਕਹਿ ਤਾ ਮੰਗਣਾ ਕੀ ਹੈ, ਮੈਨੂੰ ਨਹੀਂ ਕੋਈ ਲੋੜ, ਕਹਿਣ ਲੱਗਾ ਨਾ ਨਾ ਫਿਰ ਮੇਰੀ ਬੇਇੱਜ਼ਤੀ ਹੈ, ਬ੍ਰਾਹਮਣ ਮੇਰੇ ਬੂਹੇ ਮੰਗੇ ਆਇਆ ਹੋਵੇ, ਖਾਲੀ ਚੱਲ ਭੇਜ ਦੇਵਾਂ, ਨਹੀਂ ਠੀਕ, ਮੰਗੋ ਜੀ ਕੁਛ, ਚੱਲ ਮੰਗ ਲਿਆ, ਕੀ ਮੰਗਣਗੇ ਅੱਗੇ ਦੇਖੋ।
ਰਾਜੇ ਅੰਦਰ ਸੱਦਿਆ,
ਅੰਦਰ ਲੈ ਗਿਆ ਜੀ ਮਹਿਲਾਂ ਵਿੱਚ ਸੱਦ ਕੇ,
ਮੰਗ ਸੁਆਮੀ ਜੋ ਤਦ ਭਾਵੈ,
ਸੁਆਮੀ ਜੀ ਮੰਗੋ ਜਿਹੜਾ ਤੈਨੂੰ ਕੁਛ ਪਾਉਂਦਾ, ਮੰਗੋ ਕੁਛ ਅੱਜ। ਹਾਂ ਫਿਰ
ਅਸ਼ਲ,
ਅਸ਼ਲ ਇਹ ਪੜਿਓ, ਅਸ਼ਲ
ਅਸ਼ਲ ਲਸ਼ਨ ਤੁਦ ਆਇਆ, ਸ਼ੁਕਰ ਪੁਰੋਹਿਤ ਕਹਿ ਸਮਝਾਵੈ।
ਇਹਦਾ ਗੁਰੂ ਸੀ ਕੌਣ, ਸ਼ੁਕਰ, ਸ਼ੁਕਰਾਚਾਰੀ ਆ ਬਲ ਰਾਜੇ ਦਾ, ਦੈਂਤਾ ਦਾ ਗੁਰੂ ਸੀ। ਉਹ ਜਾਣ ਗਿਆ ਬਈ ਇਹ ਪ੍ਰੋਹਤ ਕੋਈ ਨਹੀਂ ਆਇਆ, ਇਹ ਬਾਹਮਣ ਕੋਈ ਨਹੀਂ ਆਇਆ, ਇਹ ਬਾਉਣਾ ਰੂਪ ਧਾਰ ਕੇ, ਇਹ ਤਾਂ ਪਰਮੇਸ਼ਰ ਅਛਲ ਨਾ ਛੱਲਣ ਵਾਲਾ ਜਿਹੜਾ ਪਰਮੇਸ਼ਰ ਹੈ ਨਾ, ਛੱਲਣ ਛੱਲਣ ਵਾਸਤੇ ਆਇਆ ਰਾਜਾ, ਤੈਨੂੰ ਖਿਆਲ ਕਰੀ ਬਾਹਮਣ ਬੁਮਣ ਕੋਈ ਨਹੀਂ, ਸਮਝਾ ਤਾ ਆਪਣੇ ਗੁਰੂ ਨੇ, ਦੇਖੀ ਕਿਤੇ ਕੋਈ ਜਿਹੜਾ ਇਹਨੂੰ ਕੋਈ ਸੰਕਲਪ ਨਾ ਕਰਦੀ ਦਾਨ ਦਾ, ਇਹ ਸਾਰਾ ਕੁਛ ਲੈ ਜੂ ਤੇਰਾ ਸਮੇਟ ਕੇ ਸਮਝਾਇਆ। ਉਹਨੇ ਫਿਰ ਆਪਣੇ ਨਾਲ ਜਿਹੜੇ ਜੱਗ ਕਰਨ ਵਾਲੇ ਹੋਰ ਦੈਨ ਸੀ ਉਹਨਾਂ ਨੂੰ ਪੁੱਛ ਲਿਆ, ਬਲ ਰਾਜੇ ਨੇ ਕਿਉਂ ਬਈ ਕਿਵੇਂ ਕਰੀਏ? ਉਹ ਕਹਿਣ ਲੱਗੇ ਲੈ ਇਹ ਸਹਿਜਨਾ ਕੁ ਬਾਹਮਣ ਹੈ, ਸਹਿਜਨਾ ਮਾਸ ਹੈ, ਇਹਦੇ 'ਚ ਇਹ ਆਪਣਾ ਜੰਗ ਭਰਮ ਜਿਹੜਾ ਖਤਮ ਕਰ ਦੂਗਾ। ਬਾਦਸ਼ਾਹ ਜੱਗ ਕਰ ਤੂੰ ਕੋਈ ਗੱਲ ਨਹੀਂ, ਜੱਗ ਵੀ ਕਰ ਤੇ ਜਿਹੜਾ ਦੇ ਕੇ ਭਲਾ ਕਰ ਇਹਨੂੰ। ਅਤੇ ਇਉਂ ਉਹਨਾਂ ਦੀ ਪ੍ਰੇਰਨਾ ਗੁਰੂ ਦੀ ਪ੍ਰੇਰਨਾ ਧੁੱਕ ਗਿਆ, ਨਾਲ ਦੇ ਰਾਕਸ਼ਾਂ ਦੀ ਪ੍ਰੇਰਨਾ ਦੇ ਵਿੱਚ ਅਨੁਸਾਰੀ ਹੋ ਕਰਕੇ ਸੰਕਲਪ ਕੀ ਕਰਨ ਲੱਗਾ ਹੁਣ?
ਕਰੋ ਅਟਾਈ ਧਰਤ ਮੰਗ ਪਿੱਛੋਂ ਦੇ ਪਿੱਛੋਂ ਦੇ ਤਿਓ ਲੋ ਨਾ ਮਾਵੈ।
ਪੜ੍ਹੋ ਸਾਰੇ ਜੀ, ਸੁਣੋ ਨੀ, ਰੁਕੋ ਰੁਕੋ ਰੁਕੋ, ਤੁਸੀਂ ਸਾਰੇ ਨੇ ਅਡਾਈ ਅਡਾਈ ਪੜ੍ਹਤਾ, ਡੱਡਾ ਹੀ ਲਾਇਆ, ਡੱਡਾ ਲਾਉਣਾ, ਅਟਾਈ
ਅਟਾਈ
ਅਟਾਈ ਕਰੋ ਅਟਾਈ ਧਰਤ ਮੰਗ,
ਕਰੋ ਅਟਾਈ ਧਰਤ ਮੰਗ
ਪਿਛੋਂ ਦੇ
ਤ੍ਰਿਹੋ ਲੋ
ਨਾ ਮਾਵੈ।
ਲਓ
ਜੀ ਕੀ ਮੰਗ ਲਿਆ ਫਿਰ? ਕਰੋ ਨਾਮ ਇੱਥੇ ਕਰਨ ਦਾ ਨਹੀਂ ਹੈਗਾ, ਕਰੋ ਨਾਮ ਹੈ ਕਰਮ ਦਾ, ਕਰਮ ਕੀ ਡਿੰਗ ਪਲਾਂਗ, ਇੱਕ ਕਰਮ ਨੂੰ ਇੱਕ ਡਿੰਗ ਨਹੀਂ ਆਪਾਂ ਪੱਟ ਲੈਂਦੇ, ਉਹਨੂੰ ਕਰਮ ਕਹਿੰਦੇ ਨੇ, ਇੰਨੀ ਕਰਮ ਹੋ ਗਏ, ਡਿੰਗ ਕਹਿ ਲਓ, ਇੱਕ ਇੱਕ ਡਿੰਗ ਪੱਟ ਲਈ, ਇੱਕ ਕਦਮ ਰੱਖਿਆ। ਕਿੰਨੇ ਮੰਗੇ ਜੀ? ਅਢਾਈ, ਅਢਾਈ ਕਰਮਾਂ ਧਰਤੀ ਮੰਗ ਲਈ। ਚੱਲ ਕਹਿੰਦੇ ਮੈਂ ਬਹੁਤਾ ਨਹੀਂ ਮੰਗਦਾ, ਮੈਨੂੰ ਢਾਈ ਕਰਮਾਂ ਧਰਤੀ ਦੇ ਦੇ ਆਪਣੇ ਰਾਜ 'ਚੋਂ, ਬਲ ਰਾਜਾ ਤੂੰ ਇਹ ਦਾਨ ਕਰ ਦੇ। ਰਾਜਾ ਨੇ ਸੋਚਿਆ ਵੀ ਬੌਣਾ ਜਿਹਾ ਹੈਗਾ ਹੈ, ਇਹਦੀਆਂ ਢਾਈ ਕਰਮਾਂ ਕਦੇ ਕਿੰਨੀਆਂ ਹੋਣਗੀਆਂ, ਦੋ ਚਾਰ ਫੁੱਟ ਜ਼ਮੀਨ ਲੈ ਲੂਗਾ, ਹੋਰ ਕੀ ਆ, ਢਾਈ ਕਰਮਾਂ ਦੀ ਇੰਨੀਆਂ ਕੁ ਪੈਣਗੀਆਂ। ਮੰਗ ਲਿਆ ਜੀ, ਦੇ ਦਿੱਤਾ, ਸੰਕਲਪ ਕਰ ਦਿੱਤਾ, ਪਰ ਫਿਰ ਕੀ ਕੀਤਾ? ਪਿੱਛੋਂ ਦੇ ਤ੍ਰਿਓ ਲੋ ਨਾ ਮਾਵੈ। ਜਦੋਂ ਦੇਣਾ ਮੰਨ ਲਿਆ ਵੀ ਠੀਕ ਆ, ਢਾਈ ਕਰਮਾਂ ਤੁਹਾਨੂੰ ਦਾਨ ਦਿੱਤਾ, ਮੰਗੋ ਲੈ ਲਓ ਜੀ ਧਰਤੀ, ਫਿਰ ਐਡਾ ਵੱਡਾ ਘਰ ਬਣਾ ਲਿਆ ਬੌਨੇ ਨੇ, ਅਤੇ ਜਿਹੜਾ ਸੀ ਤਿੰਨੇ ਲੋਕਾਂ ਵਿੱਚ ਨਾ ਸਮਾਵੇ, ਐਡਾ ਰੂਪ ਧਾਰਨ ਕਰ ਲਿਆ। ਹੁਣ ਮਿਲ ਕੀ ਲਿਆ? ਦੋਏ ਕਰਮਾਂ,
ਦੋਏ ਕਰਮਾਂ ਕਰ ਤਿੰਨ ਲੋ, ਬਲ ਰਾਜਾ ਲੈ ਮਗਰ ਮਿਣਾਵੇ।
ਲਓ ਜੀ, ਦੋ ਕਰਮਾਂ ਦੇ ਵਿੱਚ ਤਾਂ, ਦੋ ਕਦਮਾਂ ਵਿੱਚ ਤਾਂ ਤਿੰਨ ਲੋਕ ਮਿਲਤੇ, ਇੱਕ ਡਿੰਗ ਆਏ ਲੋਕ ਵਿੱਚ ਹੈ, ਦੂਜਾ ਕਦਮ ਰੱਖਿਆ ਬਰਮਾ ਦੇ ਜਿਹੜਾ ਰਾਜ ਵਿੱਚ ਜਾ ਰੱਖਿਆ, ਬ੍ਰਹਮਪੁਰੀ 'ਚ ਦੂਜਾ ਪੈਰ, ਉੱਥੇ ਤੱਕ ਧਰਤੀ ਮਿਲ ਦਿੱਤੀ। ਉਸ ਵੇਲੇ ਫਿਰ ਬਲ ਰਾਜਾ ਦੇਖ ਲੈ ਵੀ ਇਹ ਤਾਂ ਬੌਣਾ ਜਿਹਾ ਕੀ ਸੀ, ਇਹ ਐਡਾ ਫੈਲ ਗਿਆ ਹੈ, ਸਾਰੇ ਤਿੰਨੇ ਹੀ ਲੋਕ ਮਿਲਤੇ, ਇਹਨੇ ਤਾਂ ਦੋ ਕਰਮਾਂ ਵਿੱਚ ਰਹਿ ਗਈ ਅੱਧੀ, ਹੁਣ ਮੈਂ ਅੱਧੇ ਦਾ ਬਾਕੀ ਕੀ ਦੇਵਾਂਗਾ, ਮੇਰਾ ਸਰੀਰ ਰਹਿ ਗਿਆ ਬਾਕੀ 'ਤੇ, ਬਾਕੀ ਤਾਂ ਇਹਨੇ ਮਿਲ ਲਿਆ ਸਾਰਾ ਰਾਜ ਭਾਗ, ਕੀ ਤਾਂ ਮਾਤ ਲੋਕ ਤੱਕ ਤੋਂ ਲੈ ਕੇ ਸਵਰਗ ਲੋਕ ਤੱਕ ਚੱਲ ਗਿਆ, ਤਿੰਨੇ ਲੋਕ ਮਿਲ ਦਿੱਤੇ ਨੇ। ਉਸ ਵੇਲੇ ਬਰਮਾ ਨੇ ਜਿਹੜਾ ਸੀ ਨਾ, ਇੱਕ ਕਦਮ ਜਦੋਂ ਉੱਥੇ ਗਿਆ, ਇਹ ਕਦਮ ਆਇਆ ਜਾਣ ਕੇ ਉਹਦੇ ਚਰਨ ਧੋ ਲਏ, ਉਹ ਕਮੰਡਲ 'ਚ ਪਾ ਲਿਆ ਪਾਣੀ ਉਹ ਧੋਤੇ ਹੋਇਆਂ ਦਾ, ਉਹ ਮੁੜ ਕੇ ਕਹਿੰਦੇ ਉੱਥੋਂ ਹੀ ਗੰਗਾ ਨਿਕਲੀ ਆ ਮੰਨਿਆ ਇਹਨਾਂ ਨੇ, ਉਹ ਉਸ ਪਾਣੀ ਦੀ ਗੰਗਾ ਨਿਕਲੀ, ਮੁੜ ਕੇ ਗੰਗਾ ਹੋ ਕੇ ਉਹਨੂੰ ਵਗ ਗਈ ਆ, ਇਹੋ ਜਾਣਨਾ ਕੀਤਾ। ਹਾਂਜੀ, ਫਿਰ ਜਿਹੜਾ ਸੀ ਜਦੋਂ ਕਹਿੰਦਾ ਵੀ ਅੱਧੀ ਅੱਧੀ ਕਦਮ ਹੋਰ ਰਹਿ ਗਈ ਆ ਦੇ ਮੈਨੂੰ ਹੋਰ, ਉਹ ਕਹਿੰਦਾ ਵੀ ਹੁਣ ਮੇਰਾ ਸਰੀਰ ਹੈ ਬਾਕੀ, ਮਗਰ ਨਾਮ ਹੁੰਦਾ ਪਿੱਠ ਦਾ, ਹੈ ਨਾ, ਕਹਿੰਦਾ ਮੇਰੇ ਮਗਰ ਮਗਰ ਆ ਜਾ, ਮਾਲ ਵਿੱਚ ਤਾਂ ਮਗਰ ਮਗਰ ਹੀ ਕਹਿੰਦੇ ਨੇ, ਜਾਂ ਗੈਲ ਗੈਲ ਆ ਜਾ ਮੇਰੇ, ਆਹ ਮਾਝੇ ਦੁਆਬੇ ਵਾਲੇ ਪਤਾ ਨਹੀਂ ਕੁਛ ਹੋਰ ਕਹਿੰਦੇ ਹੋਣਗੇ, ਪਿੱਛੇ ਪਿੱਛੇ ਆ ਜਾ ਕਹਿੰਦੇ ਹੋਣਗੇ, ਮਗਰ ਨਾ ਪਿੱਠ ਦੇ। ਉਹ ਕਹਿੰਦਾ ਵੀ ਹਾਂ ਮੇਰੀ ਪਿੱਠ ਹੈ, ਲੈ ਹੁਣ ਇਹਨੂੰ ਮਿਲਣਾ ਅੱਧੀ ਕਰਮ ਵਿੱਚ, ਹੋਰ ਤਾਂ ਕੁਝ ਨਹੀਂ ਰਹਿ ਗਿਆ। ਇਉਂ ਮਗਰ ਪਿੱਠ ਨੂੰ ਜਿਹੜਾ ਸੀ ਭਾਈ ਅੱਧੀ ਕਰਮ 'ਚ ਉਹ ਮਿਲ ਦਿੱਤਾ, ਸਾਰਾ ਕੁਝ ਲੈ ਗਿਆ। ਹਾਂਜੀ, ਫਿਰ ਜਦੋਂ ਨਾਲ ਉਹਨੇ ਬਚਨ ਕੀਤਾ ਸੀ, ਉਸ ਵੇਲੇ ਜਦੋਂ ਢਾਈ ਕਰਮਾਂ ਮੰਗੀਆਂ ਸੀ, ਕਹਿਣ ਲੱਗਾ ਢਾਈ ਕਰਮਾਂ ਮੈਨੂੰ ਦੇ ਦਿਓ ਅਤੇ ਮੈਂ ਤੁਹਾਡੀ ਡੂਢੀ ਮੂਹਰੇ ਬੈਠਾ ਰਹੂੰਗਾ, ਉਹ ਕਰਮ ਉਹਨੇ ਕੁ ਮਿਲ ਕੇ ਧਰਤੀ ਮੈਂ ਉੱਥੇ ਛੱਪੜੀ ਪਾ ਕੇ ਤੁਹਾਡੇ ਰਾਜ ਮਹਿਲਾਂ ਦੇ ਮੂਹਰੇ ਬੈਠਾ ਪਹਿਰਾ ਦੇਈ ਜਾਊਂਗਾ। ਹੁਣ ਜਦੋਂ ਸਾਰਾ ਕੁਛ ਮਿਲ ਲਿਆ, ਜਾਣ ਲੱਗੇ ਲੱਤੋਂ ਫਾਲਿਆ ਬਲ ਰਾਜੇ ਨੇ, ਕਿੱਥੇ ਜਾਣ ਲੱਗੇ, ਉਹ ਬਚ ਜੇ ਮੈਂ ਬਚਨ ਪੂਰਾ ਕੀਤਾ ਹੈ, ਤੂੰ ਵੀ ਆਪਣਾ ਪੂਰਾ ਕਰ, ਤੂੰ ਕਿਹਾ ਸੀ ਇਹ ਦਾਨ ਦੇ ਬਦਲੇ ਮੈਂ ਤੁਹਾਡੀ ਡਿਊਟੀ ਮੂਹਰੇ ਛੱਪੜੀ ਪਾ ਕੇ ਬੈਠੂੰਗਾ, ਬਹਿ ਜਾ ਇੱਥੇ ਹੀ। ਪਰ ਉਸ ਵੇਲੇ ਜਦੋਂ ਇਹਨੇ ਇੰਨਾ ਦਾਨ ਕਰ ਦਿੱਤਾ, ਭਗਵਾਨ ਨੇ ਸੋਚਿਆ ਵੀ ਭਾਵੇਂ ਮੈਂ ਸਾਰਾ ਕੁਛ ਲੈ ਲਿਆ ਇਹਦਾ, ਪਰ ਇਹ ਆਪਣੀ ਭਗਤੀ ਵਿੱਚ ਤਾਂ ਦਿੜ ਰਿਹਾ ਨਾ, ਕਿੱਡਾ ਦਾਨੀ ਹੈ, ਇਹਨੂੰ ਕੋਈ ਦੇਣਾ ਤਾਂ ਪਊਗਾ ਨਾ ਹੁਣ ਮੇਰੇ ਵੱਲੋਂ ਵੀ, ਭਗਤ ਹੈ ਅਕਸਰ, ਕੀ ਦਿੱਤਾ? ਕਹਿੰਦੇ ਸਵਰਗ ਦਾ ਰਾਜ ਤਾਂ ਨਹੀਂ ਤੈਨੂੰ ਮਿਲਦਾ, ਉਹ ਵੀ ਹਟਾ ਦਿੱਤਾ, ਪਰ ਤੈਨੂੰ ਜਿਹੜਾ ਸੀ ਸੱਤ ਚੌਥੇ ਪਤਾਲ ਦਾ ਰਾਜਾ ਤੂੰ ਬਣ, ਉੱਥੇ ਰਾਜ ਕਰ, ਪਤਾਲ ਦਾ ਰਾਜਾ ਬਣ ਬੈ ਕੇ। ਅਤੇ ਇਉਂ ਚੌਥੇ ਪਤਾਲ ਦਾ ਫਿਰ ਜਿਹੜਾ ਸੀ ਅਤਲ ਬਿਤਲ ਸੁਤਲ ਤਲਾਤਲ ਤਲਾਤਲ ਪਤਾਲ ਦਾ ਰਾਜਾ ਬਣਿਆ ਅਤੇ ਇਹ ਹੁਣ ਰੱਬ ਵੀ ਉਸ ਵੇਲੇ ਭਗਵਾਨ ਵੀ ਜਿਹੜਾ ਉੱਥੇ ਬੈਠਾ ਹੋਇਆ ਪਹਿਰਾ ਦੇ ਰਿਹਾ ਹੈ ਅੱਜ ਹੂ ਬਲ ਕੇ ਦੁਆਰ ਖੜੋ ਆਉਂਦਾ ਨਾ ਬਾਣੀ 'ਚ ਸੋ ਇਉਂ ਜਿਹੜਾ ਸੀ ਬਲ ਛਲ ਆਪ ਛਲਾਇਨ
ਬਲ ਛਲ ਆਪ ਛਲਾਇਨ
ਉਹ ਬਲ ਰਾਜੇ ਨੂੰ ਛਲ ਵੀ ਲਿਆ ਅਤੇ ਆਪ ਵੀ ਛਲਿਆ ਗਿਆ ਕਿਉਂ ਛਲਿਆ ਗਿਆ ਹੁਣ ਤੱਕ ਉਹਦੇ ਦਰਵਾਜ਼ੇ ਮੂਹਰੇ ਛੱਪੜੀ ਪਾ ਕੇ ਬੈਠਣਾ ਪੈ ਰਿਹਾ ਹੋਏ ਦਿਆਲ
ਹੋਏ ਦਿਆਲ
ਮਿਲੇ ਗੱਲ ਲਾਵੇ
ਮਿਲੇ ਗੱਲ ਲਾਵੇ
ਕਿਉਂ ਭਾਈ ਦਿਆਲੂ ਹੋ ਕੇ ਹੋ ਗਿਆ ਨਾਲ ਨਾਲ ਗੱਲ ਵੀ ਲਾ ਲਿਆ ਪਤਾਲ ਦਾ ਰਾਜ ਵੀ ਉਹਨੂੰ ਬਖਸ਼ ਦਿੱਤਾ ਅੱਗੇ ਜੀ ਕਿੱਥੇ ਅਗਲੀ ਪੰਕਤੀ ਸਿੱਧ ਕੀਤਾ ਇਹ
ਦਿੱਤਾ ਰਾਜ ਪਤਾਲ ਦਾ ਹੋਏ ਅਧੀਨ ਭਗਤ ਜਸ ਗਾਵੇ
ਇਉਂ ਪਤਾਲ ਦਾ ਰਾਜ ਵੀ ਦੇ ਦਿੱਤਾ ਅਤੇ ਆਪ ਹੁਣ ਆਪਣੇ ਭਗਤ ਦੇ ਅਧੀਨ ਵੀ ਹੋ ਗਿਆ ਬਲ ਰਾਜੇ ਦੇ ਅਤੇ ਬੈਠਾ ਉਹਦੇ ਜਸ ਨੂੰ ਗਾ ਰਿਹਾ ਮਹਿਲਾਂ ਦੇ ਮੂਹਰੇ ਛੱਪੜੀ ਬਣਾ ਕੇ ਹੋਏ
ਹੋਏ ਦਰਬਾਨ ਮਹਾਂ ਸੁੱਖ ਪਾਵੇ
ਦਰਬਾਨ 'ਚ ਹੀ ਹੋ ਕੇ ਬੈਠਾ ਡਿਊਟੀ ਮੂਹਰੇ ਬੈਠਾ ਇਉਂ ਫਿਰ ਮਹਾਂ ਸੁੱਖ ਰੂਪ ਜਿਹੜਾ ਪਰਮੇਸ਼ੁਰ ਭਾਈ ਸੁੱਖ ਪਾ ਰਿਹਾ ਆਪ ਸੁੱਖ ਰੂਪ ਹੈ ਅਤੇ ਸੁੱਖ ਦੇ ਰਿਹਾ ਬਲ ਰਾਜੇ ਦੇ ਤਾਂ ਹੀ ਇਹ ਬਸ ਇੱਥੇ ਤੱਕ ਤੇ ਜੀ ਸਵੇਰ ਵਾਲਿਆਂ ਦਾ ਤਾਂ ਇਸੇ ਪੌੜੀ ਨੂੰ ਪੜ੍ਹਦੇ ਹੋ ਸਾਰੇ ਪੜ੍ਹੋ ਸਾਰੇ ਇਕੱਠੇ ਹੋ ਕੇ ਠੀਕ ਠੀਕ
ਮੰਗ ਸਵਾਮੀ ਜੋ ਤੁਧ ਭਾਵੈ ਅਸ਼ਲ ਸ਼ਰਨ ਤੁਧ ਆਇਆ ਸ਼ੁਕਰ ਪੁਰੋਹਿਤ ਕਹਿ ਸਮਝਾਵੈ
ਆ ਦੁਆਰੇ ਪੜੋ ਜਿਹੜੀ ਪਹਿਲਾਂ ਕੁਝ ਚੌਂ ਚੌਂ ਜੀ ਹੋ ਗਈ ਸੀ ਥੋੜ੍ਹੀ ਜਿਹੀ
ਅਸ਼ਲ ਸ਼ਰਨ
ਅਛਲ ਨਹੀਂ ਕਹਿਣਾ ਅਸ਼ਲ ਅਛਲ ਨਹੀਂ ਕਰਨਾ ਅਸ਼ਲ
ਅਸ਼ਲ ਆਇਆ ਸ਼ੁਕਰ ਪੁਰੋਹਿਤ ਕਹਿ ਸਮਝਾਵੈ ਕਰੋ ਹਟਾਈ ਧਰਤ ਮੰਗ ਵਿਸ਼ਨੋ ਦੇ ਤ੍ਰਹਿ ਲੋਕ ਨਵਾਵੈ
ਇੱਕ ਮਿੰਟ ਰੋਕਿਓ ਕਰੋ ਦਾ ਕੀ ਅਰਥ ਹੁੰਦਾ ਕਿਸੇ ਕੰਮ ਨੂੰ ਕਰਨਾ ਕਦਮ ਕਦਮ ਠੀਕ ਅੱਜ ਤਾਂ ਯਾਦ ਹੈ ਚਲ ਅੱਗੇ ਹੋਏ ਦਰਬਾਨ ਮਹਾਂ ਸੁਖ ਪਾਵੇ ਹੋਏ ਦਰਬਾਨ ਮਹਾਂ ਸੁਖ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਵਾਰ ਦਾ ਕੀ ਨਾਂ ਪਿਆ ਹੋਇਆ ਜੀ ਭਗਤ ਰਤਨਾਵ ਜੀ ਠੀਕ ਕਿਉਂ ਇਹ ਕਿਉਂ ਪੈ ਗਿਆ ਭਗਤਾਂ ਦੀ ਪੰਗਤੀ ਹੈ ਇਹਦੇ 'ਚ ਆਵਲੀ ਪੰਗਤੀ ਭਗਤ ਰਤਨਾਵਲੀ ਪੈ ਗਿਆ